तनवाखे गुरु साहिब जियो हम सर दीन दयाल ना तुम सर अब पतियार क्या कीजै हम सर दीन दयाल ना तुम सर अब पतियार क्या कीजै बचनी तोर मोर मन माने जन को पूरन दीजै हम बल बल जाऊं रामैया कारने बहुत जन्म बिछरे थे महदो एह जन्म तुम्हारे लेखे कह रविदास आस लग जीवा किर भयो दर्शन देखे बहुत जन्म बिछरे थे माधो एह जन्म तुम्हारे लेखे कह रविदास आस लग जीवा चिर भयो दर्शन देखे सुकहो टल गुर सेवी अहनिस सहज सुभाय दर्शन परसे गुरु कै जन्म मरण दुख जाय सतनाम तनवाखे गुरु साहिब जियो श्री राग महला पंजवा जिन्ना सतगुर स्यों चित लाया से पूरे प्रदान जिनको आप दयाल होए तिन उपजै मन ज्ञान, जिना सतगुर स्यों चित लाया, से पूरे प्रधान। जिनको आप दयाल हुए, तिन उपजै मन ज्ञान। जिनको मस्तक लिखेया, तिन पाया हर नाम। मन मेरे एको नाम ते आए, सर्ब सुखा सुख उपजहै, दरगाह पैदा जाए रहाओ। जन्म मरण का पौ गया, पाओ भगत गोपाल, साधु संगत निर्मला, आप करे प्रतपाल। जन्म मरण की मल कटी है, गुर दर्शन देख निहाल। थान थनंतर रव रहया, पार ब्रह्म प्रभ सोए, सबना दाता एक है, दूजा नाही कोय। तिस शरणाई छुट्टी है, कीता लोड़े सो होए, जिन मन वसया पार ब्रह्म, से पूरे प्रदान। तिनकी शोभा निर्मली, प्रगट पई जहान। जिनी मेरा प्रभ त्याया, नानक तिन कुर्बान। जिन मन वसया पार ब्रह्म, से पूरे प्रदान। तिनकी शोभा निर्मली, प्रगट पई जहान। जिनी मेरा प्रभ त्याया, नानक तिन कुर्बान। वाहिगुरु जी का खालसा, वाहिगुरु जी की फतेह। परम सम्मान योग साहिब सतगुरु गुरु ग्रंथ साहिब सच्चे पातशाह जी दी पावन पवित्र चरण शरण विच मीरी पीरी दे मालक श्री अकाल तख्त साहिब जी दे सिरजनहारे बंदी छोड़ ਧੰਨ ਗੁਰੂ ਹਰਗੋਬਿੰਦ ਸਾਹਿਬ ਛੱਠਮ ਪੀਰ ਜੀ ਦਾ ਆਪ ਜੀ ਆਗਮਨ ਪੁਰਬ ਮਨਾਉਣ ਵਾਸਤੇ ਇਕੱਤਰ ਹੋਏ ਹੋ। ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਗੁਰਮੁਖ ਪਿਆਰਿਆਂ ਪਾਸੋਂ ਸ਼ਰਵਣ ਕੀਤਾ ਹੈ। ਆਓ ਜੋ ਲੜੀਵਾਰ ਇਸ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ, ਅੱਜ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੀ ਵਿਚਾਰ ਆਪਾਂ 2 ਦਿਨਾਂ ਵਿੱਚ ਮੁਕੰਮਲ ਕਰਾਂਗੇ, ਕਿਉਂਕਿ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇ ਪਵਿੱਤਰ ਜੀਵਨ ਔਰ ਸਿੱਖ ਜਗਤ ਨੂੰ ਉਹਨਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਇਸ ਦੀ ਸੰਖੇਪ ਜੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਜਾ ਸਕੇ। ਇਸ ਸ਼ਬਦ ਦੀ ਰਹਾਉ ਦੀ ਤੁਖ ਸਿਰਫ ਆਪਾਂ ਵਿਚਾਰਨੀ ਹੈ, ਭਾਵਾਂ ਕਿ ਇਸ ਸ਼ਬਦ ਦਾ ਜੋ ਆਗਾਜ਼ ਜੋ ਆਰੰਭਤਾ ਹੈ ਉਸ ਵਿੱਚ ਪ੍ਰਭੂ ਦੇ ਦਰ ਤੇ ਕੌਣ ਪ੍ਰਧਾਨ ਨੇ, ਗੁਰੂ ਦੇ ਘਰ ਵਿੱਚ ਕਿੰਨਾ ਨੂੰ ਪ੍ਰਧਾਨ ਮੰਨਿਆ, ਅਸਲ ਵਿੱਚ ਉਸ ਦੀ ਵਿਆਖਿਆ ਹੈ। ਪਹਿਲੀ ਅੰਮ੍ਰਿਤ ਬਚਨ ਨੇ ਜਿਨ੍ਹਾਂ ਸਤਿਗੁਰ ਸਿਉਂ ਚਿੱਤ ਲਾਇਆ ਸੇ ਪੂਰੇ ਪ੍ਰਧਾਨ, ਜਿਨ੍ਹਾਂ ਮਨੁੱਖਾਂ ਨੇ ਆਪਣੇ ਚਿੱਤ ਨੂੰ ਸਤਿਗੁਰੂ ਦੇ ਸ਼ਬਦ ਵਿੱਚ ਲਾ ਦਿੱਤਾ, ਹਕੀਕਤ ਵਿੱਚ ਉਹ ਹੀ ਪ੍ਰਧਾਨ ਨੇ। ਗੁਰੂ ਦਰ ਤੇ, ਰੱਬ ਦਰ ਤੇ, ਪਰਮੇਸ਼ਵਰ ਦੇ ਘਰ ਵਿੱਚ ਉਹਨਾਂ ਦੀ ਪ੍ਰਧਾਨਗੀ ਹੀ ਕਬੂਲੀ ਜਾਂਦੀ ਹੈ। ਫਿਰ ਇਸ ਸ਼ਬਦ ਦੇ ਅੰਤ ਵਿੱਚ ਫਿਰ ਹਜ਼ੂਰ ਨੇ ਫਰਮਾਇਆ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਜਿਨ੍ਹਾਂ ਨੇ ਚਿੱਤ ਗੁਰੂ ਸ਼ਬਦ ਵਿੱਚ ਲਾਇਆ, ਜਿਨ੍ਹਾਂ ਦੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਸ ਗਏ ਉਹ ਪੂਰੇ ਪ੍ਰਧਾਨ ਨੇ, ਉਹ ਆਗੂ ਨੇ ਜਿਨ੍ਹਾਂ ਨੂੰ ਆਪਾਂ ਪੂਰਨ ਪੁਰਖ ਕਹਿੰਦੇ ਹਾਂ। ਵੈਸੇ ਇਸ ਦੀ ਵਿਚਾਰ ਕੱਲ ਆਪਾਂ ਵਿਸਤਾਰ ਨਾਲ ਕਰਾਂਗੇ, ਅੱਜ ਰਹਾਉ ਦੀ ਤੁਕ ਸੰਖੇਪ ਜੀ ਆਪ ਨਾਲ ਸਾਂਝੀ ਕਰਨੀ ਹੈ। ਆਓ ਕਰੋ ਕਿਰਪਾਲਤਾ, ਅੱਜ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦਾ ਓਟ ਆਸਰਾ ਲਈਏ, ਦਲ ਭੰਜਨ ਗੁਰੂ ਸੂਰਮਾ ਮਿਹਰ ਕਰੇ ਸਾਨੂੰ ਸਾਰਿਆਂ ਨੂੰ, ਕਹਿਣ ਸੁਣਨ ਵਾਲਿਆਂ ਨੂੰ ਅੰਦਰ ਦਾ ਟਿਕਾ ਬਖਸ਼ ਕੇ ਆਪਣੇ ਪਵਿੱਤਰ ਜੀਵਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਾ ਲਵੇ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਦੇ ਜੋ ਰਹਾਉ ਦੇ ਬਚਨ ਨੇ, ਇਸ ਪਵਿੱਤਰ ਬਚਨ ਦੇ ਅੱਧੇ ਹਿੱਸੇ ਵਿੱਚ ਸਾਧਨਾ ਦੀ, ਘਾਲਣਾ ਦੀ ਜਾਂ ਬਚਨ ਨੂੰ ਕਮਾਉਣ ਦੀ ਗੱਲ ਕੀਤੀ ਹੈ, ਤੇ ਉਸ ਤੋਂ ਅਗਲੇ ਹਿੱਸੇ ਵਿੱਚ ਕੀਤੀ ਹੋਈ ਘਾਲਣਾ, ਕੀਤੀ ਹੋਈ ਸਾਧਨਾ, ਕੀਤੀ ਹੋਈ ਕਮਾਈ ਦਾ ਫਲ ਕੀ ਮਿਲੇਗਾ, ਧੰਨ ਗੁਰੂ ਅਰਜੁਨ ਸਾਹਿਬ ਨੇ ਉਹ ਬਿਆਨ ਕੀਤਾ ਹੈ। ਸ਼ਬਦ ਦੀਆਂ ਰਹਾਉ ਦੀਆਂ ਅੰਮ੍ਰਿਤ ਪਗਤੀਆਂ ਨੇ ਮਨ ਮੇਰੇ ਏਕੋ ਨਾਮ ਧਿਆਏ। ਖੇ ਮੇਰੇ ਮਨ, ਤੂੰ ਇੱਕੋ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ ਤੇ ਇਸ ਦੇ ਧਿਆਉਣ ਵਿੱਚੋਂ ਦੇਖੋ ਮੇਰੇ ਮਨ ਮੇਰੇ ਏਕੋ ਨਾਮ ਧਿਆਏ। ਇਹ ਸਾਧਨਾ ਹੈ, ਧਿਆ ਤੂੰ ਨਾਮ ਨੂੰ ਤੇ ਧਿਆਉਣ ਨਾਲ ਮਿਲੇਗਾ ਕਿ ਸਰਬ ਸੁਖਾਂ ਸੁਖ ਉਪਜੈ। ਚੇਤੇ ਰੱਖ, ਸਾਰੇ ਸੁੱਖਾਂ ਤੋਂ ਸ੍ਰੇਸ਼ਟ ਸੁੱਖ ਤੇਰੇ ਅੰਦਰ ਪੈਦਾ ਹੋਣਗੇ। ਦਰਗਾਹ ਪੈਂਦਾ ਜਾਏ ਤੇ ਪਰਮਾਤਮਾ ਦੀ ਦਰਗਾਹ ਵਿੱਚ, ਪਰਮਾਤਮਾ ਦੇ ਘਰ ਵਿੱਚ, ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਪੱਤ ਦੇ ਬਸਤਰ ਨਾਲ ਤੇਰੀ ਆਤਮਾ ਢੱਕੀ ਜਾਏਗੀ, ਤੂੰ ਇੱਜ਼ਤ ਨਾਲ ਜਾਏਗਾ। ਦੋ ਗੱਲਾਂ, ਪਹਿਲੀ ਗੱਲ ਕਿ ਸਰਬ ਸੁੱਖਾਂ ਸੁੱਖ ਉਪਜੈ, ਸਾਰਿਆਂ ਸੁੱਖਾਂ ਚੋਂ ਸ੍ਰੇਸ਼ਟ ਸੁੱਖ ਤੇਰੇ ਕੋਲ ਪੈਦਾ ਹੋਣਗੇ ਜੇ ਨਾਮ ਨੂੰ ਧਿਆਏਗਾ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਤੂੰ ਇੱਜ਼ਤ ਨਾਲ, ਪਰਦੇ ਨਾਲ, ਮਾਣ ਨਾਲ ਜਾਏਗਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਰੀ ਮਾਨਵਤਾ ਦੇ ਅੰਦਰ ਦੀ ਜਿਹੜੀ ਤਾਂਘ ਹੈ ਉਹ ਸਿਰਫ ਇਤਨਾ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏ। ਪਰ ਇਹ ਬਾਤ ਵੱਖਰੀ ਕਿ ਹਰ ਬੰਦੇ ਦੇ ਸੁੱਖ ਦੀ ਪਰਿਭਾਸ਼ਾ ਆਪੋ ਆਪਣੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਉਸ ਸੁੱਖ ਦਾ ਜ਼ਿਕਰ ਕੀਤਾ ਹੈ ਜਿਸ ਸੁੱਖ ਦੀ ਲੋਚਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਪਰਮਾਤਮਾ ਦੀ ਭਗਤੀ ਕਰਨ ਵਾਲਾ ਸੇਵਕ ਜਨ ਪੂਰਤੀ ਕਰਦਾ ਹੈ। ਆਮ ਤੌਰ ਤੇ ਅਸੀਂ ਸੁੱਖ ਦੀ ਪਰਿਭਾਸ਼ਾ ਦਿੰਦੇ ਹਾਂ ਕਿ ਜੇ ਧਨ ਬਹੁਤ ਜ਼ਿਆਦਾ ਹੋਵੇਗਾ, ਘਰ, ਦੁਕਾਨ, ਮਕਾਨ, ਦੁਨੀਆਂ ਦੀਆਂ ਸਹੂਲਤਾਂ ਆ ਜਾਣ ਤੇ ਪਰਤ ਕੇ ਮੈਂ ਸੁਖੀ ਹਾਂ। ਨਹੀਂ, ਇਹ ਸਾਡੇ ਅੰਦਰ ਦੀ ਸੁੱਖ ਦੀ ਪਰਿਭਾਸ਼ਾ ਹੈ ਜੋ ਆਤਮਕ ਸੁੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦਰਜ ਕੀਤਾ। ਉਹ ਆਤਮਕ ਸੁੱਖ ਸ਼ਾਇਦ ਸਾਡੇ ਇਸ ਪ੍ਰਾਪਤ ਕੀਤੀ ਕੋਈ ਸਹੂਲਤ ਵਿੱਚੋਂ ਨਾ ਮਿਲੇ। ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਅਸਲੀ ਸਹੀ ਸੁੱਖ ਹੈ ਕਿ ਅੰਦਰ ਨੂੰ ਸ਼ਾਂਤੀ ਮਿਲ ਜਾਣੀ, ਅੰਦਰ ਨੂੰ ਟਿਕਾ ਮਿਲ ਜਾਣਾ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਆਪ ਕਈ ਵਾਰੀ ਉਸ ਸੁੱਖ ਦੀ ਗੱਲ ਬਾਣੀ ਵਿੱਚੋਂ ਪੜ੍ਹਦੇ ਹੋ ਪਰ ਹਜ਼ੂਰ ਉਸ ਨੂੰ ਸੁੱਖ ਨਹੀਂ ਮੰਨਦੇ ਆਤਮਕ, ਉਸ ਨੂੰ ਦੁਨੀਆਂ ਦੀਆਂ ਸਹੂਲਤਾਂ ਨਾਲ ਦਰਜਾ ਜ਼ਰੂਰ ਦੇਣਗੇ। ਸਤਿਗੁਰੂ ਦੇ ਬਚਨ ਨੇ, ਹਜ਼ੂਰ ਨੇ ਫਰਮਾਇਆ ਕਿ ਜੇ ਆਪਾਂ ਧਨ ਇਕੱਤਰ ਕਰਕੇ ਸੋਚਨੇ ਆ ਕਿ ਇਹਦੇ ਵਿੱਚ ਸੁੱਖ ਹੈ, ਹਾਂ ਇਹ ਕਾਰਜ ਸਿੱਧੀ ਵਾਸਤੇ ਤਾਂ ਜ਼ਰੂਰ ਕੰਮ ਦਏਗਾ, ਪਰ ਜੇ ਆਤਮਕ ਸੁੱਖ ਦੀ ਲੋਚਾ ਰੱਖ ਕੇ ਤੁਰੀਏ ਤੇ ਸ਼ਾਇਦ ਹਰ ਅਰਬਪਤੀ ਜਿਹੜਾ ਉਹ ਇਤਨਾ ਦੁਖੀ ਨਾ ਹੁੰਦਾ ਜੇ ਉਹਨੂੰ ਧਨ ਦੇ ਬਦਲੇ ਕਿਤੇ ਆਤਮਕ ਸੁੱਖ, ਆਤਮਕ ਸ਼ਾਂਤੀ ਮਿਲ ਜਾਂਦੀ। ਸਾਹਿਬ ਨੇ ਬਚਨ ਕੀਤੇ, ਸੁੱਖ ਨਾਹੀ ਬਹੁਤ ਹੈ ਧਨ ਖਾਟੇ, ਬਹੁਤ ਸਾਰਾ ਧਨ ਇਕੱਤਰ ਕਰਕੇ ਵੀ ਆਤਮਕ ਸੁੱਖ ਨਹੀਂ। ਸੁੱਖ ਨਾਹੀ ਪੇਖ ਹੈ ਨ੍ਰਿਤ ਨਾਟੇ, ਕੀ ਆ ਬਾਹਰ ਦੇ ਨਾਟਕ, ਬਾਹਰ ਦੀਆਂ ਰੰਗ ਰਲੀਆਂ ਦੇਖ ਕੇ ਅੱਖਾਂ ਨੂੰ ਸਕੂਨ ਚਾਰ ਘੜੀਆਂ ਦੇ ਕੇ ਇਹਦੇ ਵਿੱਚ ਆਤਮਕ ਸੁੱਖ ਹੈ? ਨਾ ਤਾਂ ਬਾਹਰ ਦਾ ਧਨ ਇਕੱਠਾ ਕਰਕੇ ਸੁੱਖ, ਨਾ ਹਜ਼ੂਰ ਕਹਿੰਦੇ ਨਾਟਕ ਚੇਟਕ ਦੇਖ ਕੇ ਸੁੱਖ। ਸੁੱਖ ਨਾਹੀ ਬਹੁਤੇ ਧਨ ਖਾਟੈ, ਸੁੱਖ ਨਾਹੀ ਪੇਖ ਹੈ ਨ੍ਰਿਤ ਨਾਟੈ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਾਰਿਆਂ ਸੁੱਖਾਂ ਤੋਂ ਸ੍ਰੇਸ਼ਟ ਕਿਹੜਾ ਸੁੱਖ ਹੈ? ਸਹਿ ਬਚਨ ਕਰਦੇ ਨੇ, ਸਰਬ ਸੁਖਾਂ ਹਰ ਹਰ ਗੁਣ ਗਾਏ, ਜਿਨ੍ਹੇ ਖਰੀ ਦੇ ਗੁਣਾਂ ਦਾ ਗਾਇਨ ਕੀਤਾ ਉਹਨੂੰ ਸਾਰਿਆਂ ਸੁੱਖਾਂ ਦਾ ਮੂਲ ਸੁੱਖ ਆਤਮਕ ਸੁੱਖ ਮਿਲਿਆ। ਸਾਹਿਬ ਦੇ ਬਚਨ ਨੇ, ਸੁੱਖ ਨਾਹੀ ਬਹੁਤ ਹੈ ਧਨ ਖਾਟੇ, ਸੁੱਖ ਨਾਹੀ ਪੇਖ ਹੈ ਨ੍ਰਿਤ ਨਾਟੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਸੁਖ ਸਹਿਜ ਆਨੰਦ ਲਹੋ, ਐ ਮਨੁੱਖ ਤੂੰ ਆਤਮਕ ਸੁਖ ਅੰਦਰ ਦਾ ਸਹਿਜ, ਜੇ ਅੰਦਰ ਦਾ ਆਨੰਦ ਪ੍ਰਾਪਤ ਕਰਨਾ ਚਾਹੁੰਦੇ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਖੇ ਭਾਈ, ਗੁਰੂ ਤੇ ਸਨਮੁਖ ਹੋ ਕੇ ਉਸ ਪਰਿਪੂਰਨ ਪਰਮਾਤਮਾ ਸੁਖ ਨਿਦਾਨ ਸੁਖਾਂ ਦੇ ਖਜ਼ਾਨੇ ਨੂੰ ਆਪਣੀ ਰਸਨਾ ਧੋਕੇ, ਫਿਰ ਤੈਨੂੰ ਆਤਮਕ ਸੁਖ ਦੀ ਪ੍ਰਾਪਤੀ ਹੋਏਗੀ। ਧੰਨ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ, ਇਹਨਾਂ ਬਾਹਰ ਦੀਆਂ ਸਹੂਲਤਾਂ ਵਿੱਚੋਂ ਸੁਖ ਨਹੀਂ। ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ ਸੀ ਪੜ੍ਹਨੇ, ਦਾਤਾਰ ਜੀ ਦੇ ਬਚਨ ਨੇ, ਸੁਖਮਨੀ ਸਾਹਿਬ ਜੀ ਦਾ ਪਾਠ ਆਪ ਜੀ ਕਰਦੇ। ਮੇਰੇ ਸਤਿਗੁਰੂ ਨੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਪਹਿਲੀ ਅਸ਼ਟਪਦੀ ਸੁਖ ਦੀ ਪ੍ਰਾਪਤੀ ਤੋਂ ਸ਼ੁਰੂ ਕੀਤੀ ਹੈ ਤੇ ਉਸ ਦੇ ਨਾਲ ਸੁਖ ਪ੍ਰਾਪਤ ਹੋਣ ਦੀ ਜੁਗਤ, ਸੁਖ ਪ੍ਰਾਪਤ ਹੋਣ ਦਾ ਵਸੀਲਾ ਵੀ ਦਾਤਾ ਜੀ ਨੇ ਫੁਰਮਾਇਆ ਤੇ ਸਾਹਿਬ ਦੇ ਬਚਨ ਨੇ, ਸਿਮਰੋਂ ਸਿਮਰ ਸਿਮਰ ਸੁਖ ਪਾਉ। ਹਜ਼ੂਰ ਕਹਿੰਦੇ ਨੇ, ਮੈਂ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨਾ ਵਾ ਤੇ ਉਸ ਨੂੰ ਸਿਮਰ ਸਿਮਰ ਕੇ, ਉਹਨੂੰ ਜਪ ਜਪ ਕੇ, ਉਹਨੂੰ ਧਿਆ ਧਿਆ ਕੇ ਆਤਮਕ ਸੁਖ ਜਿਹੜਾ ਉਹ ਮੈਂ ਮਾਨਣਾ ਪਿਆ ਵਾ ਤੇ ਜਿੰਨਾ ਚੀਜ਼ਾਂ ਕਰਕੇ ਦੁੱਖ ਹੈ ਸਿਮਰਨ ਕਰਨ ਦੇ ਨਾਲ ਉਹ ਦੁੱਖ ਆਪਣੇ ਆਪ ਚਲਾ ਗਿਆ। ਸਾਹਿਬ ਦੇ ਬਚਨ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸ਼ਮ ਪਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹ ਉਧਾਰੋ। ਅਸਲ ਸੁਖ ਕੀ ਕਹਿ ਕਿ ਸੁਖ ਅਸਲ ਵਿੱਚ ਹੈ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪਰਮਾਤਮਾ ਦੇ ਨਾਮ ਵਿੱਚ ਹੀ ਆਤਮਕ ਸੁਖ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇਹ ਸੁਖ ਬਾਹਰ ਨਹੀਂ, ਭਗਤ ਜਨਾ ਕਹਿ ਮਨ ਵਿਸ਼ਰਾਮ, ਪ੍ਰਭੂ ਦੀ ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਦੇ ਅੰਦਰ ਇਹ ਆਤਮਕ ਸੁਖ ਦਾ ਟਿਕਾਣਾ ਹੈ, ਵਿਸ਼ਰਾਮ ਹੈ, ਉਹਨਾਂ ਦੇ ਅੰਦਰ ਨੂੰ ਸੁਖ ਹੈ। ਫਿਰ ਮੇਰੀ ਬੇਨਤੀ ਸਰਵਣ ਕਰਿਓ, ਧੰਨ ਗੁਰੂ ਅਰਜੁਨ ਸਾਹਿਬ ਅੱਜ ਕਹਿ ਰਹੇ ਨੇ, ਮੇਰੇ ਮਨ ਇੱਕ ਨਾਮ ਨੂੰ ਧਿਆ, ਇਸ ਨਾਮ ਦੇ ਵਿੱਚੋਂ ਹੀ ਤੈਨੂੰ ਉਹ ਸੁਖ ਮਿਲੇਗਾ ਜਿਸ ਸੁਖ ਦਾ ਮੁਕਾਬਲਾ ਦੁਨੀਆਂ ਦੀ ਕੋਈ ਸਹੂਲਤ ਨਹੀਂ ਕਰ ਸਕਦੀ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਇੱਕ ਬਚਨ ਹੈ, ਜੈਤ ਸ੍ਰੀ ਕੀ ਵਾਰ ਦੀ ਪੌੜੀ ਹੈ। ਇਹ ਠੀਕ ਹੈ ਕਿ ਸਹੂਲਤ ਜਾਂ ਲੋੜ ਉਸ ਤੋਂ ਬਿਨਾਂ ਵੀ ਬੰਦੇ ਦਾ ਅੰਦਰ ਕਦੀ ਨਹੀਂ ਟਿਕਦਾ। ਜਿਸ ਬੰਦੇ ਨੂੰ ਪੇਟ ਭਰ ਕੇ ਰੋਜ਼ੀ ਨਹੀਂ ਮਿਲਦੀ, ਬਹੁਤਾਂਤ ਵਿੱਚ ਉਹ ਬੰਦੇ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਦਿਆਂ ਸਿਰਫ ਇੱਕ ਬਿਰਤੀ ਨੂੰ ਲੈ ਕੇ ਅੱਗੇ ਤੁਰਦੇ ਨੇ ਕਿ ਜੇ ਮੈਂ ਧਰਮ ਕਮਾਵਾਂਗਾ ਸ਼ਾਇਦ ਮੈਨੂੰ ਪੇਟ ਭਰ ਕੇ ਰੋਟੀ ਮਿਲ ਜਾਏ। ਉਹਨਾਂ ਨੂੰ ਪੇਟ ਭਰ ਕੇ ਰੋਟੀ ਮਿਲਣੀ ਹੀ ਆਖਰੀ ਸੁੱਖ ਹੈ। ਜੇ ਕਿਸੇ ਬੰਦੇ ਦਾ ਤਨ ਰੋਗੀ ਹੈ ਤੇ ਉਹ ਸੋਚਦਾ ਜੇ ਮੈਂ ਧਰਮ ਵਿੱਚ ਪ੍ਰਵੇਸ਼ ਕਰਾਂ ਤੇ ਸ਼ਾਇਦ ਮੇਰੇ ਦੁੱਖ ਦੀ ਨਿਵਿਰਤੀ ਹੋ ਜਾਏ। ਸਰੀਰਕ ਦੁੱਖਾਂ ਦੀ ਨਿਵਿਰਤੀ ਹੀ ਉਹਨਾਂ ਵਾਸਤੇ ਸੁੱਖ ਦੀ ਪਰਿਭਾਸ਼ਾ ਹੈ। ਜੇ ਕਿਸੇ ਇਨਸਾਨ ਨੂੰ ਸੰਸਾਰ ਦੀ ਕਿਸੇ ਪਦਵੀ ਦੀ ਜ਼ਰੂਰਤ ਹੈ, ਉਹ ਇਸ ਬਿਰਤੀ ਨੂੰ ਲੈ ਕੇ ਧਰਮ ਕਮਾਉਂਦਾ ਹੈ ਤੇ ਉਸ ਪਦਵੀ ਦੀ ਪ੍ਰਾਪਤੀ ਹੀ ਉਹਦੇ ਵਾਸਤੇ ਅਖੀਰਲਾ ਸੁੱਖ ਹੈ। ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ, ਨਹੀਂ ਕਹਿੰਦੇ ਨੇ, ਅਸਲ ਵਿੱਚ ਜਿਉਂ ਜਿਉਂ ਤੂੰ ਉਸ ਚੀਜ਼ ਨੂੰ ਪ੍ਰਾਪਤ ਕਰੇਗਾ ਉਸ ਤੋਂ ਬਾਅਦ ਤੇਰੇ ਅੰਦਰ ਹੋਰ ਭਟਕਣਾ ਪੈਦਾ ਹੋਵੇਗੀ, ਉਹਦੇ ਨਾਲ ਤੇਰੇ ਅੰਦਰ ਨੂੰ ਸ਼ਾਂਤੀ ਨਹੀਂ ਮਿਲੇਗੀ। ਜਿਤਨਾ ਤੂੰ ਭਰੇਗਾ ਉਨਾ ਹੋਰ ਖਾਲੀ ਹੋ ਜਾਏਗਾ, ਅੰਦਰ ਨਹੀਂ ਤ੍ਰਿਪਤ ਹੋਵੇਗਾ। ਸਤਿਗੁਰੂ ਕੇ ਪਿਆਰਿਓ, ਸਿਆਣੇ ਲੋਕ ਇੱਕ ਉਦਾਹਰਨ ਦਿੰਦੇ ਸਨ, ਫਿਰ ਮੈਂ ਬੇਨਤੀ ਕਰਾਂ, ਸਹੂਲਤ ਨਾਲ ਸਰੀਰਕ ਆਰਾਮ ਮਿਲ ਸਕਦੇ ਨੇ ਪਰ ਆਤਮਕ ਸੁੱਖ ਨਹੀਂ ਸਹੂਲਤ ਨਾਲ ਮਿਲਦਾ ਹੁੰਦਾ। ਦੇਖੋ ਅਸੀਂ ਆ ਗਰਮੀ ਅੱਤ ਦੀ ਪੈਂਦੀ ਹੈ, ਆਪਣੇ ਘਰਾਂ ਵਿੱਚ ਏਸੀ ਲਾਏ ਨੇ, ਕੋਈ ਕੂਲਰ ਥੱਲੇ ਬੈਠਦਾ ਹੈ, ਕੋਈ ਪੱਖੇ ਦੀ ਹਵਾ ਮਾਣਦਾ ਹੈ, ਇਹਦੇ ਨਾਲ ਸਾਡੀ ਚਮੜੀ ਨੂੰ ਜ਼ਰੂਰ ਸਹੂਲਤ ਸੁੱਖ ਮਿਲੇਗਾ ਪਰ ਚੇਤੇ ਰੱਖੋ ਗੁਰਮੁਖੋ, ਅੰਦਰ ਦਾ ਸੁੱਖ ਇਸ ਏਸੀ ਵਿੱਚੋਂ ਕੂਲਰ ਵਿੱਚੋਂ ਤੇ ਪੱਖੇ ਦੀ ਹਵਾ ਵਿੱਚੋਂ ਨਹੀਂ। ਮੇਰੇ ਸਤਿਗੁਰੂ ਨੇ ਅੰਦਰ ਦੇ ਸੁੱਖ ਦੀ ਗੱਲ ਕਰਦਿਆਂ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪੁਰਾਤਨ ਸਮੇਂ ਤਿੰਨ ਚੀਜ਼ਾਂ ਨੂੰ ਬਹੁਤ ਠੰਡੀਆਂ ਸਮਝਿਆ ਜਾਂਦਾ ਸੀ। ਅੱਜ ਭਾਵੇਂ ਗਰਮੀ ਵਿੱਚ ਵੀ ਅਸੀਂ ਠੰਡ ਪੈਦਾ ਕਰ ਲੈਂਦੇ ਹਾਂ,
ਮਨੁੱਖ ਨੇ ਆਪਣੀ ਬੁੱਧੀ ਨਾਲ ਕੀਤੇ ਹੋਏ ਜਿਹੜੇ ਅਵਿਸ਼ਕਾਰ ਨੇ, ਜਿਹੜੀ ਕਾਢ ਹੈ। ਪੁਰਾਤਨ ਸਮੇਂ ਕਿ ਆਮ ਤੌਰ ਤੇ ਜਦੋਂ ਅੱਤ ਦੀ ਧੁੱਪ ਪੈਣੀ ਤੇ ਰਾਤ ਨੂੰ ਚੰਦਰਮਾ ਅਸਮਾਨ ਤੇ ਆਉਣਾ, ਸਵੇਰ ਦੀ ਗਰਮੀ ਦੇ ਤਪੇ ਹੋਏ ਤਨ ਨੇ ਜਦੋਂ ਚੰਦਰਮਾ ਦੀਆਂ ਰਿਸ਼ਮਾਂ ਨੂੰ ਮੰਨਣਾ ਤੇ ਕਹਿਣਾ ਦੇਖੋ ਇਸੀ ਆਕਾਸ਼ ਤੇ ਸਵੇਰੇ ਸੂਰਜ ਅੰਗਿਆਰ ਪਿਆ ਸੜਦਾ ਸੀ ਤੇ ਇਸੀ ਆਕਾਸ਼ ਵਿੱਚੋਂ ਅਸਮਾਨ ਵਿੱਚੋਂ ਚੰਦਰਮਾ ਸਾਡੀ ਚਮੜੀ ਨੂੰ ਸੁੱਖ ਦੇਣ ਲਈ ਆਪਣੀਆਂ ਠੰਡੀਆਂ ਰਿਸ਼ਮਾਂ ਧਰਤੀ ਤੇ ਬਖੇਰ ਰਿਹਾ ਹੈ। ਚੰਦਰਮਾ ਦੀਆਂ ਰਿਸ਼ਮਾਂ ਮਨੁੱਖ ਦੀ ਚਮੜੀ ਨੂੰ ਜ਼ਰੂਰ ਸਕੂਨ ਦਿੰਦੀਆਂ ਨੇ, ਪਰ ਜਿਸ ਬੰਦੇ ਦਾ ਅੰਦਰ ਤਪਿਆ ਹੋਵੇ ਉਹ ਪੂਰਨਮਾਸ਼ੀ ਦੀ ਰਾਤ ਸਾਰੀ ਰਾਤ ਚੰਦਰਮਾ ਦੇ ਸਾਹਮਣੇ ਬੈਠਾ ਰਹੇ। ਪਰ ਪਿਆਰਿਓ, ਚੰਦਰਮਾ ਦੀਆਂ ਰਿਸ਼ਮਾਂ ਉਹਦੀ ਚਮੜੀ ਨੂੰ ਸੁੱਖ ਦੇਣਗੀਆਂ, ਉਹਦੇ ਮਨ ਨੂੰ ਕਦੀ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਵੀ ਸੁੱਖ ਨਹੀਂ ਦੇ ਸਕਦਾ। ਪੁਰਾਤਨ ਸਮੇਂ ਇੱਕ ਹੋਰ ਤਰੀਕਾ ਸੀ ਕਿ ਜਦੋਂ ਕਿਸੇ ਦਾ ਤਨ ਤਪਦਾ ਸੀ ਤੇ ਲੋਕ ਚੰਦਨ ਦਾ ਲੇਪਣ ਆਪਣੇ ਤਨ ਤੇ ਕਰਦੇ ਸਨ। ਕਈ ਵਾਰੀ ਤੁਸੀਂ ਪਿੰਡਾਂ ਥਾਵਾਂ ਤੇ ਦੇਖਿਆ, ਸਿਰਫ ਇਹਨੂੰ ਉਦਾਹਰਣ ਦਾ ਪੱਖ ਲੈਣਾ, ਨਾ ਕਿ ਕਿਸੇ ਕਰਮ ਕਾਂਡ ਵਾਲੇ ਪਾਸੇ ਨੂੰ ਲਿਜਾਈਏ, ਕਿ ਜਦੋਂ ਕਿਤੇ ਤਲੀਆਂ ਤਪਣੀਆਂ ਤੇ ਬਜ਼ੁਰਗ ਮਾਈਆਂ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਵੀ ਮਹਿੰਦੀ ਲਾ ਦਿੰਦੀਆਂ ਸਨ। ਕਿਉਂ? ਕਿਉਂਕਿ ਉਸ ਪੀਸੀ ਕੋਈ ਮਹਿੰਦੀ ਦੇ ਵਿੱਚੋਂ ਵੀ ਉਹਨਾਂ ਨੂੰ ਠੰਡ ਮਿਲਦੀ ਸੀ, ਪੈਰਾਂ ਦੀਆਂ ਤਲੀਆਂ ਨੂੰ ਚਮੜੀ। ਪੁਰਾਤਨ ਲੋਕ ਚੰਦਨ ਕਸਾ ਕੇ ਆਪਣੇ ਤਨ ਦੇ ਉੱਤੇ ਚੰਦਨ ਦਾ ਲੇਪਣ ਕਰਨਾ, ਕਿਉਂ? ਕਿਉਂਕਿ ਤਪਸ਼ ਤੋਂ ਬਚਿਆ ਜਾਏ, ਉਹਦੀ ਤਸੀਰ ਠੰਡੀ ਹੈ। ਇਹੀ ਕਾਰਨ ਕਿ ਸੱਪ ਜਦੋਂ ਅੱਤ ਦਾ ਜ਼ਹਿਰ ਨਾਲ ਕਲਪਦਾ, ਵਿਲਕਦਾ, ਗਰਮ ਨਾਲ ਤਪਸ਼ ਨਾਲ ਭਟਕਦਾ ਹੈ ਤੇ ਸੱਪ ਫਿਰ ਚੰਦਨ ਦੇ ਰੁੱਖ ਵੱਲ ਜਾਂਦਾ ਹੈ, ਕਿਉਂਕਿ ਉਹਨੂੰ ਜੀਭ ਨਾਲ ਚੰਦਨ ਚੱਟ ਕੇ ਅੰਦਰ ਦਾ ਸਕੂਨ, ਅੰਦਰ ਦੀ ਠੰਡ ਮਿਲਦੀ ਹੈ। ਚੰਦਰਮਾ ਵੀ ਠੰਡਾ ਹੈ, ਚੰਦਨ ਦੀ ਲੱਕੜ ਵੀ ਠੰਡੀ ਹੈ, ਪਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਹਜ਼ੂਰ ਕਹਿੰਦੇ ਨੇ ਮੈਂ ਉਹ ਲੋਕ ਦੇਖੇ ਨੇ ਜਿਹੜੇ ਆਪਣੇ ਮੱਥੇ ਤੇ ਵੀ ਚੰਦਨ ਦਾ ਲੇਪਣ ਕਰਦੇ ਸਨ, ਜਿਹੜੇ ਆਪਣੇ ਸਰੀਰ ਦੇ ਕਈ ਹਿੱਸਿਆਂ ਵਿੱਚ ਚੰਦਨ ਦੇ ਤਿਲਕ ਲਾਉਂਦੇ ਨੇ। ਪਰ ਕਿਤਨੀ ਹੈਰਾਨਗੀ ਦੀ ਬਾਤ, ਚੰਦਨ ਨੂੰ ਲੇਪਣ ਕਰਕੇ ਚੰਦਨ ਵਿੱਚ ਰਹਿ ਕੇ ਵੀ ਉਹਨਾਂ ਦੇ ਅੰਦਰ ਨੂੰ ਸ਼ਾਂਤੀ ਨਹੀਂ, ਕਿਉਂਕਿ ਚੰਦਨ ਕੇਵਲ ਚਮੜੀ ਨੂੰ ਠੰਡ ਦੇ ਸਕਦਾ ਹੈ, ਚੰਦਨ ਇਸ ਚਮੜੀ ਦੇ ਅੰਦਰ ਵਿਚਰਦੇ ਹੋਏ ਮਨ ਨੂੰ ਕਦੀ ਵੀ ਠੰਡ ਨਹੀਂ ਦੇ ਸਕਦਾ। ਨਾ ਤਾਂ ਚੰਦਰਮਾ ਦੀ ਚਾਨਣੀ ਵਿੱਚ ਠੰਡ ਹੈ, ਨਾ ਚੰਦਨ ਦੀ ਲੱਕੜ ਵਿੱਚ ਉਸ ਦੇ ਲੇਪਣ ਵਿੱਚ ਆਤਮਕ ਠੰਡ ਹੈ। ਤੇ ਸਾਹਿਬ ਕਹਿੰਦੇ ਨੇ ਜੇ ਕੋਈ ਬੰਦਾ ਬਰਫ਼ ਦੀ ਚੋਟੀ ਤੇ ਉੱਚੇ ਪਹਾੜ ਦੇ ਸ਼ਿਖਰ ਤੇ ਜਾ ਬੈਠੇ ਤੇ ਸੋਚੇ ਸ਼ਾਇਦ ਕਿ ਮੈਨੂੰ ਇਸ ਬਰਫ਼ ਵਿੱਚੋਂ ਆਤਮਕ ਠੰਡ ਮਿਲ ਜਾਏ, ਬਰਫ਼ ਵਿੱਚ ਜੰਮ ਤਾਂ ਸਕਦਾ ਹੈ ਪਰ ਪਿਆਰਿਓ ਅੰਦਰ ਦੀ ਠੰਡ ਬਰਫ਼ ਵਿੱਚੋਂ ਵੀ, ਉੱਚੇ ਪਹਾੜਾਂ ਦੀ ਠੰਡੀ ਹਵਾ ਵਿੱਚੋਂ ਵੀ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ, ਉਹ ਅੰਦਰ ਦੀ ਠੰਡ ਦੀ ਪ੍ਰਾਪਤੀ ਕਿੱਥੋਂ, ਅੰਦਰ ਦੀ ਸ਼ਾਂਤੀ ਕਿੱਥੋਂ? ਬਾਬਾ ਜੀ ਨੇ ਬਾਣੀ ਵਿੱਚ ਦੋ ਗੱਲਾਂ ਕਹੀਆਂ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਨੇ ਸ਼ੀਤਲੰਗ ਚੰਦਰ ਦੇਵ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ, ਨਹੀਂ ਸ਼ੀਤਲਤਾ ਠੰਡ ਦਿੰਦਾ ਚੰਦਰਮਾ ਦੀ ਰਿਸ਼ਮਾ, ਨੈ ਸ਼ੀਤਲੰਗ ਚੰਦਰ ਦੇਵ ਹੈ, ਨੈ ਸ਼ੀਤਲੰਗ ਬਾਵਨ ਚੰਦਨ ਹੈ। ਆ 52 ਉਂਗਲਾ ਚੰਦਨ ਨੂੰ ਜੇ ਤੂੰ ਕਸਾ ਕਸਾ ਕੇ ਪਿੰਡੇ ਤੇ ਲੇਪਣ ਕਰ ਲੈ, ਇਹਦੇ ਵਿੱਚੋਂ ਵੀ ਤੈਨੂੰ ਸ਼ਾਂਤੀ ਨਹੀਂ। ਨੈ ਸ਼ੀਤਲੰਗ ਚੰਦਰ ਦੇਵ ਹੈ, ਨੈ ਸ਼ੀਤਲੰਗ ਬਾਵਨ ਚੰਦਨ ਹੈ, ਨੈ ਸ਼ੀਤਲੰਗ ਸ਼ੀਤ ਰੁਤੇਣ। ਤੇ ਗੁਰੂ ਸਾਹਿਬ ਕਹਿੰਦੇ ਨੇ ਆਤਮਕ ਸ਼ਾਂਤੀ ਪਤਾ ਕਿੱਥੇ ਵੇ? ਨਾਨਕ ਸ਼ੀਤਲੰਗ ਸਾਧ ਸਵਜਨੈ। ਜੇ ਕਿਤੇ ਕੋਈ ਰੱਬ ਦੀ ਬੰਦਗੀ ਕਰਨ ਵਾਲੇ ਸਾਧੂ ਜਨ, ਰੱਬ ਦੀ ਬੰਦਗੀ ਕਰਨ ਵਾਲੇ ਗੁਰਮੁਖ ਜਨ ਪਰਮਾਤਮਾ ਦੇ ਨਾਮ ਵਿੱਚ ਓਤ ਪੋਤ ਹੋਏ, ਠੰਡ ਦੇ ਪੁਤਲੇ ਗੁਰਮੁਖ ਪਿਆਰੇ ਮਿਲ ਜਾਣ, ਗੁਰੂ ਕੀ ਸੰਗਤ ਵਿੱਚ ਤਾਂ ਠੰਡ ਮਿਲ ਸਕੇਗੀ ਚੰਦਨ ਕੋਲੋਂ, ਚੰਦਰਮਾ ਕੋਲੋਂ, ਤੇ ਠੰਡੇ ਇਲਾਕੇ ਵਿੱਚੋਂ ਕਿਤੇ ਆਤਮਕ ਸ਼ਾਂਤੀ ਨਹੀਂ। ਸਤਿਗੁਰੂ ਨੇ ਇੱਥੇ ਬਚਨ ਕੀਤੇ ਤਵੱਜੋ ਦੇਣੀ, ਨਾਨਕ ਸੀਤਲੰਗ ਸਾਧ ਸਵਜਨੈ। ਤੇ ਦੂਸਰਾ ਪ੍ਰਮਾਣ ਦਿੱਤਾ ਕਿ ਪਿਆਰਿਆ ਚੰਦਨ ਚੰਦ ਨਾ ਸਰਦ ਰੁੱਤ ਜੈਤ ਸ੍ਰੀ ਕੀ ਵਾਰ। ਪ੍ਰਮਾਣ ਉਹੀ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੇ ਨਾਮ ਨੂੰ ਜਪੇਗਾ ਫਿਰ ਪਿਆਰਿਆ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੈ ਮਨ ਬਿਸ਼ਰਾਮ, ਸ਼ੀਤਲ ਥੀਵੈ ਨਾਨਕਾ, ਅੰਦਰ ਨੂੰ ਠੰਡ ਮਿਲੇਗੀ, ਸ਼ੀਤਲ ਤਾਂ ਮਿਲੇਗੀ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਜਪੇਗਾ, ਸ਼ੀਤਲ ਥੀਵੈ ਨਾਨਕਾ ਜਪੰਦੜੋ ਪ੍ਰਭ ਨਾ। ਕਈ ਵਾਰੀ ਸੋਚੀਦਾ ਹੈ, ਆਪਨੇ ਪੁਰਬ ਮਨਾਇਆ ਪਿਛਲੇ ਦਿਨ, ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਦਾ 400 ਸਾਲਾ ਸ਼ਹਾਦਤ ਵਾਲਾ ਦਿਵਸ, ਕਿਉਂਕਿ ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਵੀ ਜ਼ਰੂਰ ਕਰਨੀ ਹੈ। 400 ਸਾਲ ਹੋ ਗਏ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਹੋਇਆ, ਉਹ ਠੰਡ ਦੇ ਪੁਤਲੇ, ਉਹ ਸ਼ੀਤਲਤਾ ਦੇ ਘਰ, ਜਿਨ੍ਹਾਂ ਕੋਲ ਹੈ ਹੀ ਕੇਵਲ ਸ਼ਾਂਤੀ ਤੇ ਸਕੂਨ, ਪਰ ਧੰਨ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਠੰਡ, ਇੱਕ ਗੱਲ ਯਾਦ ਰੱਖਿਓ, ਉਹ ਤੱਤੀ ਤਵੀ ਤੇ ਨਹੀਂ ਸੀ ਸੜੀ, ਅੰਦਰ ਦੀ ਠੰਡ ਉਬਲਦੀ ਕੋਈ ਦੇਗ ਵਿੱਚ ਨਹੀਂ ਸੀ, ਉਹ ਵੱਖ ਹੋਈ। ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਠੰਡ ਸੀਸ ਵਿੱਚ ਪੈਂਦੇ ਹੋਏ ਗਰਮ ਰੇਤੇ ਕਰਕੇ ਵੀ ਸੜੀ ਨਹੀਂ ਸੀ, ਤੇ ਜੇ ਅਸੀਂ ਦੇਖੀਏ ਵੀ ਉਹ ਜਿਹੜੀ ਠੰਡ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਹੈ, ਜਿਸ ਠੰਡ ਕਰਕੇ ਉਹ ਹਰਿਮੰਦਰ ਵਿੱਚ ਬੈਠ ਕੇ ਸਾਈਂ ਦੀ ਕੀਰਤੀ ਕਰਦੇ ਨੇ, ਜਿਸ ਠੰਡ ਕਰਕੇ ਉਹ ਆਪਣੇ ਵੱਡੇ ਭਰਾ ਦੇ ਕਬੂਲ ਵੀ ਸਹਿ ਲੈਂਦੇ ਨੇ, ਜਿਸ ਠੰਡ ਕਰਕੇ ਉਹ ਸੁਲੀ ਖਾਂ ਦੀ ਪਰਵਾਹ ਵੀ ਨਹੀਂ ਕਰਦੇ, ਉਹ ਠੰਡ ਧੰਨ ਗੁਰੂ ਅਰਜੁਨ ਸਾਹਿਬ ਕਿਹੜੀ ਹੈ, ਕਿਹੜੀ ਥਾਂ ਤੇ ਉਹ ਟਿਕਾ ਕੇ ਗਏ। ਸੱਚ ਹੈ ਗੁਰਮੁਖੋ, ਸਰੀਰ ਜ਼ਰੂਰ ਲਾਹੌਰ ਗਿਆ, ਪਰ ਅੰਦਰ ਦੀ ਠੰਡ ਤਾਂ ਧੰਨ ਗੁਰੂ ਅਰਜੁਨ ਦੇਵ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦੇ ਕੇ ਗਏ। ਅੱਜ ਵੀ ਗੁਰੂ ਅਰਜੁਨ ਸਾਹਿਬ ਜੀ ਦਾ ਕੋਈ ਸ਼ਬਦ ਪੜ੍ਹ ਕੇ ਦੇਖੋ, 30 ਰਾਗਾਂ ਵਿੱਚ ਮੇਰੇ ਕਿਰਪਾਲੂ ਦਾਤਾ ਦਾ ਕੋਈ ਸ਼ਬਦ ਪੜ੍ਹੋ, ਹਰ ਇੱਕ ਸ਼ਬਦ ਵਿੱਚੋਂ ਸਾਨੂੰ ਅੰਦਰ ਦੀ ਠੰਡ ਮਿਲੇਗੀ, ਹਰ ਇੱਕ ਸ਼ਬਦ ਵਿੱਚੋਂ ਸਾਨੂੰ ਅੰਦਰ ਦਾ ਸਕੂਨ ਮਿਲੇਗਾ, ਹਰ ਇੱਕ ਸ਼ਬਦ ਵਿੱਚੋਂ ਸਾਨੂੰ ਅੰਦਰ ਦਾ ਖੇੜਾ ਮਿਲੇਗਾ। ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਕਿਹਾ ਜੇ ਅੰਦਰ ਦੀ ਠੰਡ ਲੈਣੀ ਚਾਹੁੰਦੇ ਤੇ ਪਿਆਰਿਆ ਨਾਮ ਤੋਂ ਅੱਗੇ ਹੋਰ ਕਿਤੇ ਠੰਡ ਨਹੀਂ, ਅੰਦਰ ਦਾ ਸੁੱਖ ਕੇਵਲ ਨਾਮ ਵਿੱਚ ਹੈ। ਕਿਉਂਕਿ ਜਿਹੋ ਜਿਹਨੂੰ ਆਪਾਂ ਚੇਤੇ ਕਰਨੇ ਹਾਂ, ਧਿਆਨ ਦਿਆ ਜੇ ਉਹਦਾ ਅਸਰ ਸਾਡੇ ਜਿਸਮ ਤੇ ਆਪਣੇ ਆਪ ਹੋਣ ਲੱਗ ਪੈਂਦਾ। ਇੱਥੇ ਮੈਂ 2-4 ਉਦਾਹਰਨਾਂ ਦੇਣੀਆਂ ਚਾਹੁੰਦਾ, ਕਿਉਂਕਿ ਅਸੀਂ ਕਈ ਵਾਰੀ ਸੋਚਨੇ ਹਾਂ, ਪਿਛਲੇ ਦਿਨ ਆਪ ਕਥਾ ਕੀਰਤਨ ਸਰਵਣ ਕਰ ਰਹੇ ਹੋ, ਦੇਖੋ ਅੱਜ ਨਹੀਂ ਕੱਲ ਨਹੀਂ ਰੋਜ਼ ਕਥਾ ਕਰੋ, ਪ੍ਰਮਾਣ ਭਾਵੇਂ ਜਿਤਨੇ ਮਰਜ਼ੀ ਬਦਲ ਬਦਲ ਕੇ ਦੇਈ ਜਾਈਏ, ਸਾਖੀਆਂ ਕਹਾਣੀਆਂ ਜਿੰਨੀਆਂ ਮਰਜ਼ੀ ਦੇਈ ਜਾਈਏ, ਕਥਾ ਵਾਲੇ ਜਿਤਨੇ ਮਰਜ਼ੀ ਪਰਤ ਪਰਤ ਕੇ ਆਈ ਜਾਣ, ਗੱਲ ਸਿਰਫ ਇੱਕ ਗੱਲ ਤੇ ਹੀ ਮੁੱਕਦੀ ਹੈ, ਉਹ ਕੇਵਲ ਹੈ ਨਾਮ ਸਿਮਰਨ ਗੁਰੂ ਦੀ ਸ਼ਰਨ। ਜੇ ਬੰਦਾ ਕਮਾ ਲਵੇ ਤੇ ਉਹਦੇ ਵਿੱਚ ਹੀ ਸਕੂਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ, ਮੈਂ ਪ੍ਰਮਾਣ ਦੇ ਰਿਹਾ ਕਿ ਪਰਮਾਤਮਾ ਦੇ ਨਾਮ ਵਿੱਚ ਸੁੱਖ ਹੈ। ਅਸੀਂ ਕਹਾਂਗੇ ਵੀ ਯਾਦ ਕਰਨ ਵੀ ਸੁੱਖ ਕਿਵੇਂ, ਬਾਕੀ ਤਾਂ ਬਾਹਰ ਦੀਆਂ ਸਹੂਲਤਾਂ ਨੇ, ਪੈਸਾ ਕਮਾਇਆ ਤੇ ਤਾਂ ਸਾਡੇ ਕੋਲ ਬਾਹਰ ਦਾ ਸੁੱਖ ਆਇਆ, ਹੁਣ ਅੰਦਰ ਦਾ ਸੁੱਖ ਕੇਵਲ ਚੇਤੇ ਕਰਕੇ ਸੁੱਖ ਕਿਵੇਂ ਆ ਜਾਏਗਾ। ਦੇਖੋ ਇੱਥੇ ਕੁਝ ਪ੍ਰਮਾਣ ਨੇ, ਹਰ ਚੀਜ਼ ਜਿਸ ਨੂੰ ਆਪਾਂ ਆਪਣੇ ਜ਼ਿਹਨ ਵਿੱਚ ਯਾਦ ਕਰਨੇ ਆ, ਆਪਣੇ ਚਿੱਤ ਵਿੱਚ ਚਿਤਵਨੇ ਹਾਂ, ਉਹਦਾ ਚਿੰਤਨ ਕਰਨ ਦੇ ਨਾਲ ਸਾਡੇ ਸਰੀਰ ਤੇ ਕੁਦਰਤੀ ਤੌਰ ਤੇ ਉਹਦਾ ਅਸਰ ਪੈਂਦਾ ਹੈ। ਪਹਿਲੀ ਉਦਾਹਰਨ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਪਰਮਾਤਮਾ ਕਰੇ ਕਿ ਕਿਸੇ ਨਾਲ ਇਹ ਨਾ ਵਾਪਰੇ, ਪਰ ਮੰਨ ਲਓ ਕਿ ਕਿਸੇ ਮਾਂ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਹੈ, ਉਸ ਦਾ ਪੁੱਤਰ ਕਈ ਸਾਲ ਪਹਿਲਾਂ ਉਹਦੇ ਤੋਂ ਦੂਰ ਚਲਾ ਗਿਆ, ਉੱਥੇ ਚਲਾ ਗਿਆ ਜਿੱਥੋਂ ਪਰਤ ਕੇ ਕਦੀ ਕੋਈ ਵਾਪਸ ਨਹੀਂ ਆਇਆ, ਪਰ ਜਿਸ ਦਿਨ ਉਸ ਮਾਂ ਨੂੰ ਕਿਸੇ ਨੇ ਆ ਕੇ ਸਾਲਾਂ ਪਹਿਲਾਂ ਗਏ ਹੋਏ ਪੁੱਤਰ ਦੀ, ਸਾਲਾਂ ਪਹਿਲਾਂ ਮਰੇ ਹੋਏ ਪੁੱਤਰ ਦੀ ਯਾਦ ਤਾਜ਼ਾ ਕੀਤੀ ਤੇ ਇੱਕੋ ਦਮ ਪੁੱਤਰ ਦੀ ਯਾਦ ਆਈ ਤੇ ਉਸ ਮਾਈ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਤੇ ਕਈ ਵਾਰੀ ਪੁੱਤਰ ਨੂੰ ਯਾਦ ਕਰਕੇ ਉੱਚੀ ਉੱਚੀ ਉਹ ਵਰਲਾਪ ਕਰਨ ਲੱਗ ਪਈ ਸਿਰਫ ਸਮਝਣ ਵਾਸਤੇ, ਹਾਲਾਂਕਿ ਉਸ ਪੁੱਤਰ ਨੂੰ ਗਿਆ ਹੋਇਆ ਕਈ ਸਾਲ ਹੋ ਗਏ ਨੇ, ਆਪਣੇ ਹੱਥਾਂ ਨਾਲ ਉਹਦੀ ਅਰਥੀ ਘਰੋਂ ਤੋਰੀ, ਆਪਣੇ ਹੱਥਾਂ ਨਾਲ ਉਹਦੇ ਸੰਸਕਾਰ ਦੇ ਬਸਤਰ ਖੱਫਣ ਸੀ ਕੇ ਭੇਜਿਆ, ਆਪਣੀਆਂ ਅੱਖਾਂ ਨਾਲ ਉਹਨੂੰ ਸੰਸਾਰ ਤੋਂ ਤੁਰਦਿਆਂ ਹੋਇਆਂ ਦੇਖਿਆ, ਉਸ ਦਾ ਆਪਣੇ ਖੱਤੀ ਭੋਗ ਪਾਇਆ, ਆਪਣੇ ਕੰਨੀ ਉਹਦੀ ਅਰਦਾਸ ਸੁਣੀ, ਪਰ ਕੀ ਕਾਰਨ ਕਿ ਸਾਲਾਂ ਬਾਅਦ ਜਦੋਂ ਪੁੱਤਰ ਦੀ ਯਾਦ ਆਈ ਤੇ ਇੱਕੋ ਦਮ ਮਾਂ ਦਾ ਹਿਰਦਾ ਉਛਲਿਆ, ਛੁਲਕਿਆ, ਕਲਪਿਆ ਤੇ ਅੱਖਾਂ ਉਹਦੀਆਂ ਵਿੱਚ ਪਾਣੀ ਭਰ ਆਇਆ। ਹਾਲਾਂਕਿ ਉਹ ਸੁਖੀ ਸੀ, ਘਰ ਵਿੱਚ ਹੱਸਦੀ ਪਈ ਸੀ। ਪਿਆਰਿਓ, ਦੁਖਾਂਤ ਦੀ ਦੁੱਖ ਦੀ ਯਾਦ ਆਵੇ, ਪੁੱਤਰ ਦੀ ਮੌਤ ਚੇਤਾ ਆਵੇ ਤੇ ਚੇਤੇ ਨਾਲ ਮਾਂ ਦੀਆਂ ਅੱਖਾਂ ਵਿੱਚ ਪਾਣੀ ਆਉਂਦਾ, ਇੱਕੋ ਦਮ ਉਹਦਾ ਅੰਦਰ ਕਲਪਣ ਲੱਗ ਪੈਂਦਾ ਹੈ। ਜੇ ਦੁਖਾਂਤ ਦੀ ਯਾਦ ਆਵੇ ਤੇ ਅੰਦਰ ਦੁਖੀ ਹੋ ਜਾਂਦਾ ਹੈ, ਤੇ ਜੇ ਪਿਆਰਿਓ ਸੁਖ ਨਿਧਾਨ ਦੀ ਯਾਦ ਆਵੇਗੀ ਤੇ ਅੰਦਰ ਨੂੰ ਸੁਖ ਜ਼ਰੂਰ ਮਿਲੇਗਾ। ਫਿਰ ਇਸ ਨੂੰ ਸਮਝਿਓ ਮੇਰੀ ਬੇਨਤੀ ਨੂੰ ਥੋੜਾ ਜਿਹਾ, ਕਿ ਜੇ ਦੁਖਾਂਤ ਦੀ ਯਾਦ ਆਵੇ ਅਸੀਂ ਕੰਬ ਜਾਂਦੇ ਹਾਂ, ਕਿਉਂਕਿ ਦੁਖਾਂਤ ਸਾਡੇ ਅੰਦਰ ਨੂੰ ਦੁੱਖ ਦਿੰਦਾ, ਉਹ ਸੀਨ ਸਾਹਮਣੇ ਆਉਂਦਾ, ਅੰਦਰ ਦੁਖੀ ਹੋ ਕੇ ਕਲਪਦਾ ਹੈ, ਵਿਲਕਦਾ ਹੈ ਕਿ ਉਸ ਦਾ ਸੀਨ ਕਈ ਸਾਲ ਪਹਿਲਾਂ ਵਾਪਰਿਆ, ਘਟਨਾ ਕਈ ਸਾਲ ਪਹਿਲਾਂ ਵਾਪਰੀ, ਪਰ ਯਾਦ ਉਹਦੀ ਸਾਲਾਂ ਤੋਂ ਬਾਅਦ ਵੀ ਦੁੱਖ ਉਸੇ ਤਰ੍ਹਾਂ ਦਾ ਪੈਦਾ ਕਰ ਦਿੰਦੀ ਹੈ। ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਵਾਂ ਕਿ ਦੇਖੋ, ਕਿਸੇ ਆਦਮੀ ਨੂੰ ਕਾਮਨੀ ਦੀ ਚਿਤਵਨੀ ਆਉਂਦੀ ਹੈ, ਇੱਕੋ ਦਮ ਉਹਦਾ ਸਰੀਰ ਵਾਸ਼ਨਾ ਨਾਲ ਗ੍ਰਸ ਜਾਂਦਾ ਹੈ। ਕਾਮਨੀ ਦੀ ਚਿਤਵਨੀ ਆਉਣ ਨਾਲ ਉਹ ਬੰਦਾ ਕਾਮ ਵਿੱਚ ਪੀੜਿਆ ਜਾਂਦਾ, ਕਾਮ ਵਿੱਚ ਵਿਆਕਲ ਹੁੰਦਾ। ਜੇ ਕਾਮ ਦੀ ਚਿਤਵਨੀ ਬੰਦੇ ਦੇ ਅੰਦਰ ਨੂੰ ਕਾਮ ਨਾਲ ਪੀੜ ਦਿੰਦੀ ਹੈ, ਉਹਦੇ ਅੰਗ ਅੰਗ ਰੋਮ ਰੋਮ ਵਿੱਚ ਕਾਮ ਪ੍ਰਵਾਹਿਤ ਹੁੰਦਾ ਹੈ, ਤੇ ਨਾਮ ਦੀ ਚਿਤਵਨੀ ਜੇ ਅੰਤਰ ਆਤਮੇ ਯਾਦ ਕਰੇ ਤੇ ਪਿਆਰਿਓ ਯਾਦ ਰੱਖੋ, ਦੇ ਰੋਮ ਰੋਮ ਵਿੱਚ ਸੁੱਖ ਤੇ ਸ਼ਾਂਤੀ ਦੀ ਲਹਿਰ ਦੌੜੇਗੀ। ਜੀ ਉਹ ਜੈ ਨੂੰ ਚੇਤੇ ਕਰਾਂਗੇ, ਉਹ ਜਿਹਾ ਅਸਰ ਸਾਡੇ ਤਨ ਤੇ ਹੋਵੇਗਾ। ਦੁਖਾਂਤ ਨੂੰ ਚੇਤੇ ਕਰਕੇ ਦੁੱਖ ਮਿਲੇਗਾ, ਸੁਖਾਂਤ ਨੂੰ ਚੇਤੇ ਕਰਕੇ ਅੰਦਰ ਨੂੰ ਸੁੱਖ ਮਿਲੇਗਾ, ਕਾਮ ਨੂੰ ਚੇਤੇ ਕਰਕੇ ਅੰਦਰ ਵਾਸ਼ਨਾ ਪੈਦਾ ਹੋਵੇਗੀ, ਦੁਸ਼ਮਣ ਨੂੰ ਯਾਦ ਕਰਕੇ ਅੰਦਰ ਕ੍ਰੋਧ ਪੈਦਾ ਹੋਵੇਗਾ, ਤਨ ਨੂੰ ਯਾਦ ਕਰਕੇ ਅੰਦਰ ਲੋਭ ਪੈਦਾ ਹੋਵੇਗਾ, ਹੋਂ ਨੂੰ ਚੇਤੇ ਕਰਕੇ ਅੰਦਰ ਅੰਗ ਪੈਦਾ ਹੋਵੇਗਾ। ਜੇ ਇਹ ਬਿਰਤੀਆਂ ਚਿਤਵਨ ਕਰਨ ਦੇ ਨਾਲ ਸਰੀਰ ਦੇ ਉੱਤੇ ਕੁਝ ਨਾ ਕੁਝ ਘਟਨਾ ਵਾਪਰਦੀ ਹੈ, ਤੇ ਜਿੰਨੇ ਸੁੱਖ ਨਿਧਾਨ ਵਾਹਿਗੁਰੂ ਨੂੰ ਚੇਤੇ ਕੀਤਾ, ਚੇਤੇ ਰੱਖਿਓ ਗੁਰਮੁਖੋ, ਉਹਦੇ ਅੰਦਰ ਨੂੰ ਪਰਮਾਤਮਾ ਦਾ ਸੁੱਖ ਆਪਣੇ ਆਪ ਹੀ ਮਿਲਦਾ ਹੈ। ਮੈਂ ਕਈ ਵਾਰੀ ਉਦਾਹਰਣ ਦੇਣਾ ਹੁੰਦਾ, ਉਹ ਮੈਂ ਅੱਜ ਫਿਰ ਅਰਜ਼ ਕਰ ਦੇਣਾ ਹਾਂ ਕਿ ਜਦੋਂ ਆਪਾਂ ਕਿਸੇ ਹਿੱਲ ਸਟੇਸ਼ਨ ਤੇ ਜਾਂਦੇ ਹਾਂ, ਕਿਸੇ ਪਹਾੜੀ ਇਲਾਕੇ ਵੀ ਜਾਂਦੇ ਹਾਂ, ਹਾਲਾਂਕਿ ਪਹਾੜ ਸਾਡੇ ਤੋਂ ਬਹੁਤ ਦੂਰ ਹੈ, ਜਦੋਂ ਆਪਣੇ ਘਰੋਂ ਇੱਥੋਂ ਤੁਰਨੇ ਹਾਂ ਤੇ ਗਰਮੀ ਬਹੁਤ ਜ਼ਿਆਦਾ ਹੈ, ਆਪਾਂ ਗੱਡੀ ਵਿੱਚ ਏਸੀ ਲਾ ਕੇ ਤੁਰਾਂਗੇ, ਕਿਉਂਕਿ ਗਰਮੀ ਵਿੱਚ ਸਾਡੇ ਲਈ ਸਫ਼ਰ ਕਰਨਾ ਵੀ ਮੁਸ਼ਕਲ। ਪਰ ਜਿਉਂ ਜਿਉਂ ਅਸੀਂ ਸਫ਼ਰ ਕਰਦੇ ਗਏ, ਅਜੇ ਪਹਾੜ ਸਾਡੇ ਤੋਂ ਸੈਂਕੜੇ ਮੀਲ ਦੂਰ ਹੈ। ਜਿਸ ਚੋਟੀ ਤੇ ਪਹੁੰਚਣਾ ਹੈ, ਉਸ ਚੋਟੀ ਤੇ ਪਹੁੰਚਣ ਲਈ ਸਾਨੂੰ ਕਈ ਦਿਨ ਲੱਗਣੇ ਨੇ, ਪਰ ਜਦੋਂ ਉਸ ਪਹਾੜ ਦੀ ਤਹਿ, ਉਸ ਦੀ ਤਲਖੱਟੀ, ਉਸ ਦੇ ਪੈਰਾਂ ਵਿੱਚ ਅਸੀਂ ਪਹੁੰਚੇ ਤੇ ਥੋੜੀ ਥੋੜੀ ਠੰਡੀ ਜੀ ਹਵਾ ਸਾਨੂੰ ਆਉਣ ਲੱਗ ਪਈ। ਜਿਸ ਗੱਡੀ ਵਿੱਚ ਆਪਾਂ ਏਸੀ ਲਾਇਆ, ਕਹਿਣ ਲੱਗੇ ਹੁਣ ਬੰਦ ਕਰ ਦਿਓ, ਥੋੜੇ ਜਿਹੇ ਸ਼ੀਸ਼ੇ ਖੋਲ ਲਵੋ, ਕਿਉਂਕਿ ਹੁਣ ਤਾਂ ਬਾਹਰ ਦੀ ਹਵਾ ਹੀ ਬੜੀ ਠੰਡੀ ਆਉਣ ਲੱਗ ਪਈ ਹੈ। ਅਸੀਂ ਪਹੁੰਚਣਾ ਉਸ ਬਰਫ਼ ਦੇ ਸਿਖਰ ਤੇ ਹੈ, ਪਰ ਬਰਫ਼ ਦੇ ਸਿਖਰ ਤੇ ਪਹੁੰਚਣ ਵਾਲਿਆ, ਉਹਦੀਆਂ ਹਵਾਵਾਂ ਤੈਨੂੰ ਪਹਿਲਾਂ ਹੀ ਜੀ ਆਇਆ ਕਹਿ ਰਹੀਆਂ ਨੇ ਤੇ ਇੱਕ ਗੱਲ ਸਮਝਾ ਰਹੀਆਂ ਨੇ, ਜਿਹਦੇ ਕੋਲ ਤੂੰ ਪਹੁੰਚਣਾ ਚਾਹੁੰਦਾ ਉਹ ਠੰਡ ਦਾ ਘਰ ਹੈ, ਅਜੇ ਤੂੰ ਮੇਰੇ ਕੋਲ ਪਹੁੰਚਣ ਲਈ ਕੁਝ ਕਦਮ ਹੀ ਤੁਰਿਆ ਹੈ, ਮੈਂ ਤੇਰੇ ਤਨ ਨੂੰ ਠੰਡੀ ਹਵਾ ਦੇਣਾ ਵਾ, ਜਿੱਦਣ ਮੇਰੇ ਕੋਲ ਆਏਗਾ ਤੇ ਦੇਖੀ ਇੱਥੇ ਤਪਸ਼ ਨਾਂ ਦੀ ਕੋਈ ਚੀਜ਼ ਨਹੀਂ, ਮੇਰੇ ਕੋਲ ਕੇਵਲ ਠੰਡ ਹੀ ਠੰਡ ਹੈ। ਸਮਝਿਓ ਮੇਰੀ ਬੇਨਤੀ ਨੂੰ, ਜੇ ਪਹਾੜ ਦੇ ਸਿਖਰ ਤੇ ਪਹੁੰਚਣਾ ਤੇ ਹਵਾਵਾਂ ਪਹਿਲਾਂ ਹੀ ਠੰਡ ਦੇਣ ਲੱਗ ਪੈਂਦੀਆਂ ਨੇ, ਤੇ ਪਹਾੜ ਦਾ ਸੁਭਾਅ ਹੈ ਜਿਹੜਾ ਉਹਦੇ ਕੋਲ ਜਾਂਦਾ ਉਹ ਬਿਨਾਂ ਵਿਤਕਰੇ ਤੋਂ ਹਰ ਇੱਕ ਲਈ ਆਪਣੀ ਠੰਡੀ ਹਵਾ ਭੇਜਦਾ, ਭਾਵੇਂ ਕੋਈ ਪੈਦਲ ਆਵੇ, ਭਾਵੇਂ ਕੋਈ ਗੱਡੀ ਤੇ ਸਫ਼ਰ ਕਰੇ, ਭਾਵੇਂ ਕਿਸੇ ਹੋਰ ਜ਼ਰੀਏ ਨਾਲ ਆਏ, ਪਹਾੜ ਕਹਿੰਦਾ ਜਿਹੜਾ ਮੇਰੇ ਕੋਲ ਆਏਗਾ ਮੇਰਾ ਸੁਭਾਅ ਹੈ ਮੈਂ ਉਹਨੂੰ ਠੰਡ ਦੇਣੀ ਹੈ। ਪਿਆਰਿਓ, ਪਹਾੜ ਦੇ ਪਹੁੰਚਣ ਤੋਂ ਪਹਿਲਾਂ, ਉਹਦੀ ਮੰਜ਼ਿਲ ਤੇ ਉਹਦੇ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਠੰਡੀਆਂ ਹਵਾਵਾਂ ਦਾ ਸੁੱਖ ਮਿਲਦਾ ਹੈ। ਪਰਮਾਤਮਾ ਮਿਲਣਾ ਤਾਂ ਹੋ ਸਕਦਾ ਕਈ ਜਨਮਾਂ ਦੀ ਘਾਲਣਾ ਹੋਵੇ, ਪਰ ਜਿਉਂ ਜਿਉਂ ਉਹਦੇ ਨੇੜੇ ਤੂੰ ਕਦਮ ਵਧਾਏਗਾ ਸੱਚ ਜਾਣੀ ਤੇਰੇ ਮਨ ਨੂੰ ਨਾਮ ਦੀਆਂ ਠੰਡੀਆਂ ਹਵਾਵਾਂ ਆਪਣੇ ਆਪ ਹੀ ਦੇਣ ਲੱਗ ਪਵੇਗਾ। ਸ਼ਿਖਰ ਦੂਰ ਹੈ ਪਰ ਹਵਾ ਤਾਂ ਪਹਿਲੀ ਪਹੁੰਚ ਜਾਂਦੀ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਅਜੇ ਖਬਰ ਸੁਣੀ ਮੈਂ ਤੇਰੇ ਤੱਕ ਪਹੁੰਚਿਆ ਨਹੀਂ। ਥੋੜੀ ਜੀ ਬੇਨਤੀ ਨੂੰ ਸਮਝਿਓ ਕਿ ਗੁਰੂ ਠੰਡ ਦਾ ਘਰ ਹੈ ਪਿਆਰਿਓ, ਨਾਮ ਤੋਂ ਬਿਨਾਂ ਕਦੀ ਨਹੀਂ ਜੇ ਕੋਈ ਠੰਡਾ ਹੋਇਆ। ਅੱਤ ਦਾ ਬੰਦਾ ਗੁੱਸੇ ਵਿੱਚ ਕਲਪਦਾ ਹੋਵੇ, ਮੈਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਵਾਂ ਕਿ ਚੁੱਪ ਕਰਕੇ ਕਿਸੇ ਉੱਤੇ ਅੱਗ ਸੱਟਣ ਦੀ ਥਾਂ ਜੇ ਬੰਦਾ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਹੀ ਪਹਿਲੀ ਅਸ਼ਟਪਦੀ ਟੇਕ ਕੇ ਪੜ ਲਵੇ, ਮੇਰਾ ਨਹੀਂ ਖਿਆਲ ਕਿ ਬੰਦਾ ਤਪਦਾ ਰਹਿ ਜਾਏਗਾ। ਗੁਰੂ ਅਰਜੁਨ ਦੇਵ ਪਹਿਲੀ ਅਸ਼ਟਪਦੀ ਵਿੱਚ ਹੀ ਬੰਦੇ ਦੇ ਅੰਦਰ ਨੂੰ ਠਾਰ ਕੇ ਰੱਖ ਦਿੰਦੇ। ਕੋਈ ਤਜਰਬਾ ਕਰਕੇ ਦੇਖੇ ਤਾਂ ਸਹੀ, ਸਕੂਨ ਮਿਲਦਾ ਹੈ। ਸਾਹਿਬ ਨੇ ਫੁਰਮਾਇਆ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਚਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਪੰਧ ਜੁਲੰਦੜੀ ਦਾ ਅਖਰੀ ਅਰਥ ਇਹ ਨਹੀਂ ਕਿ ਟਿਕ ਜਾਣਾ, ਪੰਧ ਜੁਲੰਦੜੀ ਦਾ ਅਖਰੀ ਅਰਥ ਹੈ ਕਿ ਸਫ਼ਰ ਉੱਤੇ ਚੱਲਣਾ। ਅਜੇ ਮੰਜ਼ਲ ਨਹੀਂ ਮਿਲੀ ਜੁਲੰਦੜੀ, ਅਜੇ ਤੁਰ ਰਿਹਾ ਹਾਂ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਹੇ ਪ੍ਰਭੂ ਜੀ ਤੇਰੇ ਘਰ ਤੱਕ ਅਜੇ ਮੈਂ ਪਹੁੰਚਿਆ ਨਹੀਂ, ਸਿਰਫ ਤੁਰਨ ਨਾਲ ਹੀ ਮੇਰਾ ਅੰਦਰ ਠੰਡਾ ਹੋ ਗਿਆ ਹੈ, ਤੇ ਜਿੱਦਣ ਤੇਰੇ ਦਰਸ਼ਨ ਪਾਵਾਂਗਾ ਉਦਨ ਕਿੰਨੀਆਂ ਕੁ ਦਾਤਾਂ ਦਏਗਾ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਚ ਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਤਨ ਗੁਰੂ ਅਰਜੁਨ ਸਾਹਿਬ ਨੇ ਅੱਜ ਬਚਨ ਕਿਹਾ, ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪ ਜਾਏ, ਦਰਗਾਹ ਪੈਂਦਾ ਜਾਏ। ਤੂੰ ਰੱਬ ਦੀ ਦਰਗਾਹ ਵੀ ਜਾਏਗਾ, ਤੈਨੂੰ ਸੁਖ ਮਿਲੇਗਾ। ਪਤਾ ਕਿੱਥੋਂ? ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਸਾਹਿਬ ਕਹਿਣ ਲੱਗੇ ਸਰਬ ਸਭਾ ਸੁਖਾਂ ਸੁਖ ਉਪਜੈ, ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਸੁਖ ਮਿਲੇਗਾ ਜੋ ਸੁਖ ਕੋ ਚਾਹੈ ਸਦਾ, ਮੇਰੇ ਮਨ ਮਨ ਮੇਰੇ ਏਕੋ ਨਾਮ ਧਿਆਏ, ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ ਕਉ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇਹ। ਸਹਿ ਬਾਣੀ ਵਿੱਚ ਮਿਹਰ ਪੈ ਕਰਦੇ ਨੇ, ਜੋ ਸੁਖ ਕੋ ਚਾਹੈ ਸਦਾ, ਜੇ ਸੁਖ ਚਾਹਨਾ ਹੈ ਤੇ ਪਿਆਰਿਆ ਫਿਰ ਪਰਮਾਤਮਾ ਦੇ ਨਾਮ ਦੀ ਸ਼ਰਨ ਵਿੱਚ ਆ। ਧੰਨ ਗੁਰੂ ਅਰਜੁਨ ਸਾਹਿਬ ਨੇ ਬਚਨ ਕੀਤੇ, ਸੁਖ ਤੈਨੂੰ ਮਿਲੇਗਾ। ਤੇ ਸੱਚ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਨਹੀਂ, ਉਹਨਾਂ ਨੇ ਸੁਖ ਮਾਣਿਆ ਹੈ। ਆਓ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕੁਝ ਘਟਨਾਵਾਂ ਵੱਲ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਲਈ ਭੱਟਾਂ ਨੇ ਅਨੇਕਾਂ ਬਚਨ ਆਪਣੀ ਰਚਨਾ ਤੋਂ ਉਚਾਰਨ ਕੀਤੇ। ਤੇ ਪਿਛਲੇ ਦਿਨੀ ਮੈਂ ਇੱਕ ਬੇਨਤੀ ਵੀ ਕਰਕੇ ਆਇਆ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨਾ ਤੱਤੀ ਤਵੀ ਤੇ ਉਬਲਦੀ ਦੇਗ ਵਿੱਚ ਸ਼ੀਸ਼ ਵਿੱਚ ਗਰਮ ਰੇਤਾ ਪਵਾਇਆ, ਪਰ ਪਿਆਰਿਓ ਜਿੰਨਾ ਉਹਨਾਂ ਦਾ ਅੰਦਰ ਸੁੱਖ ਵਿੱਚ ਸਕੂਨ ਵਿੱਚ ਹੈ, ਸ਼ਾਇਦ ਕਿਤੇ ਇਹੋ ਜਿਹੀ ਉਦਾਹਰਨ ਸੰਸਾਰ ਵਿੱਚ ਸਾਨੂੰ ਮਿਲੇ। ਭੱਟਾਂ ਨੇ ਦੋ ਬਚਨ ਗੁਰੂ ਅਰਜੁਨ ਸਾਹਿਬ ਲਈ ਪਹਿਲੇ ਸਵਈਏ ਵਿੱਚ ਕਹੇ ਸਨ, ਉਹ ਦੋ ਬਚਨ ਸ਼ਿਖਰ ਦੇ ਬਚਨ ਨੇ। ਰੂਹਾਨੀਅਤ ਵਿੱਚ ਉਹ ਪਦਵੀ ਸ਼ਿਖਰ ਦੀ ਪਦਵੀ ਹੈ। ਉਹ ਦੋ ਪਦਵੀਆਂ ਕਿਹੜੀਆਂ ਨੇ? ਗੁਰੂ ਪਦਵੀ ਤਾਂ ਹੈ ਹੀ, ਪਰ ਜਦੋਂ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਜਨਮ ਲਈ ਦੋ ਸ਼ਬਦ ਭੱਟਾਂ ਨੇ ਕਹੇ ਨੇ। ਇੱਕ ਸ਼ਬਦ ਕਹਿ ਕਿ ਗੁਰੂ ਅਰਜੁਨ ਦੇਵ ਜਨਮ ਤੋਂ ਬ੍ਰਹਮ ਗਿਆਨੀ ਨੇ, ਤੇ ਦੂਜਾ ਬਚਨ ਕਹਿ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਦੇ ਘਰ ਜਿੱਦਣ ਆਏ ਉਦਣ ਭਗਤ ਹੀ ਬਣ ਕੇ ਆਏ। ਫਿਰ ਬੇਨਤੀ ਸਮਝਿਓ, ਅਸੀਂ ਬਚਨ ਪੜ੍ਹਨੇ ਹਾਂ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਵਿਸਤਾਰ ਵਿੱਚ ਨਹੀਂ ਜਾਣਾ ਮੈਂ ਸਵਈਏ ਦੇ, ਸਿਰਫ ਦੋ ਦੋ ਪੰਕਤੀਆਂ ਆਪ ਨਾਲ ਸਾਂਝੀਆਂ ਕਰਨੀਆਂ ਹਨ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਧੰਨ ਗੁਰੂ ਅਰਜੁਨ ਦੇਵ ਤੁਸੀਂ ਆਪਣੇ ਜਨਮ ਤੋਂ ਗੁਰਮਤ ਬ੍ਰਹਮ, ਵੇਦਾਂਤ ਬ੍ਰਹਮ ਨਹੀਂ, ਸੂਫੀ ਬ੍ਰਹਮ ਨਹੀਂ, ਕਿਸੇ ਕਰਮ ਕਾਂਡੀ ਦੇ ਕੀਤੇ ਹੋਏ ਕਰਮਾਂ ਨਾਲ ਬ੍ਰਹਮ ਦੀ ਜਿਹੜੀ ਪਰਿਭਾਸ਼ਾ ਉਹ ਨਹੀਂ, ਤੁਸੀਂ ਗੁਰਮਤ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕੱਲ ਜੋੜ ਕਰ ਸੁਜਸ ਵਖਾਣਿਓ, ਤੇ ਦੂਸਰਾ ਬਚਨ ਉਹਨਾਂ ਕੀਤਾ ਜੇ ਬ੍ਰਹਮ ਪਛਾਣਿਓ। ਕਹਿਣ ਲੱਗੇ ਗੁਰ ਅਰਜੁਨ ਕਰ ਗੁਰ ਰਾਮਦਾਸ ਭਗਤ ਉਤਰ ਆਇਓ। ਆ ਜਦੋਂ ਆ ਪਿਛਲੇ ਦਿਨੀ ਕਥਾ ਕਰਦਿਆਂ ਬਾਹਰ ਮਨ ਚ ਆਇਆ ਮਨਾ, ਪਹਿਲੇ ਸਵਈਏ ਵਿੱਚ ਸਿਖਰ ਦੀਆਂ ਦੋ ਪਦਵੀਆਂ, ਇੱਕ ਬ੍ਰਹਮ ਨੂੰ ਪਹਿਚਾਣਿਆ ਤੇ ਦੂਜੇ ਧੰਨ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਉਤਰ ਕੇ ਆਏ, ਭਗਤ ਬਣ ਕੇ ਆਏ। ਤੇ ਫਿਰ ਗੁਰੂ ਅਰਜੁਨ ਸਾਹਿਬ ਨੂੰ ਪੁੱਛੀਏ, ਉਹਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬ੍ਰਹਮ ਗਿਆਨੀ ਕਿਸੇ ਇੱਕ ਖਾਸ ਕਿਸਮ ਦੇ ਪਾਏ ਹੋਏ ਚੋਲੇ ਦਾ ਨਾਮ ਨਹੀਂ। ਪਿਆਰਿਓ, ਬ੍ਰਹਮ ਗਿਆਨੀ ਉਹ ਗੁਣ ਨੇ ਜਿਹੜੇ ਗੁਰੂ ਅਰਜੁਨ ਸਾਹਿਬ ਜੀ ਨੇ ਬਾਣੀ ਵਿੱਚ ਕਹੇ ਤੇ ਆਪ ਜੀ ਨੇ ਆਪਣੇ ਜੀਵਨ ਵਿੱਚ ਉਹਨਾਂ ਗੁਣਾਂ ਦੀ ਵਿਆਖਿਆ ਵੀ ਕੀਤੀ। ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਬਚਨ ਕੀਤਾ, ਕਹਿਣ ਲੱਗੇ ਬ੍ਰਹਮ ਗਿਆਨੀ ਦੇ ਮਨ ਵਿੱਚ ਦਵੈਸ਼ ਨਹੀਂ। ਪੁੱਛਿਆ, ਮਹਾਰਾਜ ਕਿਉਂ, ਕੋਈ ਹੋ ਸਕਦਾ ਐਸਾ ਜਿਹੜਾ ਦਵੈਸ਼ ਤੋਂ ਬਚਿਆ ਹੋਵੇ? ਧੰਨ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ, ਹਾਂ, ਬ੍ਰਹਮ ਗਿਆਨੀ ਦੇ ਸਾਹਮਣੇ ਦੁਸ਼ਮਣ ਆ ਜਾਏ, ਬ੍ਰਹਮ ਗਿਆਨੀ ਦੇ ਸਾਹਮਣੇ ਮਿੱਤਰ ਆ ਜਾਏ, ਬ੍ਰਹਮ ਗਿਆਨੀ ਦੇ ਸਾਹਮਣੇ ਵੈਰੀ ਆ ਜਾਏ, ਬ੍ਰਹਮ ਗਿਆਨੀ ਦੇ ਕੋਲ ਮਿੱਤਰ ਆ ਜਾਏ, ਉਹਦੇ ਅੰਦਰ ਦੀ ਅਵਸਥਾ ਦੋਨਾਂ ਲਈ ਇੱਕੋ ਜਿਹੀ ਹੈ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚੋਂ ਫਰਮਾਇਆ, ਕਹਿਣ ਲੱਗੇ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਲੰਕੋ ਲਾਗੈ ਤੁਲ ਪਵਾਂ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਮਿਹਰ ਪੈ ਕਰਦੇ ਨੇ, ਕਹਿਣ ਲੱਗੇ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇਸ ਤਰ੍ਹਾਂ ਹੈ ਕਿ ਜਿਵੇਂ ਹੁਣ ਹਵਾ ਚੱਲਦੀ ਹੈ, ਪ੍ਰਮਾਣ ਤੁਹਾਡੇ ਸਾਹਮਣੇ ਹੈ। ਹੁਣ ਹਵਾ ਜੇ ਚੱਲੇ ਕੀ ਪਾਕਿਸਤਾਨ ਵਿੱਚੋਂ ਰੋਕ ਕੇ ਕਹਿਣਗੇ ਕਿ ਜਿਹੜਾ ਪੂਰਬੀ ਪੰਜਾਬ ਹੈ ਇਸ ਪੰਜਾਬ ਦੇ ਲੋਕਾਂ ਨੂੰ ਅਸੀਂ ਹਵਾ ਨਹੀਂ ਪੱਛਮ ਦੀ ਆਉਣ ਦੇਣੀ? ਦੁਨੀਆਂ ਦੀ ਕੋਈ ਤਾਕਤ ਉਸ ਹਵਾ ਨੂੰ ਰੋਕ ਨਹੀਂ ਸਕੇਗੀ। ਪਿਆਰਿਓ, ਜਿਸ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ, ਹਵਾ ਉਸ ਘਰ ਵਿੱਚ ਰੋਂਦਿਆਂ ਕੋਲੋਂ ਵੀ ਸੁੱਖ ਦੇ ਕੇ ਲੰਘ ਜਾਏਗੀ, ਤੇ ਜਿਸ ਘਰ ਵਿੱਚ ਪੁੱਤਰ ਦਾ ਵਿਆਹ ਹੁੰਦਾ ਹੋਵੇਗਾ, ਹਵਾ ਉਹਦੇ ਘਰ ਵਿੱਚੋਂ ਵੀ ਲੰਘ ਜਾਏ। ਜਿਸ ਘਰ ਦੇ ਅੰਦਰ ਸੁੱਕੀ ਰੋਟੀ ਹੋਵੇਗੀ, ਇੱਕ ਵਕਤ ਦੀ ਹਵਾ ਉਹਨੂੰ ਵੀ ਸਕੂਨ ਦੇਵੇਗੀ। ਜਿਸ ਘਰ ਦੇ ਅੰਦਰ 36 ਪ੍ਰਕਾਰ ਦੇ ਭੋਜਨ ਹੋਣਗੇ, ਹਵਾ ਉਸ ਦੇ ਘਰ ਨੂੰ ਵੀ ਸਕੂਨ ਦੇਵੇਗੀ। ਜਿਸ ਘਰ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਜਪਿਆ ਜਾਏਗਾ, ਹਵਾ ਉਹਦੇ ਘਰ ਵੀ ਸੁੱਖ ਦੇ ਕੇ ਜਾਏਗੀ। ਜਿਸ ਘਰ ਅੰਦਰ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ ਜਾਏਗਾ, ਹਵਾ ਉਹਦੇ ਘਰ ਵੀ ਸੁੱਖ ਦੇ ਜਾਏਗੀ। ਬ੍ਰਹਮ ਗਿਆਨੀ ਕੀ ਹੈ? ਧੰਨ ਗੁਰੂ ਅਰਜੁਨ ਦੇਵ ਹਵਾ ਦੀ ਤਰ੍ਹਾਂ ਸਮਾਨ ਨੇ। ਉਹਨਾਂ ਕੋਲ ਦੁਸ਼ਮਣ ਆਇਆ, ਉਹਨਾਂ ਕੋਲ ਮਿੱਤਰ ਆਇਆ, ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਸਮਦ੍ਰਿਸ਼ਟੀ ਉਹਨਾਂ ਦੀ ਸਮਾਨਤਾ ਹੈ। ਮੈਂ ਖੇ ਸੰਖੇਪ ਜੀ ਬੇਨਤੀ ਕਰਦਾ ਜਾਣਾ, ਭਾਵਾਂ ਕਿ ਮੇਰਾ ਚਿੱਤ ਸੀ ਕੱਲ ਨੂੰ ਪੂਰਨ ਪੁਰਖ ਦੀ ਗੱਲ ਚੱਲਣੀ ਹੈ, ਪ੍ਰਧਾਨ ਦੀ ਗੱਲ ਚੱਲਣੀ ਹੈ। ਗੁਰੂ ਗ੍ਰੰਥ ਸਾਹਿਬ ਨੇ ਪ੍ਰਧਾਨ ਕਿਨੂੰ ਮੰਨਿਆ ਹੈ? ਧੰਨ ਗੁਰੂ ਅਰਜੁਨ ਸਾਹਿਬ ਨੇ ਕਿਆ ਕਹਿਣ ਲੱਗੇ? ਬ੍ਰਹਮ ਪਹਿਚਾਣਿਆ। ਦੂਜਾ ਬਚਨ ਉਹਨਾਂ ਕੀਤਾ ਕਿ ਇੰਨੇ ਧੀਰਜ ਵਾਲੇ ਨੇ ਬ੍ਰਹਮ ਗਿਆਨੀ, ਕੋਈ ਜ਼ਮੀਨ ਨੂੰ ਵਾਹੀ ਜਾਂਦਾ ਹੈ ਪਰ ਜ਼ਮੀਨ ਕਦੀ ਨਹੀਂ ਰੋਂਦੀ, ਕਦੀ ਨਹੀਂ ਵਿਲਕਦੀ, ਕਦੀ ਜ਼ਮੀਨ ਨੇ ਆਪਣੀ ਵਾਹਣ ਵਾਲਿਆਂ ਨੂੰ ਸਰਾਪ ਨਹੀਂ ਦਿੱਤੇ। ਤੇ ਜੇ ਕੋਈ ਜ਼ਮੀਨ ਦੇ ਉੱਤੇ ਸੋਹਣੀ ਫੁਲਵਾੜੀ ਪੈਦਾ ਕਰਦਾ ਹੈ, ਜ਼ਮੀਨ ਉਹਨਾਂ ਦੇ ਕਦੀ ਸੋਹਲੇ ਨਹੀਂ ਗਾਉਂਦੀ। ਸਾਹਿਬ ਨੇ ਬਚਨ ਕੀਤਾ ਹੈ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋਊ ਖੋਦੈ ਕੋਊ ਚੰਦਨ ਲੇ। ਇੱਕ ਤਾਂ ਉਹਨਾਂ ਬ੍ਰਹਮ ਨੂੰ ਪਹਿਚਾਣਿਆ, ਇਹ ਟਿਊਕ ਮਾਤਰ ਦੋਕ ਪ੍ਰਮਾਣ ਨੇ। ਦੂਸਰੀ ਗੱਲ ਕਿ ਗੁਰ ਅਰਜੁਨ ਕਰ ਗੁਰ ਰਾਮਦਾਸ ਭਗਤ ਉਤਰ ਆਇਓ। ਧੰਨ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਗੁਰੂ ਅਰਜੁਨ ਦੇਵ ਭਗਤ ਬਣ ਕੇ ਆਏ, ਭਗਤ ਉਤਰੇ ਨੇ। ਤੇ ਭਗਤ ਕੌਣ ਕਹਿ? ਤੇ ਗੁਰੂ ਅਰਜੁਨ ਸਾਹਿਬ ਵਿੱਚ ਇਹ ਤਿੰਨੇ ਗੁਣ ਮੌਜੂਦ ਨੇ ਜਿਹੜੇ ਇੱਕ ਭਗਤ ਵਿੱਚ ਚਾਹੀਦੇ ਨੇ। ਜੋ ਬਾਬਾ ਜੀ ਨੇ ਕਹੇ ਕਿ ਮਤ ਖੁੰਦੀ ਹੋਏ ਇਆਣਾ ਭਗਤ ਉਤਰ ਆਇਓ, ਤਾਣ ਖੁੰਦਾ ਹੋਏ ਨਿਤਾਣਾ ਅਣ ਖੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਧੰਨ ਗੁਰੂ ਅਰਜੁਨ ਦੇਵ ਪਰਮਾਤਮਾ ਦੇ ਭਗਤ ਨੇ। ਪਿਆਰਿਓ, ਕੱਲੇ ਬ੍ਰਹਮ ਨੂੰ ਪਹਿਚਾਨਣ ਵਾਲੇ ਨਹੀਂ, ਕੱਲੇ ਭਗਤ ਸ਼ਬਦ ਨਹੀਂ। ਭੱਟਾਂ ਨੇ ਸ਼ਿਖਰ ਤੇ ਜਾ ਕੇ ਅਖੀਰ ਦੇ ਬਚਨ ਕਹਿ, ਕਹਿਣ ਲੱਗੇ, ਇਹ ਪਦਤ ਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨਾ ਜਾਣ ਬੀਓ, ਪਰ ਤਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਅਖੀਰ ਤੇ ਉਹਨਾਂ ਨੇ ਬਚਨ ਕਹੇ ਕਿ ਯਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੁੱਖ ਕੋਟਿਕ ਦੂਰ ਗਏ ਅਮ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਮਤ ਚੁੱਕੈ ਰੇ ਮਨ ਭੇਦ ਵਿਭੇਦ ਨਾ ਜਾਣ ਪੀਓ ਪਰ ਤਚ ਹਿਰਦੈ ਗੁਰੂ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਸਾਹਿਬ ਕਿਰਪਾਲੂ ਜੀ ਬਾਰੇ ਉਹਨਾਂ ਕਿਹਾ ਜਬ ਲਓ ਨੀ ਭਾਗ ਲਿਲਾਰ ਉਦੈ ਤਬ ਲਓ ਭਰਮ ਤੇ ਫਿਰ ਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂਡ ਥੇ ਕਬ ਹੂੰ ਮਿਟ ਹੈ ਨੀ ਰੇ ਪਛਤਾਇਓ ਤਤ ਵਿਚਾਰ ਯਾਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਕੇਵਲ ਬ੍ਰਹਮ ਤੇ ਭਗਤ ਹੀ ਨਹੀਂ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਸੰਖੇਪ ਜੀ ਬੇਨਤੀ ਕਰਾਂ ਤਨ ਗੁਰੂ ਅਰਜੁਨ ਦੇਵ ਤਖ਼ਤ ਸਿੰਘਾਸਨ ਤੇ ਬਿਰਾਜਮਾਨ ਹੋ ਗਏ। ਭਾਵਾਂ ਅਸੀਂ ਅਕਾਲ ਤਖ਼ਤ ਦੀ ਅੱਜ ਗੱਲ ਜ਼ਰੂਰ ਕਰਾਂਗੇ। ਧੰਨ ਗੁਰੂ ਅਰਜੁਨ ਸਾਹਿਬ ਬਾਰੇ ਤਾਂ ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿੰਨਾ ਵੇਖਿਆ ਉਹਨਾਂ ਸਮਕਾਲੀ ਮਹਾਂਪੁਰਸ਼ਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹਿ ਦਿੱਤੇ ਤਖ਼ਤ ਬੈਠਾ ਅਰਜੁਨ ਗੁਰੂ ਬਾਬਾ ਸੱਤਾ ਜੀ। ਗੁਰੂ ਅਰਜੁਨ ਸਾਹਿਬ ਤਖ਼ਤ ਤੇ ਬੈਠੇ ਨੇ। ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਉਗਵਣੋ ਤੈ ਆਥਵਣੋ ਚੌ ਚੱਕੀ ਕੀਅਨ ਲੋਵਾ। ਭੱਟਾਂ ਨੇ ਜਿਹੜਾ ਅਖੀਰਲੀ ਤੁਕ ਭੱਟਾਂ ਦੇ ਸਵਈਆਂ ਦੀ ਹੈ ਉਹ ਇਹ ਹੈ ਕਿ ਸ਼ਤਰ ਸਿੰਘਾਸਨ ਪਿਰਥਮੀ ਗੁਰੂ ਅਰਜੁਨ ਕੋ ਦੇ ਆਇਓ। ਤਨ ਗੁਰੂ ਅਰਜੁਨ ਸਾਹਿਬ ਦੀ ਸ਼ਤਰ ਸਿੰਘਾਸਨ ਧਰਤੀ ਦੀ ਰੁਖਾਨੀਅਤ ਦਾ ਰਾਜ ਗੁਰੂ ਅਰਜੁਨ ਦੇਵ ਸਾਹਿਬ ਨੂੰ ਦੇ ਕੇ ਆਏ। ਗੁਰੂ ਅਰਜੁਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਕਈ ਸਾਲ ਲੰਘ ਗਏ ਨੇ ਅਜੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ। ਦੇਖੋ ਕਈ ਵਾਰੀ ਨਿੱਕੀਆਂ ਘਟਨਾਵਾਂ ਬਹੁਤ ਵੱਡੇ ਇਤਿਹਾਸ ਨੂੰ ਜਨਮ ਦੇ ਜਾਂਦੀਆਂ ਨੇ। ਧੰਨ ਗੁਰੂ ਅਰਜੁਨ ਸਾਹਿਬ ਇਤਿਹਾਸ ਕਹਿੰਦਾ ਹੈ ਆਪਣੇ ਵੱਡੇ ਭਰਾ ਬਾਬੇ ਪਿਰਥੀਏ ਦੀ ਵਧੀਕੀਆਂ ਦੇ ਬਾਵਜੂਦ ਵੀ ਉਹਨਾਂ ਦੇ ਪੁੱਤਰ ਮਿਹਰਵਾਨ ਨੂੰ ਬਹੁਤ ਪਿਆਰ ਕਰਦੇ ਤੇ ਆਪ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਸ਼ਬਦ ਐਸਾ ਹੈ ਜਿਹੜਾ ਗੁਰੂ ਰਾਮਦਾਸ ਜੀ ਨੇ ਆਪਣੀ ਰਚਨਾ ਤੋਂ ਕਿਹਾ ਤੇ ਆਪਣੇ ਵੱਡੇ ਪੁੱਤਰ ਨੂੰ ਮੁਖਾਤਬ ਕਰਕੇ ਕਿਹਾ ਤੇ ਉਸ ਸ਼ਬਦ ਵਿੱਚ ਦੋ ਤਿੰਨ ਗੱਲਾਂ ਕਮਾਲ ਦੀਆਂ ਕਹੀਆਂ। ਪਹਿਲੀ ਗੱਲ ਤਾਂ ਕਈ ਪੁੱਤਰ ਪਾਪਾਂ ਨੂੰ ਇਕੱਠਿਆਂ ਪਿਆ ਕਰਨੇ। ਦੂਸਰੀ ਗੱਲ ਕਹੀ ਕਿ ਜਿਸ ਧਨ ਦਾ ਮਾਣ ਕਰਕੇ ਮਾਂ ਬਾਪ ਦੇ ਸਾਹਮਣੇ ਬੋਲਣੇ ਇਹ ਰੁਪਈਆ ਕਦੀ ਕਿਸੇ ਦਾ ਨਹੀਂ ਹੋਇਆ। ਤੇ ਤੀਜੀ ਗੱਲ ਕਹੀ ਪੁੱਤਰ ਮੇਰਿਆ ਅਜੇ ਵੀ ਮੌਕਾ ਹੀ ਆਪਣੇ ਅੰਦਰ ਦੀ ਅੱਗ ਨੂੰ ਨਾਮ ਨਾਲ ਬੁਝਾ ਕੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਮੰਨ ਲੈ ਇਹਦੇ ਨਾਲ ਤੇਰੇ ਅੰਦਰ ਨੂੰ ਸ਼ਾਂਤੀ ਮਿਲੇ। ਉਹ ਸ਼ਬਦ ਆਪਾਂ ਪੜ੍ਹਨੇ ਹਾਂ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ। ਪੁੱਤਰ ਕਿਉਂ ਝਗੜਾ ਕਰਨਾ ਬਾਪ ਦੇ ਨਾਲ ਪਿਤਾ ਜੀ ਦੇ ਨਾਲ ਜਿਨਕੇ ਜਣੇ ਜਣੇ ਦਾ ਅਖਰੀ ਅਰਥ ਹੁੰਦਾ ਜਨਮ ਦੇਣਾ। ਵਡੀਰੇ ਵਡੀਰੇ ਦਾ ਅਖਰੀ ਅਰਥ ਹੈ ਜਨਮ ਦੇਣ ਤੋਂ ਬਾਅਦ ਉਹਨੂੰ ਵੱਡਿਆਂ ਕਰਨਾ ਪਾਲਣਾ। ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨਕੇ ਜਣੇ ਵਡੀਰੇ ਤੁਮਕੋ ਤਿੰਨ ਸੌ ਝਗੜਤ ਪਾਪ। ਤੇ ਨਾਲ ਅਗਲਾ ਬਚਨ ਕਿਹਾ ਕਿ ਜਿਸ ਧਨ ਕਾ ਤੁਮ ਗਰਭ ਕਰਤ ਹੋ। ਇਹਦਾ ਮਤਲਬ ਉਹਨੇ ਬਹੁਤ ਸਾਰੀ ਮਾਇਆ ਇਕੱਠੀ ਕੀਤੀ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ ਖਿਨ ਮੈਂ ਛੋੜ ਜਾਏ ਵਿਖਿਆ ਰਸ ਤੋ ਲਾਗੈ ਪਛਤਾਵ। ਧੰਨ ਗੁਰੂ ਅਰਜੁਨ ਸਾਹਿਬ ਤਖ਼ਤ ਤੇ ਬੈਠੇ ਨੇ। ਉਹਨਾਂ ਨੇ ਆਪਣੇ ਭਤੀਜੇ ਨੂੰ ਰੱਜ ਕੇ ਪਿਆਰ ਕੀਤਾ ਆਪਣੇ ਕੋਲ ਬਿਠਾਇਆ। ਤੇ ਜਦੋਂ ਗੁਰੂ ਅਰਜੁਨ ਸਾਹਿਬ ਦੀ ਉਪਮਾ ਹੋਈ ਤੇ ਇੱਕ ਦਿਨ ਬਾਬੇ ਪਿਰਥੀਏ ਦੀ ਘਰ ਵਾਲੀ ਉਸ ਦਾ ਨਾਮ ਇਤਿਹਾਸ ਨੇ ਕਰਮੋਂ ਦੱਸਿਆ ਹੈ। ਉਹਨੇ ਇੱਕੋ ਸ਼ਬਦ ਕਿਹਾ ਕਹਿ ਲੱਗੀ ਜੇ ਤੁਸੀਂ ਹੁਕਮ ਮੰਨਿਆ ਹੁੰਦਾ ਪਿਤਾ ਗੁਰੂ ਜੀ ਦੇ ਬਚਨ ਪਾਲੇ ਹੁੰਦੇ ਅੱਜ ਤੁਸੀਂ ਤਖ਼ਤ ਤੇ ਹੁੰਦੇ। ਜਿਸ ਤਰ੍ਹਾਂ ਗੰਗਾ ਨੂੰ ਲੋਕ ਪਿਆਰ ਕਰਦੇ ਨੇ ਤੇ ਪਿਆਰਿਓ ਇਸ ਗੱਲ ਨੂੰ ਸੱਟ ਨਾ ਪਾਇਓ ਈਰਖਾ ਇੱਕ ਏਡੀ ਭੈੜੀ ਬਿਮਾਰੀ ਹੈ ਜਿਹਦੇ ਤੋਂ ਅੱਜ ਤੀਕਰਾਂ ਸ਼ਾਇਦ ਹੀ ਕੋਈ ਬਚ ਸਕਿਆ ਹੋ। ਅਸੀਂ ਭਾਵੇਂ ਕਥਾ ਕਰਦੇ ਕਹੀ ਜਾਂਦੇ ਹਾਂ ਕੀੜਾ ਤਾਂ ਸਾਡੇ ਅੰਦਰ ਵੀ ਇਹ ਹੈ। ਦੋ ਚੀਜ਼ਾਂ ਨੇ ਬੰਦੇ ਨੂੰ ਕਦੀ ਸੁੱਖ ਨਹੀਂ ਦਿੱਤਾ, ਇੱਕ ਪਰਾਈ ਆਸ ਨੇ ਤੇ ਦੂਸਰੀ ਪਰਾਈ ਤਾਤ ਨੇ। ਜਿਹੜਾ ਬੰਦਾ ਪਰਾਈ ਆਸ ਤੇ ਜੀਣ ਲੱਗ ਪਵੇ ਉਹ ਬੰਦਾ ਹਮੇਸ਼ਾ ਦੂਜਿਆਂ ਦੇ ਹੱਥ ਵੱਲ ਤੇ ਦੂਜਿਆਂ ਦੀ ਥਾਲੀ ਵੱਲ ਹੀ ਨਿਗਾਹ ਰੱਖਦਾ ਹੈ, ਕਦੀ ਵੀ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ। ਜਿਹੜਾ ਪਰਾਈ ਆਸ ਤੇ ਜਿੰਦਾ ਤੇ ਜਿਹੜਾ ਪਰਾਈ ਤਾਂਤ ਨੂੰ ਹਿਰਦੇ ਵਿੱਚ ਈਰਖਾ ਨੂੰ ਲੈ ਕੇ ਜਿੰਦਾ, ਉਸ ਬੰਦੇ ਦੇ ਅੰਦਰ ਨੂੰ ਕਦੀ ਵੀ ਸ਼ਾਂਤੀ ਨਹੀਂ ਮਿਲ ਸਕਦੀ। ਉਸ ਈਰਖਾ ਵਸ ਹੋਈ ਨੇ, ਕਿਆ ਦੇਖ ਉਹਨਾਂ ਕੋਲ ਇੰਨੇ ਸੁੱਖ, ਸੰਗਤਾਂ ਮੱਥੇ ਟੇਕਦੀਆਂ ਨੇ, ਧਨ ਪਦਾਰਥ ਹੁੰਦੇ ਨੇ। ਇੱਥੇ ਇੱਕ ਬੇਨਤੀ ਹੋਰ ਕਿ ਤਿਰਥੀਆ ਸਮਝਦਾ ਕਿ ਗੁਰਗੱਦੀ ਰੁਪਈਆਂ ਦਾ ਸਾਧਨ ਹੈ, ਮੱਥੇ ਟਿਕਾਣ ਦਾ ਇੱਕ ਸਾਧਨ ਹੈ। ਸ਼ਾਇਦ ਉਹਨੂੰ ਪਤਾ ਨਹੀਂ ਕਿ ਜਿਸ ਗੁਰੂ ਅਰਜੁਨ ਦੇਵ ਜੀ ਨੂੰ ਅੱਜ ਸਿੰਘਾਸਨ ਤੇ ਬਿਠਾ ਕੇ ਸੰਗਤ ਮੱਥੇ ਟੇਕਦੀ ਹੈ, ਚੇਤੇ ਰੱਖੀ ਇਸ ਗੁਰੂ ਅਰਜੁਨ ਦੇਵ ਨੇ ਕੱਲ ਨੂੰ ਤੱਤੀ ਤਵੀ ਤੇ ਵੀ ਬੈਠਣਾ ਹੈ। ਕੱਲਾ ਇਹ ਸੁੱਖ ਦਾ ਸਾਧਨ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਕਰਮੋਂ ਨੇ ਸ਼ਬਦ ਕਹਿ ਉਹਨਾਂ ਨੂੰ ਮੱਥੇ ਟੇਕਦੇ ਨੇ, ਉਹਨਾਂ ਦੇ ਘਰ ਸਹੂਲਤਾਂ ਨੇ। ਤੇ ਜੇ ਤੁਸੀਂ ਸੇਵਾ ਕਰਦੇ ਇਹ ਗੱਦੀ ਤੁਹਾਨੂੰ ਮਿਲ ਜਾਂਦੀ। ਉੱਥੇ ਬੰਸਾਵਲੀ ਨਾਮੇ ਵਿੱਚ ਇੱਕ ਬਚਨ ਕਿਹਾ ਹੈ, ਇੱਕ ਗੋਲੀ ਸੁਣਦੀ ਪਈ ਸੀ, ਪਿਰਥੀਏ ਨੇ ਇੱਕ ਬਚਨ ਕਿਹਾ, ਕਹਿਣ ਲੱਗਾ ਨਾ ਕੋਈ ਇਹਨਾਂ ਦਾ ਪੁੱਤ, ਨਾ ਧੀ, ਨਾ ਕੋਈ ਸਾਕ, ਨਾ ਸੈਣਾ, ਜੋ ਇਹਨਾਂ ਦੇ ਕੋਲ ਹੈ ਉਹ ਇੱਕ ਦਿਨ ਅਸਾਂ ਨੇ ਲੈਣਾ। ਇਹ ਸ਼ਬਦ ਸਨ, ਜੋ ਇਹਨਾਂ ਦੇ ਕੋਲ ਹੈ ਉਹ ਇੱਕ ਦਿਨ ਅਸਾਂ ਨੇ ਲੈਣਾ, ਨਾ ਇਹਨਾਂ ਦਾ ਪੁੱਤ, ਨਾ ਧੀ, ਨਾ ਸਾਕ, ਨਾ ਸੈਣਾ, ਨਾ ਪੁੱਤਰ, ਨਾ ਧੀ, ਇਹਨਾਂ ਨੇ ਦੁਨੀਆਂ ਤੋਂ ਇਵੇਂ ਚਲੇ ਜਾਣਾ ਹੈ, ਜੋ ਕੁਝ ਇਹਨਾਂ ਕੋਲ ਇੱਕ ਦਿਨ ਸਾਡੇ ਕੋਲ ਆਏਗਾ। ਪਿਆਰੇ ਉਹ ਗੋਲੀ ਨੇ ਸ਼ਬਦ ਸੁਣੇ ਤੇ ਜਾ ਕੇ ਮਾਤ ਗੰਗਾ ਜੀ ਨੂੰ ਇਹ ਸ਼ਬਦ ਕਹਿ। ਮੈਂ ਉਸ ਇਤਿਹਾਸ ਨੂੰ ਅੱਜ ਦੇ ਸੰਦਰਭ ਵਿੱਚ ਜਿਵੇਂ ਕਿਹਾ ਜਾਂਦਾ ਕਿ ਬਾਬਾ ਬੁੱਢਾ ਸਾਹਿਬ ਜੀ ਬਾਰੇ ਅਰਦਾਸ ਕਿਉਂ ਕਰਾਉਣ ਗਏ, ਗੁਰੂ ਅਰਜੁਨ ਦੇਵ ਸਮਰੱਥ ਸਨ, ਮੈਂ ਬੇਨਤੀ ਕਰਾਂ ਗੁਰਮੁਖੋ, ਗੁਰੂ ਹਰਕ੍ਰਿਸ਼ਨ ਸਾਹਿਬ ਸਮਰੱਥ ਨੇ, ਉਹ ਇੱਕ ਖਿੰਨ ਵਿੱਚ ਗੀਤਾ ਦੇ ਅਰਥ ਕਰ ਸਕਦੇ ਨੇ। ਜਦੋਂ ਆਪਣੀ ਰਹਿਮਤ ਨਾਲ ਨਿਵਾਜਣਾ ਹੋਵੇ ਤੇ ਗੁਰੂ ਸਮਰੱਥ ਗੁਰੂ ਕਮਾਈਆਂ ਵਾਲਿਆਂ ਨੂੰ, ਡਿੱਗਿਆਂ ਖੋਇਆਂ ਨੂੰ ਵੀ ਨਿਵਾਜਦੇ। ਮਾਤਾ ਗੰਗਾ ਜੀ ਨੂੰ ਜਾ ਕੇ ਗੋਲੀ ਨੇ ਸ਼ਬਦ ਕਹਿ ਕਿ ਮਾਂ, ਕਿ ਅੱਜ ਉਹਨਾਂ ਦੇ ਘਰੋਂ ਮੈਂ ਸੁਣ ਕੇ ਆਈ ਹਾਂ, ਉਹਨਾਂ ਨੇ ਕਿਹਾ ਨਾ ਇਹਨਾਂ ਘਰ ਪੁੱਤਰ ਨਾ ਧੀ ਕੋਈ ਜੀ ਨਹੀਂ ਹੋਣਾ, ਕੱਲ ਨੂੰ ਜੋ ਕੁਝ ਇਹਨਾਂ ਦਾ ਹੈ ਸਾਡੇ ਘਰ ਵਿੱਚ ਆਵੇਗਾ। ਮਾਤ ਗੰਗਾ ਜੀ ਨੇ ਸੁਣਿਆ ਚੁੱਪ ਕਰ ਗਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਏ ਤੇ ਆ ਕੇ ਬੇਨਤੀ ਕੀਤੀ। ਇਸ ਨਾਲ ਇੱਕ ਘਟਨਾ ਹੋਰ ਵਾਪਰੀ ਹੈ। ਸਿੱਖ ਇਤਿਹਾਸ ਕਹਿੰਦਾ ਹੈ ਕਿ ਇੱਕ ਦਿਨ ਮਾਤ ਗੰਗਾ ਜੀ ਕੇਸੀ ਇਸ਼ਨਾਨ ਕਰਕੇ ਕੇਸ਼ ਹਰੇ ਪੈ ਕਰਦੇ ਨੇ, ਕੇਸਾਂ ਵਿੱਚੋਂ ਜਲ ਛਣਕਦਿਆਂ ਕੁਝ ਪਾਣੀ ਦੀਆਂ ਬੂੰਦਾਂ ਬਾਬੇ ਪਿਰਥੀਏ ਦੀ ਇਸਤਰੀ ਉਹਦੀ ਘਰਵਾਲੀ ਦੇ ਤਨ ਤੇ ਪਈਆਂ ਤੇ ਉਹਨੇ ਸ਼ਬਦ ਕਹਿ ਸਨ, ਆਪਣੀ ਤਾਂ ਤੇਰੀ ਗੋਦ ਖਰੀ ਨਹੀਂ ਹੋਈ ਤੇ ਮੇਰੇ ਘਰ ਨੂੰ ਵੀ ਤੂੰ ਖਤਮ ਕਰਨਾ ਚਾਹੁੰਦੀ ਹੈ, ਮੇਰੇ ਘਰ ਨੂੰ ਵੀ ਤੂੰ ਤਬਾਹ ਕਰਨਾ ਚਾਹੁੰਦੀ ਹੈ। ਮਾਤ ਗੰਗਾ ਜੀ ਨੇ ਦੋਨੋਂ ਗੱਲਾਂ ਸੁਣ ਲਈਆਂ। ਧੰਨ ਗੁਰੂ ਅਰਜੁਨ ਸਾਹਿਬ ਘਰ ਆਏ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਕਿਰਪਾਲਤਾ ਕਰੋ। ਮੈਂ ਇਸ ਕਰਕੇ ਇਤਿਹਾਸ ਦਾ ਥੋੜਾ ਜਿਹਾ ਇਹ ਪ੍ਰਸੰਗ ਛੋਹ ਲਿਆ ਹੈ ਕਿ ਅੱਜ ਮੇਰੇ ਦਲ ਭੰਜਨ ਗੁਰੂ ਦਾ ਆਗਮਨ ਦਿਵਸ ਹੈ। ਭਾਵਾਂ ਇਹ ਸਾਖੀਆਂ ਇਹ ਕਹਾਣੀਆਂ ਤੁਸੀਂ ਬੜੀ ਵਾਰੀ ਸੁਣੀਆਂ, ਚੇਤੇ ਰੱਖੋ ਕਦੀ ਨਹੀਂ ਪੁਰਾਣੀਆਂ ਹੁੰਦੀਆਂ ਜੇ ਸਿੱਖ ਦੇ ਅੰਦਰ ਦੀ ਭਾਵਨਾ ਕਦੀ ਪੁਰਾਣੀ ਨਾ ਹੋਵੇ। ਤੇ ਪੁਰਾਣਾ ਹੀ ਉਦੋਂ, ਪੁਰਾਤਨ ਤਾਂ ਉਦੋਂ ਹੈ ਜਦੋਂ ਅੰਦਰ ਸਾਡੇ ਸੁੱਕਦੇ ਨੇ। ਮਾਤ ਗੰਗਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਦਾਤਾਰ ਹੋ, ਸਭ ਕੁਝ ਭੰਨਣ ਘੜਨ ਸਮਰੱਥ ਹੋ, ਹਰਨ ਭਰਨ ਆਪ ਜੀ ਦਾ ਨੇਤਰ ਫੋਰ ਦਾ ਕੰਮ ਹੈ, ਤੁਸੀਂ ਕਿਰਪਾ ਕਰੋ ਮੇਰੀ ਗੋਦ ਨੂੰ ਭਾਗ ਲਾਓ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਉੱਤਰ ਸੀ, ਗੰਗਾ ਜੇ ਸੰਤਾਨ ਦੀ ਪ੍ਰਾਪਤੀ ਦੀ ਇੱਛਾ ਹੈ ਤੇ ਇੱਕ ਕੰਮ ਕਰੋ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਨਨ ਸਿੱਖ ਹੈ, ਉਸ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਾਂ। ਤੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਇਸ ਸਾਲ ਜਨਮ ਸ਼ਤਾਬਦੀ ਹੈ, ਕਹਿਣ ਲੱਗੇ ਜਾਓ ਉਹਨਾਂ ਦੇ ਕੋਲ ਅਰਦਾਸ ਕਰਾਓ, ਸਾਈਂ ਵਾਲੇ ਨੇ ਅਰਦਾਸ ਕਰਨਗੇ, ਉਹਨਾਂ ਦੀ ਅਰਦਾਸ ਥਾਂ ਪਏਗੀ। ਮੈਂ ਆਰੰਭ ਵਿੱਚ ਬੇਨਤੀ ਕੀਤੀ, ਇੱਥੇ ਜੇ ਕੋਈ ਪੁੱਛੇ ਵੀ ਆਪ ਕਿਉਂ ਨਾ ਅਰਦਾਸ ਕੀਤੀ, ਉਹ ਗੁਰੂ ਕੇ ਸਿੱਖੋ ਕਿਹੜੇ ਭੁਲੇਖੇ ਵਿੱਚ ਅਸੀਂ ਜ਼ਿੰਦਗੀ ਜੀਨੇ ਪਏ ਹਾਂ। ਧਰਮ, ਸ਼ਰਧਾ, ਭਾਵਨਾ, ਵਿਸ਼ਵਾਸ, ਅੰਦਰ ਦਾ ਅਕੀਦਾ ਉਸ ਉੱਤੇ ਖਲੋਤਾ ਹੋਇਆ ਹੈ। ਫਿਰ ਬੇਨਤੀ ਕਰਾਂ, ਜਿਸ ਦਿਨ ਧਰਮ ਨੂੰ ਕਮਾਣ ਤੁਰਨਾ, ਇਹਦੇ ਵਿੱਚ ਸੱਤ ਬਚਨ ਕਹਿ ਕੇ ਤੁਰ ਕੇ ਹੀ ਕੁਛ ਮਿਲੇਗਾ, ਤੇ ਜਿਸ ਦਿਨ ਵਿਗਿਆਨ ਨੂੰ ਖੋਜਣ ਤੁਰਨਾ, ਉਸ ਦਿਨ ਕਿਉਂ ਤੇ ਕਿਵੇਂ ਕਹਿ ਕੇ ਹੀ ਕੁਛ ਮਿਲੇਗਾ। ਮਾਤਾ ਗੰਗਾ ਜੀ ਤੁਰੇ ਨੇ, ਉਹਨਾਂ ਨੇ ਆਪਣੇ ਹੱਥੀ, ਅੱਜ ਤੁਸੀਂ ਹਰ ਗੁਰਦੁਆਰੇ ਵਿੱਚ ਦੇਖੋਗੇ ਲੰਗਰ ਮਿਲਦਾ ਪਿਆ ਹੈ, ਮਿੱਸੇ ਪ੍ਰਸ਼ਾਦੇ ਲਏ ਨੇ, ਕੋਈ 36 ਪ੍ਰਕਾਰ ਦੇ ਭੋਜਨ ਨਹੀਂ ਤਿਆਰ ਕੀਤੇ, ਕਿਉਂਕਿ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਉਹ ਜੀਵ ਦੀ ਵਾਸਨਾ ਲਈ ਭੋਜਨ ਪ੍ਰਸ਼ਾਦਾ ਨਹੀਂ ਛਕਦੇ, ਉਹ ਛਕਦੇ ਨੇ ਕੇਵਲ ਜੀਣ ਲਈ, ਤੇ ਜਿੰਦੇ ਨੇ ਕੇਵਲ ਰੱਬ ਨੂੰ ਪਾਉਣ ਲਈ। ਫਿਰ ਬੇਨਤੀ ਸਮਝਿਓ, ਉਹ ਵਾਸਨਾ ਲਈ ਜੀਵ ਦਾ ਰਸ ਲਈ ਨਹੀਂ ਉਹ ਕੋਈ ਛਕਦੇ, ਉਹ ਛਕਦੇ ਨੇ ਤਨ ਨੂੰ ਜਿੰਦਾ ਰੱਖਣ ਲਈ, ਜਿੰਦੇ ਨੇ ਕੇਵਲ ਰੱਬ ਨੂੰ ਪਾਉਣ ਲਈ। ਆਪਣੇ ਖੱਤੀ ਮਾਤਾ ਜੀ ਨੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਦੁੱਧ ਦਹੀਂ ਰਿੜਕਿਆ, ਜੰਮਿਆ ਹੋਇਆ ਦੁੱਧ ਰਿੜਕਿਆ, ਮੱਖਣ ਦੇ ਪੇੜੇ ਲੈ ਮੱਖਣ ਲਿਆ, ਲੱਸੀ ਲਈ ਸਿਰ ਦੇ ਉੱਤੇ ਰੱਖ ਕੇ ਪ੍ਰਸ਼ਾਦੇ, ਉਸ ਲੱਸੀ ਵਾਲੀ ਚਾਟੀ ਨੂੰ ਨਾਲ ਸੇਵਾਦਾਰਨੀਆਂ ਕੁਛ ਭਾਵਨਾ ਵਾਲੀਆਂ ਘਰ ਦੀਆਂ ਦਾਸੀਆਂ ਤੁਰੀਆਂ, ਤੇ ਪਿਆਰਿਓ ਉਸ ਵੇਲੇ ਅੱਸੂਆਂ ਦਾ ਮਕੀਨਾ ਸੀ। ਜਦੋਂ ਮਾਤਾ ਜੀ ਗਏ ਨੇ ਉਦੋਂ ਝੋਨੇ ਦੀ ਫਸਲ ਲਹਿਰਾਉਂਦੀ ਪਈ ਸੀ, ਤੇ ਬਾਬਾ ਬੁੱਢਾ ਸਾਹਿਬ ਕਿਰਪਾਲੂ ਜੀ ਉਹਨਾਂ ਦੀ ਆਰਬਲਾ ਉਸ ਵੇਲੇ 9 ਦਹਾਕਿਆਂ ਤੋਂ ਉੱਪਰ ਟੱਪ ਚੁੱਕੀ ਸੀ। ਬਾਬਾ ਜੀ ਆਪਣੇ ਉਸ ਗੁਰੂ ਕੀ ਬੀੜ ਵਿੱਚ, ਗੁਰੂ ਦੇ ਖੇਤ ਸਨ, ਉਹਨਾਂ ਖੇਤਾਂ ਵਿੱਚ ਕੰਮ ਪੈ ਕਰਦੇ ਨੇ, ਤੇ ਅੱਜ ਥੋੜੀ ਜਿਹੀ ਸਵੇਰੇ ਪਹਿਲਾਂ ਧੁੱਪ ਨਿਕਲੀ, ਅਸਮਾਨ ਤੇ ਬੱਦਲ ਬਣਨਾ ਸ਼ੁਰੂ ਹੋਇਆ, ਦੂਰੋਂ ਦੇਖਿਆ ਕਿ ਮਾਤ ਗੰਗਾ ਜੀ ਤੁਰੇ ਆਉਂਦੇ ਨੇ, ਸਿਰ ਦੇ ਉੱਤੇ ਉਹਨਾਂ ਨੇ ਭਾਂਡਾ ਲੱਸੀ ਦਾ ਪ੍ਰਸ਼ਾਦੇ ਨੇ, ਪਿਆਜ਼ ਤੇ ਅਚਾਰ ਹੈ, ਅਸੀਂ ਸ਼ਬਦ ਗੰਢਾ ਵਰਤਦੇ ਰਹੇ ਹਾਂ। ਜਦੋਂ ਆਏ ਬਾਬਾ ਬੁੱਢਾ ਜੀ ਝੋਨੇ ਦੇ ਖੇਤ ਦੀ ਵੱਟ ਤੇ ਬੈਠੇ ਸਨ, ਦੇਖ ਕੇ ਮਾਤਾ ਜੀ ਨੂੰ ਉੱਠ ਕੇ ਖੜੇ ਹੋਏ ਤੇ ਸ਼ਬਦ ਕਹੇ ਬੜੇ ਪਿਆਰ ਨਾਲ, ਮਾਂ ਦੂਰੋਂ ਦੇਖਦਿਆਂ ਸਾਰ, ਮਾਂ, ਮਾਤਾ ਗੰਗਾ ਜੀ ਨੇ ਦੇਖਿਆ ਕਿ ਪੂਰਨ ਪੁਰਖ ਗੁਰੂ ਨਾਨਕ ਸਾਹਿਬ ਦਾ ਅਨਨ ਸਿੱਖ, ਤੇ ਜਿਹਦੇ ਬਾਰੇ ਭਾਈ ਸਾਹਿਬ ਨੇ ਅੱਧੀ ਤੁੱਕ ਕਹੀ, ਉਹ ਤੁੱਕ ਹੈ ਅਜਿੱਤਾ ਰੰਧਾਵਾ ਭਲਾ ਹੈ। ਇਹ ਦੋਵੇਂ ਰੰਧਾਵੇ ਸਨ ਜੱਟਾਂ ਵਿੱਚੋਂ, ਅਜਿੱਤਾ ਵੀ ਰੰਧਾਵਾ ਸੀ ਤੇ ਬਾਬਾ ਬੁੱਢਾ ਜੀ ਵੀ ਰੰਧਾਵੇ ਨੇ। ਅਜਿੱਤਾ ਰੰਧਾਵਾ ਭਲਾ ਹੈ, ਬੁੱਢਾ ਬੁੱਢਾ ਇੱਕ ਮਨ ਧਿਆਵੈ, ਅੱਧੀ ਤੋਕੇ ਬਾਬੇ ਬੁੱਢੇ ਲਈ। ਕਹਿੰਦੇ ਨੇ ਜਿਹੜਾ ਭਾਈ ਬੁੱਢਾ ਹੈ ਇਹ ਬੁੱਢਾ ਬਣ ਗਿਆ, ਇਹਨੇ ਸਾਰੀ ਜ਼ਿੰਦਗੀ ਇੱਕ ਮਨ ਗੁਰੂ ਨਾਨਕ ਦੇ ਸ਼ਬਦ ਨੂੰ ਧਿਆਇਆ, ਇੱਕ ਮਨ ਧਿਆਉਂਦੇ ਰਹੇ। ਅਜਿੱਤਾ ਰੰਧਾਵਾ ਭਲਾ ਹੈ, ਬੁੱਢਾ ਬੁੱਢਾ ਇੱਕ ਮਨ ਧਿਆਵੈ। ਹੁਣ ਇੱਕ ਮਨ ਧਿਆਨ ਵਾਲੇ ਭਾਈ ਬੁੱਢਾ ਜੀ ਤੋਂ ਬਣੇ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਭਾਈ ਬੁੱਢਾ ਜੀ ਵੀ ਕਹਿੰਦੇ ਰਹੇ, ਭਾਈ ਬਿਰਧ ਵੀ ਕਹਿੰਦੇ ਰਹੇ, ਮਾਤਾ ਜੀ ਨੂੰ ਦੇਖ ਕੇ ਆਵਾਜ਼ ਦੇ ਕੇ ਕਿਹਾ, ਮਾਂ ਤੇ ਸੱਚ ਹੈ, ਅਸਲ ਵਿੱਚ ਬਾਬੇ ਬੁੱਢੇ ਦੇ ਸ਼ਬਦ ਮਾਂ ਕਹਿਣ ਦੀ ਦੇਰ ਸੀ, ਅੰਦਰ ਦੀ ਮਮਤਾ ਨੇ ਉਛਾਲਾ ਮਾਰਿਆ ਕਿ ਮਾਂ ਸ਼ਬਦ ਜਿਵੇਂ ਅੰਦਰ ਦੀ ਆਂਦਰਾਂ ਮਾਂ ਨੂੰ ਪੁਕਾਰਦੀਆਂ ਨੇ। ਕਹਿਣ ਲੱਗੇ, ਮਾਂ ਅੱਜ ਸਵੇਰ ਦੀ ਬਹੁਤ ਭੁੱਖ ਲੱਗੀ ਸੀ, ਸੋਚਦਾ ਸਾਂ ਅੱਜ ਕਿੱਥੋਂ ਸ਼ਕਨ ਨੂੰ ਮਿਲੇ, ਪਰ ਦੇਖ ਪੁੱਤਰ ਦੀ ਭੁੱਖ ਕੇਵਲ ਮਾਂ ਜਾਣਦੀ ਹੈ। ਸਮਝਿਓ, ਪੁੱਤਰ ਦੀ ਭੁੱਖ ਤੇ ਸੰਤਾਨ ਦੀ ਭੁੱਖ ਨਹੀਂ ਸਮਝਣੀ, ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਜਾਣਦੀ ਹੈ। ਅੰਦਰ ਅੱਜ ਸ਼ੁਦਾ ਨਾਲ ਵਿਆਕੁਲ ਸੀ, ਭੁੱਖ ਨਾਲ ਵਿਆਕੁਲ ਸੀ, ਲਿਆ ਮਾਂ ਅੱਜ ਜੋ ਕੁਛ ਪਕਾ ਕੇ ਲਿਆਈ ਆਪਣੇ ਬੱਚੇ ਨੂੰ ਛਕਾ। ਮਾਤ ਗੰਗਾ ਜੀ ਪ੍ਰਸੰਨ ਨੇ, ਗੁਰੂ ਨਾਨਕ ਦਾ ਸਿੱਖ ਅੱਜ ਇੰਨਾ ਖੁਸ਼, ਇੰਨਾ ਪ੍ਰਸੰਨ। ਪਿਆਰਿਓ, ਆਪਣੇ ਹੱਥਾਂ ਨਾਲ ਮਾਤਾ ਜੀ ਦੇ ਸਿਰ ਤੋਂ ਉਹ ਬਰਤਨ, ਉਹ ਭਾਂਡੇ ਥੱਲੇ ਰਖਾਏ, ਮਾਤਾ ਜੀ ਨੇ ਕੱਪੜੇ ਵਿੱਚ ਲਪੇਟੇ ਹੋਏ ਪ੍ਰਸ਼ਾਦੇ ਮਿੱਸੇ ਕੱਢੇ, ਲੱਸੀ ਵਾਲੇ ਭਾਂਡੇ ਵਿੱਚੋਂ ਭਰ ਕੇ ਛੰਨਾ ਲੱਸੀ ਦਾ ਦਿੱਤਾ, ਉੱਤੇ ਪ੍ਰਸ਼ਾਦੇ ਦੇ ਰੱਖ ਕੇ ਆਚਾਰ ਤੇ ਗੰਢਾ। ਜਦੋਂ ਬਾਬਾ ਜੀ ਬੁਰਕੀ ਤੋੜ ਕੇ ਕੋਰ ਤੋੜ ਕੇ ਮੂੰਹ ਚ ਪਾਉਣ ਲੱਗੇ, ਮੁੱਖ ਚ ਪਾਉਣ ਲੱਗੇ ਤੇ ਕਹਿਣ ਲੱਗੇ, ਹੱਥ ਜੋੜ ਕੇ ਕਿਹਾ, ਸਾਈ ਵਾਲਿਓ ਸਾਧ ਬਚਨ ਅਟਲਾਦਾ, ਆਪ ਜੀ ਦੇ ਬਚਨ ਸਤ ਹੋਣ, ਕਿਰਪਾ ਕਰੋ। ਪੁੱਛਿਆ, ਮਾਂ ਤੁਸੀਂ ਹੱਥ ਜੋੜੇ? ਕਹਿਣ ਲੱਗੇ, ਖਾਂ ਇੱਕ ਅਰਦਾਸ ਕਰੋ ਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਪੁੱਤਰ ਦੀ ਦਾਤ ਮੰਗਣ ਆਈ। ਪਿਆਰਿਓ, ਇੱਥੇ ਫਿਰ ਮੈਂ ਬੇਨਤੀ ਕਰਾਂ, ਇਹਨੂੰ ਭਾਵਨਾ ਦੇ ਨਜ਼ਰੀਏ ਨਾਲ ਤੱਕਿਓ। ਪੁੱਤਰ ਦੀ ਦਾਤ ਸੰਤਾਨ ਦੀ ਪ੍ਰਾਪਤੀ ਲਈ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ, ਇਤਿਹਾਸ ਕਹਿੰਦਾ ਹੈ, ਅਸਮਾਨ ਤੇ ਬਣੇ ਹੋਏ ਬੱਦਲਾਂ ਵਿੱਚੋਂ ਬਿਜਲੀ ਚਮਕੀ, ਬੱਦਲ ਗਰਜੇ, ਆਪਣੇ ਹੱਥਾਂ ਨਾਲ ਉਸ ਗੰਢੇ ਨੂੰ ਭੰਨਿਆ ਤੇ ਨਾਲੇ ਉੱਚੀ ਸਰੀ ਖੱਸ ਕੇ ਕਿਹਾ, ਮਾਂ ਤੁਮਰੇ ਗ੍ਰਹਿ ਪ੍ਰਗਟੇ ਗੋ ਯੋਧਾ, ਤੇਰੇ ਘਰ ਦੇ ਅੰਦਰ ਯੋਧਾ ਸੂਰਮਾ ਪੁੱਤਰ ਆਏਗਾ। ਦੇਖ ਜਿਵੇਂ ਅਸੀਂ ਮੁੱਕੀ ਮਾਰ ਕੇ ਗੰਢੇ ਦੇ ਸਿਰ ਨੂੰ ਭੰਨਿਆ, ਉਹ ਦੁਸ਼ਟਾਂ ਦੇ ਸਿਰ ਨੂੰ ਭੰਨਣ ਵਾਲਾ ਆ ਰਿਹਾ ਹੈ। ਤੁਹਾਡੇ ਘਰ ਪ੍ਰਗਟ ਹੋਵੇਗਾ, ਮਹਾਨ ਯੋਧਾ ਆਏਗਾ, ਨਾਲੇ ਪ੍ਰਸ਼ਾਦ ਪਾਣੀ ਛਕਦੇ ਰਹੇ, ਨਾਲੇ ਬਚਨ ਕਰਦੇ ਰਹੇ। ਮਾਤ ਗੰਗਾ ਜੀ ਵਾਪਸ ਆਏ ਤੇ ਅੱਜ ਪ੍ਰਸੰਨ ਸਨ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤੇ ਅੱਗੋਂ ਉੱਤਰ ਮਿਲਿਆ ਕਿ ਅੱਜ ਬਾਬਾ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਨੇ ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਚੇਤੇ ਰੱਖੋ ਗੰਗਾ ਜੀ ਕਿ ਸਾਧੂ ਦੇ ਬਚਨ, ਪੂਰਨ ਪੁਰਖ ਦੇ ਬਚਨ, ਕਮਾਈ ਵਾਲਿਆਂ ਦੀ ਜ਼ਬਾਨ ਤੋਂ ਨਿਕਲੇ ਹੋਏ ਬਚਨ, ਹਰ ਚੀਜ਼ ਕਾਲ ਦੇ ਅਧੀਨ ਹੈ, ਇਹਨੂੰ ਕਾਲ ਖਾ ਜਾਏਗਾ, ਪਰ ਜੇਤੇ ਰੱਖਿਓ ਸਾਧੂ ਦੇ ਬਚਨ ਨੂੰ ਕਦੀ ਵੀ ਕਾਲ ਨਹੀਂ ਖਾਂਦਾ। ਬਚਨ ਕੀਤੇ, ਨਿਸਬਾਸੁਰ ਨਖਿਅਤਰ ਬਿਨਾਸੀ, ਰਬ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ। ਆ ਰਾਤ ਚਮਕਦੇ ਹੋਏ ਤਾਰੇ ਚਲੇ ਜਾਣਗੇ, ਦਿਸਦਾ ਹੋਇਆ ਦਿਨੇ ਸੂਰਜ ਖਤਮ ਹੋ ਜਾਏਗਾ, ਪਹਾੜ ਦਿਸਦੇ ਹੋਏ ਸਰਕ ਜਾਣਗੇ, ਸਮੁੰਦਰ ਦੀਆਂ ਲਹਿਰਾਂ ਸੁੱਕ ਜਾਣਗੀਆਂ, ਧਰਤੀ ਤੇ ਪੈਦਾ ਹੋਏ ਜੀਵ ਇੱਕ ਇੱਕ ਖਤਮ ਹੋ ਸਕਦੇ ਨੇ, ਪਰ ਚੇਤੇ ਰੱਖਿਓ ਸਾਧੂ ਦੇ ਬਚਨ ਅਟਲ ਨੇ, ਉਹਦੇ ਬਚਨਾਂ ਨੂੰ ਕੋਈ ਨਹੀਂ ਮੋੜ ਸਕਦਾ। ਸਤਿਗੁਰੂ ਗੁਰੂ ਅਰਜੁਨ ਸਾਹਿਬ ਤੇ ਮਾਤ ਗੰਗਾ ਪ੍ਰਸੰਨ ਨੇ। ਪਿਆਰਿਓ, ਚੇਤੇ ਰੱਖਿਓ ਇਸੇ ਸਮੇਂ ਦੇ ਦਰਮਿਆਨ ਇੱਕ ਘਟਨਾ ਵਾਪਰੀ, ਉਹ ਕਹਿਣੀ ਜ਼ਰੂਰੀ ਹੈ। ਗੁਰੂ ਅਰਜੁਨ ਦੇਵ ਅੰਮ੍ਰਿਤਸਰ ਦੀ ਧਰਤੀ ਤੇ ਨੇ ਤੇ ਪਿਰਥੀਆ ਸੁਲੀ ਖਾਂ ਨੂੰ ਚਾੜ ਕੇ ਲਿਆਇਆ ਸੀ ਮੇਰੇ ਸੱਚੇ ਪਾਤਸ਼ਾਹ। ਉਸ ਵੇਲੇ ਉਹਨਾਂ ਦੇ ਵਾਕ ਜਿੱਥੇ ਬਚਨ ਕਿਹਾ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਧੰਨ ਗੁਰੂ ਅਰਜੁਨ ਸਾਹਿਬ ਗੁਰੂ ਕੀ ਵਿਡਾਲੀ ਨੇ ਤੇ ਅੱਜ ਦਾ ਆ ਦਿਨ ਜੋ ਆਪ ਮਨਾ ਰਹੇ ਹੋ, ਸੁਲੱਖਣੀ ਸੁਭਾ ਘੜੀ। ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਵਿੱਚੋਂ ਸਾਹਿਬ ਕਿਰਪਾਲੂ ਜੀ ਦੇ ਘਰ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਦਾਤਾ ਜੀ ਦਾ ਅਵਤਰਨ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ, ਉਹਨਾਂ ਦਾ ਆਗਮਨ ਹੋਇਆ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ, ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਦਾ, ਗੁਰੂ ਰਾਮਦਾਸ ਦਾ ਸ਼ੁਕਰ ਕਰਦਿਆਂ ਸ਼ਬਦ ਕਹਿ ਸਨ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਧਿਆਨ ਦਿਓ, ਇੱਥੇ ਸ਼ਬਦਾਰਥ ਟੀਕਾ ਪੜਿਓ, ਗੁਰਮੁਖ ਪਿਆਰੇ ਹੋਰਨਾਂ ਦੇ ਟੀਕੇ ਪੜਿਓ, ਉਹ ਇਸ ਸ਼ਬਦ ਦੀ ਉਥਾਨਕਾ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਨਾਲ ਹੀ ਜੋੜਦੇ ਨੇ। ਸਤਿਗੁਰ ਸਾਚੈ ਦੀਆ ਭੇਜ, ਸੱਚੇ ਸਤਿਗੁਰੂ ਨੇ ਭੇਜਿਆ, ਚਿਨ ਜੀਵਨ ਉਪਜਿਆ ਸੰਜੋਗ, ਉਧਰੈ ਮੈਂ ਆਏ ਕੀਆ ਨਿਵਾਸ। ਮਾਤ ਗੰਗਾ ਜੀ ਦੇ ਮਨ ਵਿੱਚ ਬੜੀ ਖੁਸ਼ੀ ਹੈ, ਕਹਿਣ ਲੱਗੇ, ਉਧਰੈ ਮੈਂ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਤੇ ਇੱਥੇ ਬੇਨਤੀ ਕਰਨੀ ਚਾਹਨਾ, ਗੁਰੂ ਅਰਜੁਨ ਦੇਵ ਆਏ ਤੇ ਭੱਟਾ ਨੇ ਕਿਹਾ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਭੱਟਾ ਨੇ ਕਿਹਾ ਕਿ ਗੁਰੂ ਅਰਜੁਨ ਘਰ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ, ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਜੰਮਿਆ ਪੂਤ ਭਗਤ ਗੋਬਿੰਦ ਕਾ, ਜਿਹੜਾ ਪੁੱਤਰ ਪੈਦਾ ਹੋਇਆ ਇਹ ਗੋਬਿੰਦ ਦਾ ਭਗਤ ਪੈਦਾ ਹੋਇਆ, ਪਰਮਾਤਮਾ ਦਾ ਭਗਤ ਪੈਦਾ ਹੋਇਆ। ਤੇ ਨਾਲ ਇੱਕ ਗੱਲ ਕਹੀ, ਲੋਕ ਕਹਿੰਦੇ ਸਨ ਕਿ ਇਸ ਪੀੜੀ ਨੇ ਇਸ ਵੇਲ ਨੇ ਗੁਰੂ ਅਰਜੁਨ ਦੇਵ ਤੋਂ ਬਾਅਦ ਸੁੱਕ ਜਾਣਾ, ਪਰ ਨਹੀਂ, ਅੱਜ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ। ਹੁਣ ਇਹ ਪੀੜੀ ਅਗਾਂਹ ਵਧੀ, ਧੰਨ ਗੁਰੂ ਅਰਜੁਨ ਸਾਹਿਬ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਪ੍ਰਗਟੇ ਨੇ। ਸਭ ਤੋਂ ਪਹਿਲੀ ਖਬਰ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਗਈ। ਬਾਬਾ ਬੁੱਢਾ ਸਾਹਿਬ ਆਏ, ਉਹਨਾਂ ਨੇ ਬਾਲਕ ਦੇ ਦਰਸ਼ਨ ਕੀਤੇ। ਬਾਬਾ ਬੁੱਢਾ ਸਾਹਿਬ ਬਹੁਤ ਗਦ ਗਦ ਹੋਏ, ਬੜੇ ਪ੍ਰਸੰਨ ਹੋਏ। ਪਰ ਇੱਥੇ ਫਿਰ ਬੇਨਤੀ ਕਰਾਂ, ਉਹਨਾਂ ਨੇ ਆਪਣੇ ਅੰਦਰ ਦੀ ਸਿੱਖੀ ਵਾਲਾ ਗੁਣ ਕਿਤੇ ਵੀ ਖਤਮ ਨਹੀਂ ਹੋਣ ਦੇਣਾ। ਅਰਦਾਸ ਕਰਦੇ ਨੇ ਤਾਂ ਵੀ ਸਿੱਖੇ, ਤੇ ਜੇ ਹੱਥ ਵਿੱਚ ਪਕੜਿਆ ਬਾਲਕ ਨੂੰ ਤਾਂ ਵੀ ਉਹ ਸਿੱਖ ਨੇ, ਤੇ ਜਿਸ ਦਿਨ ਮੀਰੀ ਪੀਰੀ ਦੀਆਂ ਕਿਰਪਾਨਾਂ ਪਾਣਗੇ ਉਸ ਦਿਨ ਮੱਥਾ ਟੇਕ ਕੇ ਵੀ ਉਹ ਸਿੱਖ ਦੇ ਗੁਣ ਨੂੰ ਧਾਰਨ ਰੱਖਣਗੇ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਝੋਲੀ ਵਿੱਚ ਜਦੋਂ ਪਾਇਆ, ਝੋਲੀ ਵਿੱਚ ਪਾਉਣ ਤੋਂ ਮੁਰਾਦ ਦਰਸ਼ਨ ਕੀਤੇ, ਤੇ ਉਸ ਵੇਲੇ ਬਾਬਾ ਬੁੱਢਾ ਜੀ ਦੇ ਮੁਖਾਰ ਬਿੰਦ ਤੋਂ ਨਾਮ ਰਖਾਇਆ ਗਿਆ ਸੀ ਹਰ ਗੋਬਿੰਦ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਬਾਅਦ ਵਿੱਚ ਇੱਕ ਥਾਂ ਤੇ ਇਕੱਤਰ ਕੀਤੀ ਗਈ। ਧਿਆਨ ਦਿਆ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਹਰ ਗੋਬਿੰਦ, ਬੜੇ ਖੁਸ਼ ਨੇ ਬਾਬਾ ਜੀ। ਇੱਥੇ ਹਜ਼ੂਰ ਨੇ ਕਿਹਾ, ਸਿੱਖਾਂ ਨੇ ਬੜੀ ਬਾਣੀ ਗਾਈ, ਗੁਰੂ ਹਰਗੋਬਿੰਦ ਸਾਹਿਬ ਆਏ, ਕੀਰਤਨ ਹੋਏ, ਤੇ ਗੁਰੂ ਅਰਜੁਨ ਸਾਹਿਬ ਮੇਰ ਦੇ ਘਰ ਵਿੱਚ ਆਏ। ਪੁੱਤਰ ਦੇ ਆਉਣ ਦੀ ਖੁਸ਼ੀ ਵਿੱਚ ਇੱਕ ਖੂਹ ਲਵਾਇਆ, ਜਿਸ ਖੂਹ ਦੇ ਵਿੱਚ 6 ਹਰਟ ਨੇ, ਤੇ ਉਸ ਦਾ ਨਾਮ ਰੱਖਿਆ ਗਿਆ 6 ਹਰਟਾਂ। ਉਸ ਗੁਰਦੁਆਰੇ ਨੂੰ ਅਸੀਂ ਸਿਹਾਟਾ ਸਾਹਿਬ ਕਹਿੰਦੇ। 6 ਹਰਟ ਨੇ ਜਿੱਥੇ ਪੁੱਤਰ ਦੇ ਆਉਣ ਦੀ ਖੁਸ਼ੀ ਵਿੱਚ ਪਾਣੀ ਲੋਕਾਂ ਨੂੰ ਵੰਡਿਆ, ਅੰਦਰ ਦਾ ਸੁੱਖ ਦੇਣ ਲਈ ਬਾਣੀ ਦਿੱਤੀ, 6 ਹਰਟਾ ਖੂਹ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਲਵਾਇਆ। ਹੁਣ ਦੇਖੋ, ਬਾਲਕ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਨਾਮ ਰੱਖ ਦਿੱਤਾ ਗਿਆ। ਪਿਰਥੀਏ ਦੇ ਘਰ ਅੰਦਰ ਅੱਜ ਰੋਟੀ ਨਹੀਂ ਪੱਕੀ, ਚੁੱਲ੍ਹਾ ਨਹੀਂ ਬਲਿਆ, ਇਹਦੇ ਘਰ ਅੰਦਰ ਅੱਜ ਦੀਵਾ ਨਹੀਂ ਬਲਿਆ। ਇਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਵੇਲੇ ਘਰ ਵਾਲੀ ਨੇ ਫਿਰ ਤਾਨਾ ਮਾਰਿਆ, ਨਾ ਤੁਸਾਂ ਗੁਰੂ ਪਿਤਾ ਦੀ ਸੇਵਾ ਕੀਤੀ, ਕਹਿੰਦੇ ਸੋ ਇਹਦੇ ਘਰ ਸੰਤਾਨ ਨਹੀਂ ਹੋਣੀ, ਤੇਰੇ ਬਚਨ ਵੀ ਨੇਫਲ ਚਲੇ ਗਏ। ਤੇ ਅੱਗੋਂ ਕਹਿਣ ਲੱਗਾ, ਚੱਲ ਜੇ ਮੇਰੇ ਬਚਨ ਨੇਫਲ ਚਲੇ ਗਏ ਤਾਂ ਕਿਹੜੀ ਗੱਲ, ਮੈਂ ਇਸ ਬਾਲਕ ਨੂੰ ਬਡਾਲੀ ਤੋਂ ਅੰਮ੍ਰਿਤਸਰ ਤੱਕ ਆਉਣ ਹੀ ਨਹੀਂ ਦੇਣਾ। ਕਿਵੇਂ? ਕਹਿਣ ਲੱਗਾ, ਮੈਂ ਇਹਦੇ ਜਨਮ ਤੋਂ ਪਹਿਲੀ ਮੌਤ ਦਾ ਪ੍ਰਬੰਧ ਕਰੀ ਬੈਠਾ। ਉਸ ਦਾਈ ਦਾ ਨਾਮ ਇਤਿਹਾਸ ਨੇ ਫੱਤੋ ਲਿਖਿਆ। ਫੱਤੋ ਦਾਈ ਨੂੰ ਪੈਸੇ ਦਿੱਤੇ ਕਿ ਤੂੰ ਇਸ ਬੱਚੇ ਨੂੰ ਜ਼ਹਿਰ ਦੇ। ਕਹਿੰਦੇ ਨੇ ਦਾਈ ਜ਼ਹਿਰ ਦੇਣ ਵਾਸਤੇ ਗਈ, ਕਿਹੋ ਜਿਹੀ ਬੰਦਾ ਬਿਰਤੀ ਤੇ, ਕਿੰਨੀ ਨੀਚ ਬਿਰਤੀ ਤੇ ਈਰਖਾਲੂ ਗੰਦਾ ਆ ਡਿੱਗਦਾ ਹੈ। ਈਰਖਾਲੂ ਤੋਂ ਕਦੀ ਆਸ ਨਾ ਰੱਖੋ ਵੀ ਉਹ ਕਦੀ ਭੜਾ ਲੋਚੇਗਾ। ਬਾਬੇ ਪਿਰਥੀਏ ਨੇ ਫੱਤੋ ਦਾਈ ਭੇਜੀ, ਜ਼ਹਿਰ ਲੈ ਕੇ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਨਹੀਂ ਪੀਤਾ, ਇਤਿਹਾਸ ਦੇ ਪੰਨੇ ਨੇ, ਪਰ ਕਹਿੰਦੇ ਨੇ ਉਸ ਦਾ ਲਾਇਆ ਹੋਇਆ ਜ਼ਹਿਰ ਉਹਦੇ ਸਰੀਰ ਤੇ ਅਸਰ ਕਰ ਗਿਆ। ਆਕੜ ਕੇ ਫੱਤੋ ਦਾਈ ਮਰਨ ਤੋਂ ਪਹਿਲਾਂ ਦੱਸ ਗਈ ਕਿ ਮੈਨੂੰ ਬਖਸ਼ ਦਿਆ ਜੇ, ਮੈਨੂੰ ਜ਼ਹਿਰ ਦੇਣ ਵਾਸਤੇ ਤੁਹਾਡੇ ਵੱਡੇ ਭਰਾ ਬਾਬੇ ਪਿਰਥੀਏ ਨੇ ਭੇਜਿਆ। ਪਰ ਧੰਨ ਗੁਰੂ ਅਰਜੁਨ ਸਾਹਿਬ ਨੇ ਅਕਾਲ ਦਾ ਸ਼ੁਕਰ ਤਾਂ ਕੀਤਾ, ਪਰ ਬਾਬੇ ਪਿਰਥੀਏ ਲਈ ਕੋਈ ਸ਼ਬਦ ਮਾੜਾ ਨਾ ਵਰਤਿਆ। ਉਸ ਤੋਂ ਬਾਅਦ ਪਿਰਥੀਏ ਨੇ ਦੂਜੀ ਖੇਡ ਰਚਾਈ। ਇਹਨੇ ਪਿਆਰੇ ਉਹ ਸਪੇਰਾ ਭੇਜਿਆ ਸੀ ਕਿ ਬਾਲਕ ਹਰਗੋਬਿੰਦ ਖੇਡਦਾ ਹੋਵੇ ਤੇ ਸੱਪ ਦਾ ਡੰਗ ਮਰਵਾ ਦਈ, ਉਹਦੀ ਮੌਤ ਹੋ ਜਾਏ, ਗੱਦੀ ਮੇਰੇ ਘਰ ਆ ਜਾਏ। ਸੱਪ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਪਟਕਾ ਕੇ ਮਾਰ ਦਿੱਤਾ, ਪਰ ਸਪੇਰੇ ਦਾ ਸੱਪ ਗੁਰੂ ਹਰਗੋਬਿੰਦ ਸਾਹਿਬ ਤੇ ਡੰਗ ਨਹੀਂ ਮਾਰ ਸਕਿਆ। ਤੀਸਰਾ ਇਹਨੇ ਯਤਨ ਕੀਤਾ ਸੀ, ਉਹਦਾ ਬਚਨ ਬਾਣੀ ਵਿੱਚ ਵੀ ਹੈ, ਦੁਸ਼ਟ ਬ੍ਰਾਹਮਣ ਜਿਹੜਾ ਸ਼ਬਦ ਹਜ਼ੂਰ ਨੇ ਵਰਤਿਆ ਹੈ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ। ਉਸ ਬ੍ਰਾਹਮਣ ਨੂੰ ਭੇਜਿਆ ਸੀ ਕਿ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇ, ਪਰ ਪਿਆਰਿਓ ਜ਼ਹਿਰ ਕੁੱਤੇ ਨੂੰ ਦਹੀਂ ਪਾਇਆ ਗਿਆ, ਕੁੱਤਾ ਤਾਂ ਮਰ ਗਿਆ, ਪਰ ਦੁਸ਼ਟ ਬ੍ਰਾਹਮਣ ਉਹਦੇ ਪੇਟ ਵਿੱਚ ਸੂਲ ਉੱਠਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਲਾ ਸੂਲ ਦੇ ਨਾਲ ਆਪ ਮਰਿਆ, ਮਰਨ ਤੋਂ ਪਹਿਲਾਂ ਸਭ ਕੁਝ ਦੱਸ ਗਿਆ। ਪਰ ਇੱਥੇ ਇੱਕ ਬੇਨਤੀ ਮੈਂ ਕਰਾਂ ਕਿ ਦੇਖੋ, ਤਿੰਨ ਖੂਨੀ ਵਾਰ ਕੀਤੇ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤੇ ਗੁਰੂ ਅਰਜੁਨ ਸਾਹਿਬ ਤਾਂ ਇੱਕੋ ਹੀ ਗੱਲ ਕਹਿ ਰਹੇ ਸਨ ਕਿ ਮੈਂ ਸਭ ਕੁਝ ਛੋੜ ਪ੍ਰਭ ਤੂੰ ਤਿਆਇਆ। ਗੁਰੂ ਅਰਜੁਨ ਸਾਹਿਬ ਕਹਿ ਰਹੇ ਸਨ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਧੰਨ ਗੁਰੂ ਅਰਜੁਨ ਸਾਹਿਬ ਤੇ ਬਚਨ ਸਨ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ। ਧੰਨ ਗੁਰੂ ਅਰਜੁਨ ਸਾਹਿਬ ਤਾਂ ਆਪਣੀ ਰਸਨਾ ਤੋਂ ਕਹਿ ਰਹੇ ਸਨ ਵਿਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਕੋਵਾ। ਧੰਨ ਗੁਰੂ ਅਰਜੁਨ ਸਾਹਿਬ ਸ਼ੁਕਰ ਵਿਚ ਆ ਕੇ ਕਹਿ ਰਹੇ ਸਨ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੂਕੈ ਸਭ ਉਸਰਾਓ ਚਿਤ ਆਵੈ ਓਸ ਪਾਰ ਬ੍ਰਹਮ। ਬਾਬਾ ਜੀ ਕਰਨ ਲੱਗੈ ਨਾ ਤਤੀ ਵਾਹੂ। ਧੰਨ ਗੁਰੂ ਹਰਗੋਬਿੰਦ ਸਾਹਿਬ ਹੁਣ ਉਹਨਾਂ ਦੀ ਪੜ੍ਹਾਈ ਦੀ ਗੱਲ ਚੱਲੀ। ਮੈਂ ਸੰਖੇਪ ਜੀ ਬੇਨਤੀ ਪਿਆ ਕਰਨਾ। ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ। ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਬੜੇ ਸੋਹਣੇ ਤੇ ਸ਼ਬਦ ਲਿਖੇ ਨੇ, ਉਹਨਾਂ ਦੀ ਸ਼ਬਦਾਵਲੀ ਵੀ ਆਪਣੇ ਕਿਸਮ ਦੀ ਆਪਣੀ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸਤਿਗੁਰੂ ਇਸ ਸਿੱਖ ਸੇਵਕ ਨੂੰ ਹੁਕਮ ਕਾਸ ਵਾਸਤੇ ਬੁਲਾਇਆ ਗਿਆ? ਕਹਿਣ ਲੱਗੇ ਹਰਗੋਬਿੰਦ ਜੀ ਨੂੰ, ਬਾਲਕ ਹਰਗੋਬਿੰਦ ਜੀ ਨੂੰ ਤਾਲੀਮ ਤੁਸੀਂ ਦਿਓਗੇ, ਵਿਦਿਆ ਤੁਸੀਂ ਪੜਾਓ। ਤੇ ਬਾਬਾ ਸਾਹਿਬ ਜੀ ਦਾ ਉੱਤਰ ਸੀ ਸੱਚੇ ਪਾਤਸ਼ਾਹ ਮੈਂ ਖੇਤਾਂ ਵਿੱਚ ਹਲ ਵਾਹਣ ਵਾਲਾ ਵਾਂ, ਤੇਰੇ ਘਰ ਦੇ ਪਸ਼ੂ ਚਾਰਨ ਵਾਲਾ ਵਾਂ, ਆਪ ਜੀ ਦੇ ਖੇਤਾਂ ਦੀ ਰਖਵਾਲੀ ਕਰਨ ਵਾਲਾ ਵਾਂ, ਕੋਈ ਵਿਦਵਾਨ ਪੰਡਿਤ ਲੱਭੋ, ਕੋਈ ਸਿਆਣਾ ਲੱਭੋ ਜਿਹੜਾ ਬਾਲਕ ਨੂੰ ਤਾਲੀਮ ਦੇ ਵਿਦਿਆ ਦੇ। ਤੇ ਗੁਰੂ ਅਰਜੁਨ ਸਾਹਿਬ ਦੇ ਬਚਨ ਸਨ ਬਾਬਾ ਜੀ ਕਿ ਜਿਸ ਦਿਨ ਆਪ ਜੀ ਗੁਰੂ ਨਾਨਕ ਸਾਹਿਬ ਨੂੰ ਮਿਲੇ, ਆਪ ਜੀ ਦੀ ਬਾਲ ਉਮਰ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਦੀ ਬਾਲ ਉਮਰ ਵਿੱਚ ਇੱਕ ਆਸੀਸ ਦਿੱਤੀ, ਗੁਣ ਦੇਖ ਕੇ ਤੁਹਾਨੂੰ ਬਾਲਕ ਤੋਂ ਬੁੱਢੇ ਦੀ ਪਦਵੀ ਦਿੱਤੀ ਗਈ। ਜਿਨ੍ਹਾਂ ਗੁਣਾਂ ਨਾਲ ਤੁਸੀਂ ਬੁੱਢੇ ਬਣੇ ਬਸ ਉਹੀ ਗੁਣ ਤੇ ਵਿਦਿਆ ਮੇਰੇ ਪੁੱਤਰ ਨੂੰ ਸਿਖਾ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਮੁਖੋ ਇੱਕ ਓਅੰਕਾਰ ਕਹਿ ਲਈਏ ਕਿ ਤਲੀਮ ਜਿਹੜੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ ਹੈ, ਕੱਲੀ ਵਿਦਿਆ ਹੀ ਨਹੀਂ, ਘੋੜ ਸਵਾਰੀ, ਸ਼ਸਤਰ ਵਿਦਿਆ, ਤੈਰਾਕੀ, ਅਨੇਕਾਂ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਏ। ਤਾਪ ਵੀ ਆਇਆ ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਰੋਏ ਹੋਏ ਤੇ ਗੁਰੂ ਅਰਜੁਨ ਦੇਵ ਜੀ ਨੇ ਸ਼ਬਦ ਵੀ ਚਾਰੇ ਕਿ ਵੱਡੀ ਆਰਜਾ ਹਰਗੋਬਿੰਦ ਕੀ, ਜਾਂ ਸ਼ਬਦ ਕਹਿ ਹਰਗੋਬਿੰਦ ਨਵਾਂ ਨਰੋਵਾ। ਪਰ ਅਖੀਰ ਤੇ ਚੇਚਕ ਨੇ ਵਾਰ ਕੀਤਾ ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਚੇਚਕ ਦੇ ਵਾਰ ਵੇਲੇ ਵੀ ਕੇਵਲ ਪਰਮਾਤਮਾ ਦਾ ਸ਼ੁਕਰ ਕਰਦੇ ਇੱਕ ਸ਼ਬਦ ਉਚਾਰਨ ਕੀਤਾ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਜਦੋਂ ਇਹ ਸ਼ਬਦ ਮੈਂ, ਵੈਸੇ ਮੇਰੇ ਕੋਲ ਸਮਾਂ ਇਤਨਾ ਕੁ ਨਹੀਂ, ਇੱਕ ਇੱਕ ਸ਼ਬਦ ਵੈਸੇ ਗੁਰੂ ਹਰਗੋਬਿੰਦ ਸਾਹਿਬ ਨਾਲ ਜਿਹੜਾ ਸੰਬੰਧਿਤ ਉਹ ਵਿਚਾਰਨ ਵਾਲਾ। ਹੁਣ ਕਈ ਵਾਰੀ ਜਿਹੜੀ ਅੱਜ ਦੇ ਅਸੀਂ ਬ੍ਰਹਮ ਗਿਆਨ ਦੀਆਂ ਗੱਲਾਂ ਸਿਖਰ ਤੇ ਕਰਨੇ ਹਨ, ਲਓ ਜੀ ਇਹ ਕੋਈ ਗੱਲਾਂ ਕਰਨ ਵਾਲੀਆਂ ਸਨ, ਤਾਪ ਦੀ ਅਰਦਾਸ ਕੀਤੀ, ਫਲਾਣੀ ਅਰਦਾਸ ਕੀਤੀ, ਉਹ ਨਹੀਂ ਪਿਆਰਿਓ। ਗੁਰੂ ਗ੍ਰੰਥ ਸਾਹਿਬ ਨੂੰ ਜੇ ਗੁਰੂ ਮੰਨਣੇ ਆ ਤੇ ਗੁਰੂ ਜੀ ਨੇ ਜੇ ਪੁੱਤਰ ਨੂੰ ਤਾਪ ਚੜਿਆ ਤੇ ਅਰਦਾਸ ਕੀਤੀ ਤੇ ਉਤਰ ਜਾ ਸ਼ੁਕਰਾਨੇ ਕੀਤੇ, ਜੇ ਪੁੱਤਰ ਤੇ ਚੇਚਕਾ ਨੇ ਵਾਰ, ਚੇਚਕ ਨੇ ਵਾਰ ਕੀਤਾ, ਉਸ ਵੇਲੇ ਸੀਤਲਾ ਲੋਕ ਵਰਦੇ ਸਨ, ਸੀਤਲਾ ਆਈ ਪਰ ਗੁਰੂ ਸਾਹਿਬ ਨੇ ਦੇਖੋ ਕੋਈ ਦੇਵੀ ਪੂਜਨ ਨਹੀਂ ਕੀਤਾ, ਬਚਨ ਕੀਤੇ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ। ਦੇਵੀ ਪੂਜਨ ਨਹੀਂ, ਕਹਿੰਦੇ ਨੇ ਮੇਰੇ ਭਰਮ ਦੇਖੋ ਚਲੇ ਗਏ, ਸਾਰੇ ਭਰਮ ਖਤਮ ਹੋ ਗਏ। ਕਿਹੜੇ ਭਰਮ? ਕੋਈ ਦੇਵੀ ਪੂਜਨ ਨਹੀਂ ਸੀ। ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ। ਧੰਨ ਗੁਰੂ ਹਰਗੋਬਿੰਦ ਸਾਹਿਬ ਆਰੋਗ ਹੋਏ ਨੇ, ਸ਼ੁਕਰਾਨੇ ਦੇ ਸ਼ਬਦ ਕਹੇ। ਧਿਆਨ ਦਿਓ ਜੇ ਅੱਜ ਸਮਾਂ ਆ ਗਿਆ, ਧੰਨ ਗੁਰੂ ਅਰਜੁਨ ਦੇਵ ਸ਼ਹੀਦ ਹੋਣ ਵਾਸਤੇ ਲਾਹੌਰ ਜਾਣ ਲੱਗੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਇੱਕ ਸ਼ਬਦ ਕਿਹਾ। ਇਤਿਹਾਸ ਦੇ ਪੰਨੇ ਨੇ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਬਚਨ। ਦੇਖੋ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਡੇ ਕੋਲ ਚਾਰ ਵਸੀਲੇ ਨੇ ਇਤਿਹਾਸ ਨੂੰ ਵੇਖਣ ਦੇ। ਉਹ ਚਾਰ ਵਸੀਲੇ ਕਿਹੜੇ ਨੇ? ਸਭ ਤੋਂ ਪਹਿਲਾਂ ਸਾਡੇ ਕੋਲ ਇਤਿਹਾਸ ਨੂੰ ਪੜ੍ਹਨ ਦਾ ਵਸੀਲਾ ਹੈ ਆਖੀ, ਇਹਨਾਂ ਸ਼ਬਦਾਂ ਨੂੰ ਸਮਝੋ ਟੇਕੇ। ਦੂਜਾ ਸਾਡੇ ਕੋਲ ਵਸੀਲਾ ਹੈ ਸਾਖੀ। ਤੀਜਾ ਵਸੀਲਾ ਹੈ ਸਾਡੇ ਕੋਲ ਬਿਲਾਸ। ਤੇ ਚੌਥਾ ਸਾਡੇ ਕੋਲ ਜ਼ਰੀਆ ਹੈ ਇਤਿਹਾਸ ਨੂੰ ਘੋਖਣ ਦਾ ਪ੍ਰਕਾਸ਼। ਪਹਿਲਾ ਹੈ ਆਖੀ, ਦੂਸਰਾ ਹੈ ਸਾਖੀ, ਤੀਸਰੇ ਨੇ ਬਿਲਾਸ ਤੇ ਚੌਥੇ ਨੇ ਪ੍ਰਕਾਸ਼। ਆਖੀ ਦਾ ਅਰਥ ਕੀ ਹੈ? ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਦਾ ਇੱਕ ਚੈਪਟਰ ਪੜ੍ਹਦੇ ਹਾਂ ਤੇ ਉਸ ਨੂੰ ਕਿਹਾ ਜਾਂਦਾ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਇਤਿਹਾਸ ਨੂੰ ਪੜ੍ਹਨਾ ਹੋਵੇ ਪਹਿਲਾਂ ਆਖੀ ਦੇਖੋ, ਜੋ ਨਾ ਆਖਿਆ ਤੇ ਜੋ ਅੱਖਾਂ ਨਾਲ ਦੇਖਿਆ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਸਾਹਿਬ ਤੱਕ ਅੱਠ ਪੌੜੀਆਂ ਵਿੱਚ ਆਖੀ ਹੈ ਤੇ ਇਹਦੇ ਵਿੱਚ ਇਤਿਹਾਸਕ ਤਰੀਕਾ ਨਹੀਂ। ਆਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਸੱਚ ਦੇ ਰਾਜ ਦਾ ਜ਼ਿਕਰ ਹੈ। ਇਹਦੇ ਵਿੱਚ ਕੇਵਲ ਰੁਖਾਨੀਅਤ ਦੀ ਗੱਲ ਕੀਤੀ ਗਈ, ਜਿਵੇਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ ਆਖੀ ਇਤਿਹਾਸ ਹੈ, ਰੂਹਾਨੀਅਤ ਨਾਲ ਜੁੜਿਆ। ਫਿਰ ਬਚਨ ਕੀਤਾ ਲਹਿਣੇ ਦੀ ਫੇਰ ਆਈਐ ਨਾਨਕਾ ਦੋਈ ਖਟੀਐ। ਫਿਰ ਗੁਰੂ ਅਮਰਦਾਸ ਦਾ ਕਿਹਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਆਹ ਪੋਤਰਾ ਪ੍ਰਵਾਨ। ਫਿਰ ਗੁਰੂ ਰਾਮਦਾਸ ਦਾ ਕਿਹਾ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ। ਫਿਰ ਅਖੀਰ ਤੇ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾ। ਗੁਰੂ ਅਰਜੁਨ ਸਾਹਿਬ ਦਾ ਜ਼ਿਕਰ ਕੀਤਾ। ਪਹਿਲਾਂ ਸਾਡੇ ਕੋਲ ਪੜ੍ਹਨ ਵਾਸਤੇ ਹੈ ਆਖੀ, ਉਹਦੇ ਵਿੱਚ ਕੋਈ ਮਿਲਾਵਟ ਨਹੀਂ। ਆਖੀ ਵਿੱਚ ਜੋ ਕੁਝ ਹੈ ਉਹ ਸੱਤ ਹੈ। ਆਖੀ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਇਤਿਹਾਸ ਨੂੰ ਸਾਖੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜਨਮ ਸਾਖੀਆਂ। ਸਾਖੀ ਦਾ ਅਖਰੀ ਅਰਥ ਹੁੰਦਾ ਸਿੱਖਿਆ, ਸਾਖੀ ਦਾ ਅਖਰੀ ਅਰਥ ਹੈ ਗਵਾਹੀ। ਕਹਿਣ ਲੱਗੇ ਪਹਿਲੀ ਹੈ ਆਖੀ, ਪਰਤ ਕੇ ਹੈ ਸਾਖੀ। ਸਾਖੀਆਂ ਅਸੀਂ ਪੜ੍ਹਦੇ ਹਾਂ। ਸਾਖੀ ਤੋਂ ਬਾਅਦ ਇਤਿਹਾਸ ਲਿਖਿਆ ਗਿਆ ਬਿਲਾਸ, ਜਿਹਨੂੰ ਕਿਹਾ ਗਿਆ ਗੁਰਬਿਲਾਸ ਪਾਤਸ਼ਾਹ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ। ਇਤਿਹਾਸ ਪਹਿਲਾਂ ਆਖੀ ਰੂਪ ਵਿੱਚ, ਫਿਰ ਸਾਖੀ ਰੂਪ ਵਿੱਚ, ਫਿਰ ਬਿਲਾਸ ਦੇ ਰੂਪ ਵਿੱਚ, ਤੇ ਚੌਥਾ ਸੀ ਫਿਰ ਪ੍ਰਕਾਸ਼ ਦੇ ਰੂਪ ਵਿੱਚ, ਜਿਹਨੂੰ ਅਸੀਂ ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਨਵੀਨ ਪੰਥ ਪ੍ਰਕਾਸ਼ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਇਤਿਹਾਸ ਦੇ ਪੰਨਿਆਂ ਵਿੱਚ ਬਿਲਾਸ ਵਿੱਚ ਇੱਕ ਸ਼ਬਦ ਕਹਿ ਕਿ ਗੁਰੂ ਅਰਜੁਨ ਸਾਹਿਬ ਤੁਰਨ ਤੋਂ ਪਹਿਲਾਂ, ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਸੰਬੰਧੀ ਇਹ ਸ਼ਬਦ ਕਹਿ ਆਪਣੇ ਸਪੁੱਤਰ ਨੂੰ, ਬੇਟਾ ਇਹ ਆਦ ਸਿੱਖ ਨੇ ਇਹਨਾਂ ਦਾ ਕਿਹਾ ਹੋਇਆ ਗੁਰੂ ਨਾਨਕ ਸਾਹਿਬ ਦਾ ਬਚਨ ਸਮਝਣਾ। ਧੰਨ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਦੋ ਸਿੱਖ ਆਏ ਸਨ, ਇੱਕ ਭਾਈ ਜੈਤਾ, ਇਹ ਉਹ ਭਾਈ ਜੈਤਾ ਨਹੀਂ ਜਿਹੜਾ ਸੀਸ ਲੈ ਕੇ ਆਇਆ ਸੀ, ਦੂਜਾ ਭਾਈ ਸ਼ਿੰਗਾਰੂ। ਇਹਨਾਂ ਨੇ ਸ਼ਸਤਰ ਲਿਆਂਦੇ ਤੇ ਕਿਹਾ ਗੁਰੂ ਜੀ ਸ਼ਸਤਰ ਆਪ ਜੀ ਦੀ ਭੇਟਾ ਨੇ। ਤੇ ਭਾਈ ਮਨੀ ਸਿੰਘ ਲਿਖਦੇ ਨੇ ਗੁਰੂ ਅਰਜੁਨ ਸਾਹਿਬ ਨੇ ਕਿਹਾ ਅਸੀਂ ਸ਼ਸਤਰ ਪਕੜਨੇ ਹੈਨ, ਹਰਗੋਬਿੰਦ ਦਾ ਰੂਪ ਧਾਰਨ ਕਰਕੇ ਅਸੀਂ ਸ਼ਸਤਰਾਂ ਦੀ ਪ੍ਰੀਤ ਕਰਾਂਗੇ ਤੇ ਅਸੀਂ ਮੀਰ ਮੀਰੀ ਤੇ ਪੀਰੀ ਦੇ ਦੋ ਸ਼ਸਤਰ ਪਕੜਨੇ ਨੇ। ਕਹਿਣ ਲੱਗੇ ਅਸੀਂ ਸ਼ਸਤਰ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਨੂੰ ਖਿੱਚਾਂਗੇ ਤੇ ਸ਼ਾਸਤਰ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਨੂੰ ਖਿੱਚਾਂਗੇ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਗਏ, ਪੰਜ ਸਿੱਖ ਨਾਲ ਲੈ ਕੇ ਗਏ। ਇਹਨਾਂ ਪੰਜਾਂ ਵਿੱਚੋਂ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪੈੜਾ ਤੇ ਭਾਈ ਪਿਰਾਣਾ। ਧੰਨ ਗੁਰੂ ਅਰਜੁਨ ਸਾਹਿਬ ਲਾਹੌਰ ਚਲੇ ਗਏ। ਤੱਤੀ ਤਵੀ ਤੇ ਪੰਜ ਦਿਨ ਹਜ਼ੂਰ ਨੂੰ ਤਸੀਹੇ ਦਿੱਤੇ ਗਏ। 22 ਮਈ 1630 ਨੂੰ ਸਾਹਿਬ ਕਿਰਪਾਲੂ ਜੀ ਦੇ ਸੀ ਵਾਹਿਗੁਰੂ ਜੀ ਬਚਨ ਪੜ੍ਹਨੇ। 22 ਮਈ 1606 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ। 30 ਮਈ ਸੰਨ 1606 ਨੂੰ ਧੰਨ ਗੁਰੂ ਅਰਜਨ ਦੇਵ ਸ਼ਹਾਦਤ ਦਾ ਜਾਮ ਪੀਂਦੇ ਨੇ। 5 ਦਿਨ ਤਸੀਹੇ ਦਿੱਤੇ ਗਏ, ਪਰ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅੱਜ ਸਿੱਖ 5 ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ। ਸੰਗਤ ਨੂੰ ਆ ਕੇ ਦੱਸਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਦੱਸਿਆ ਗਿਆ, ਪੂਰੇ ਤਸੀਹਾਂ ਦਾ ਵਰਣਨ ਕੀਤਾ ਗਿਆ। ਅੱਜ ਜਿਹੜੀ ਮੈਂ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਆਪ ਜੀ ਨੇ ਸ਼ਤਾਬਦੀ ਮਨਾਈ ਵੀ ਹੈ, ਅਕਾਲ ਤਖ਼ਤ ਦੀ ਸਿਰਜਣਾ ਸ਼ਤਾਬਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਜੀ ਦੀ ਸ਼ਹਾਦਤ ਦੇ ਸੰਬੰਧੀ ਸੁਣਿਆ ਤੇ ਹਜ਼ੂਰ ਨੇ ਇੱਥੇ ਇੱਕ ਕਿਰਪਾਲਤਾ ਭਰਿਆ ਬਚਨ ਕਿਹਾ। ਸਤਿਗੁਰੂ ਨੇ ਆਪਣੇ ਹੱਥ ਦੇ ਨਾਲ ਇੱਟ ਪਕੜੀ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਨੇ ਅਕਾਲ ਤਖ਼ਤ ਦਾ ਜਿਹੜਾ ਥੜਾ ਹੈ, ਤਖ਼ਤ ਦੀ ਪਹਿਲੀ ਇੱਟ ਆਪਣੇ ਹੱਥ ਨਾਲ ਰੱਖੀ। ਪਰਤ ਕੇ 2 ਅੰਨ ਸਿੱਖ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਇਸ ਆਪਣੀ ਰੱਖੀ ਹੋਈ ਨੀਂਹ ਦੇ ਉੱਤੇ ਇੱਟਾਂ ਚਿੰਨ ਵਾਸਤੇ ਕਿਹਾ। ਤੇ ਗੁਰਬਿਲਾਸ ਦੇ ਬਚਨ ਨੇ ਕਿ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਬਾਬੇ ਬੁੱਢੇ ਤੇ ਭਾਈ ਗੁਰਦਾਸ ਨੇ ਬਣਾਇਆ ਤੇ ਇਸ ਤਖ਼ਤ ਦਾ ਥੜੇ ਦਾ ਨਾਮ ਅਕਾਲ ਗੁੰਗਾ ਵੀ ਸੀ, ਪਰ ਅੱਜ ਅਸੀਂ ਜਿਹੜਾ ਨਾਮ ਲੈਂਦੇ ਹਾਂ ਗੁਰਬਿਲਾਸ ਵੀ ਸ਼ਬਦ ਤਖ਼ਤ ਹੀ ਕਹਿ ਇਸ ਦਾ ਨਾਮ ਰੱਖਿਆ ਗਿਆ ਅਕਾਲ ਤਖ਼ਤ। ਇੱਥੇ ਥੋੜਾ ਜਿਹਾ ਰੁਕਣਾ ਚਾਹੁੰਦਾ। ਅਕਾਲ ਸ਼ਬਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ, ਜਿਹੜਾ ਮੂਲ ਮੰਤਰ ਦੇ ਵਿੱਚ ਦਰਜ ਹੈ ਅਕਾਲ ਮੂਰਤ। ਇੱਕ ਸ਼ਬਦ ਹੈ ਕਾਲ, ਦੂਸਰਾ ਸ਼ਬਦ ਹੈ ਅਕਾਲ। ਇਸ ਸ਼ਬਦ ਨੂੰ ਆਪਾਂ ਸਮਝੀਏ। ਕਈ ਵਾਰੀ ਮੈਂ ਸੋਚਣਾ, ਖਾਸ ਕਰਕੇ ਹਿੰਦੀ ਤੇ ਅਸੀਂ ਪੰਜਾਬੀ ਵਿੱਚ ਵੀ ਇੱਕ ਸ਼ਬਦ ਕੱਲ ਹੈ। ਦੁਨੀਆਂ ਵਿੱਚ ਸਿਰਫ ਇੱਕੋ ਇੱਕ ਭਾਸ਼ਾ, ਇੱਕੋ ਇੱਕ ਬੋਲੀ ਹੈ ਜਿਹਦੇ ਵਿੱਚ ਕੱਲ ਸ਼ਬਦ ਦੀ ਵਰਤੋਂ 2 ਦਿਨਾਂ ਲਈ ਕੀਤੀ ਜਾਂਦੀ ਹੈ। ਕਾਲ ਕਿੱਥੋਂ ਬਣਿਆ? ਕੱਲ ਸ਼ਬਦ ਦੀ ਵਰਤੋਂ 2 ਦਿਨਾਂ ਲਈ ਕੀਤੀ ਜਾਂਦੀ ਹੈ। ਬਾਕੀ ਤੁਸੀਂ ਜਿਤਨੀਆਂ ਵੀ ਭਾਸ਼ਾਵਾਂ ਨੇ ਆ ਅੰਗਰੇਜ਼ੀ ਪੜ੍ਹਨੇ ਆ, ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਲੰਘ ਚੁੱਕਾ ਦਿਨ ਹੈ ਉਹਦੇ ਲਈ ਵੱਖਰੇ ਸ਼ਬਦ ਨੇ, ਆਉਣ ਵਾਲੇ ਦਿਨ ਲਈ ਵੱਖਰੇ, ਜਿਹੜਾ ਜਾ ਰਿਹਾ ਉਹਦੇ ਲਈ ਤਿੰਨਾਂ ਦਿਨਾਂ ਲਈ, ਤਿੰਨਾਂ ਕਾਲਾਂ ਲਈ ਵੱਖਰੇ ਦਿਨ, ਵੱਖਰੇ ਵੱਖਰੇ ਨਾਮ ਨੇ। ਯਸਟਰਡੇ ਆਪਾਂ ਕਹਿੰਦੇ ਹਾਂ, ਟਿਊਡੇ ਸ਼ਬਦ ਵਰਤਿਆ ਜਾਂਦਾ ਹੈ, ਟੁਮਾਰੋ ਸ਼ਬਦ ਵਰਤਿਆ ਜਾਂਦਾ ਹੈ। ਪਰ ਅਸੀਂ ਜਦੋਂ ਕਿਤੇ ਪੰਜਾਬੀ ਵਿੱਚ ਸ਼ਬਦ ਵਰਤਨੇ ਆ, ਜਿਹੜਾ ਦਿਨ ਲੰਘ ਚੁੱਕਾ ਉਹਦੇ ਲਈ ਸ਼ਬਦ ਵਰਤਨੇ ਆ, ਕੱਲ ਮੈਂ ਇਹ ਕੰਮ ਕੀਤਾ ਸੀ, ਤੇ ਜਿਹੜਾ ਦਿਨ ਆਉਣਾ ਉਹਦੇ ਲਈ ਵੀ ਸ਼ਬਦ ਵਰਤਨੇ ਆ, ਕੱਲ ਮੈਂ ਇਹ ਕੰਮ ਕਰਾਂਗਾ। ਕਿਉਂ ਇਹ ਕੱਲ ਸ਼ਬਦ 2 ਦਿਨਾਂ ਲਈ ਕਿਉਂ ਵਰਤਿਆ ਗਿਆ? ਇਸ ਕੱਲ ਸ਼ਬਦ ਤੋਂ ਬਣਿਆ ਕਾਲ, ਜਿਹਦਾ ਅਰਥ ਹੈ ਸਮਾਂ। ਇਸੇ ਕਾਲ ਤੋਂ ਸ਼ਬਦ ਫਿਰ ਅੱਗੇ ਨਿਕਲਿਆ ਕਾਲ, ਕਾਲ ਦਾ ਅਰਥ ਹੈ ਮੌਤ। ਕੱਲ ਕਾਲ ਕਾਲ ਕਿਉਂ 2 ਦਿਨਾਂ ਲਈ ਸ਼ਬਦ ਵਰਤਨੇ ਆ ਕਿ ਕੱਲ ਮੈਂ ਇਹ ਕੰਮ ਕੀਤਾ ਸੀ, ਆਉਣ ਵਾਲੇ ਕੱਲ ਨੂੰ ਕਰਾਂਗਾ? ਇਹ ਕੱਲ ਸ਼ਬਦ 2 ਦਿਨਾਂ ਲਈ ਤਾਂ ਵਰਤਿਆ ਜਾਂਦਾ, ਕੱਲ ਤੋਂ ਬਣਿਆ ਕਿ ਸਮਾਂ ਕਾਲ, ਕਾਲ ਦੋਸ ਬਣਿਆ ਕਿ ਮੌਤ। ਇਹਦਾ ਅਰਥ ਹੈ ਕੱਲ ਕਹਿਣ ਵਾਲਿਆ, ਜਿਸ ਬੀਤੇ ਹੋਏ ਕੱਲ ਦੀ ਤੂੰ ਗੱਲ ਕਰਨਾ ਉਹ ਤੇਰੇ ਹੱਥਾਂ ਵਿੱਚੋਂ ਨਿਕਲ ਚੁੱਕਾ, ਉਹ ਤੇਰੇ ਹੱਥ ਵਿੱਚ ਨਹੀਂ ਆਉਣਾ, ਤੇ ਜਿਸ ਆਉਣ ਵਾਲੇ ਕੱਲ ਦੀ ਗੱਲ ਕਰਨਾ ਉਹ ਜੇ ਦੂਰ ਹੈ, ਉਹਦਾ ਭਰੋਸਾ ਕੋਈ ਨਹੀਂ। ਚੇਤੇ ਰੱਖੀ ਇਹ ਦੋਨੋਂ ਕੱਲ ਜਿਹੜੇ ਨੇ ਕਾਲ ਬਣ ਚੁੱਕੇ ਨੇ, ਇਹ ਖਤਮ ਨੇ, ਤੇਰੇ ਕੋਲ ਤਾਂ ਉਹੀ ਹੈ ਜਿਹੜੇ ਤੇਰੇ ਸਵਾਸ ਚੱਲਦੇ ਪਏ। ਫਿਰ ਬੇਨਤੀ ਸਮਝਿਓ, ਜਿਹੜਾ ਹੱਥ ਵਿੱਚ ਹੀ ਨਹੀਂ, ਜਿਹੜਾ ਲੰਘ ਚੁੱਕਾ ਕੱਲ, ਉਹ ਕੋਈ ਹੱਥ ਵਿੱਚ ਹੈ? ਜਿਹਨੇ ਆਉਣਾ ਉਹ ਕੋਈ ਹੱਥ ਵਿੱਚ ਆ ਸਕਦਾ? ਹਜ਼ੂਰ ਨੇ ਸ਼ਬਦ ਵਰਤਿਆ ਅਕਾਲ, ਬਾਕੀ ਹਰ ਚੀਜ਼ ਕਾਲ ਦੇ ਅਧੀਨ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਰੱਬ ਦਾ ਤਖ਼ਤ ਕਾਲ ਦੇ ਅਧੀਨ ਨਹੀਂ। ਇੱਥੇ ਫਿਰ ਥੋੜੇ ਜਿਹੇ ਇਸ ਨੁਕਤੇ ਨੂੰ ਸਮਝਿਓ। ਵੈਸੇ ਜਦੋਂ ਬਾਣੀ ਪੜ੍ਹਨੇ ਆ ਨਾ, ਤੁਸੀਂ ਦਰਬਾਰ ਸਾਹਿਬ ਵਿੱਚ ਗੁਰੂ ਕੇ ਕੀਰਤਨੀਏ ਜਦੋਂ ਕੀਰਤਨ ਸਮਾਪਤ ਕਰਦੇ ਨੇ, ਕਈ ਵਾਰੀ ਇਹ ਪੌੜੀ ਅੰਮ੍ਰਿਤ ਬਚਨ ਪੜਿਆ ਜਾਂਦਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ। ਪਰਮਾਤਮਾ ਦਾ ਦਰਬਾਰ ਵੱਡਾ, ਤੇ ਮੈਂ ਸੋਚਣਾ ਜੋ ਕੁਝ ਰੱਬ ਲਈ ਕਿਹਾ ਉਹ ਧਰਤੀ ਤੇ ਬਣਾ ਕੇ ਦਿਖਾਇਆ। ਵੱਡਾ ਤੇਰਾ ਦਰਬਾਰ ਸਾਹਮਣੇ ਹਰਿਮੰਦਰ ਸਾਹਿਬ ਕਹਿ, ਸੱਚਾ ਤੁਦ ਤਖਤ ਦਰਬਾਰ ਦੇ ਸਾਹਮਣੇ ਤੇਰਾ ਸੱਚਾ ਤਖਤ ਹੈ, ਸਿਰ ਸ਼ਾਹ ਪਾਤ ਸ਼ਾਹ। ਖੇ ਪਰਮਾਤਮਾ, ਇੱਥੇ ਅਨੇਕਾਂ ਸ਼ਾਹ ਆਏ ਪਰ ਤੂੰ ਪਾਤਸ਼ਾਹਾਂ ਦਾ ਪਾਤਸ਼ਾਹ, ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤ ਸ਼ਾਹ ਨਿਸ਼ਚਲ ਚੌਰ ਛਤ। ਫਿਰ ਬੇਨਤੀ ਸਮਝੋ ਗੁਰਮੁਖੋ, ਕਾਲ ਦਾ ਅਰਥ ਏ ਸਮਾਂ ਤੇ ਕਾਲ ਦਾ ਅਰਥ ਏ ਮੌਤ। ਦਿੱਲੀ ਦਾ ਤਖਤ ਜਹਾਂਗੀਰ ਜਿਹਦੇ ਤੇ ਬੈਠਦਾ ਸੀ ਉਹ ਕਾਲ ਦਾ ਤਖਤ ਸੀ, ਅਕਾਲ ਦਾ ਨਹੀਂ। ਕਦੀ ਸਮਾਂ ਸੀ, ਉਹਨੇ ਫੁਰਮਾਨ ਜਾਰੀ ਕੀਤਾ ਕਿ ਗੁਰੂ ਅਰਜੁਨ ਦੇਵ ਦੇ ਬੱਚੇ ਪਰਿਵਾਰ ਸਭ ਕੁਝ ਜ਼ਬਤ ਕਰਕੇ ਉਹਨਾਂ ਨੂੰ ਯਾਸਾ ਦੇ ਕਾਨੂੰਨ ਮੁਤਾਬਕ ਸ਼ਹੀਦ ਕੀਤਾ ਜਾਏ। ਮੈਂ ਬੇਨਤੀ ਕਰਾਂ, ਗੁਰੂ ਅਰਜੁਨ ਦੇਵ ਦੀ ਬਾਣੀ ਦਾ ਹੁਕਮ ਅੱਜ ਵੀ ਸਿੱਖ ਸਤ ਕਰਕੇ ਮੰਨਦਾ ਹੈ, ਪਰ ਜਿਸ ਤਖ਼ਤ ਤੇ ਜਹਾਂਗੀਰ ਬੈਂਦਾ ਸੀ ਕਾਲ ਦੀ ਗਰਾਸ ਜਹਾਂਗੀਰ ਨੂੰ ਵੀ ਖਾ ਗਈ ਤੇ ਸਮੇਂ ਦੀ ਗਰਾਸ ਉਹਦੇ ਤਖ਼ਤ ਨੂੰ ਵੀ ਖਾ ਗਈ। ਉਹ ਕਾਲ ਦੇ ਮੌਤ ਦੇ ਅਧੀਨ ਹੈ। ਗੁਰੂ ਜੀ ਨੇ ਨਾਮ ਰੱਖਿਆ ਅਕਾਲ। ਤੇ ਮੈਂ ਪਿਛਲੇ ਦਿਨ ਇੱਕ ਬੇਨਤੀ ਵੀ ਕਰਕੇ ਆਇਆ ਕਥਾ ਕਰਦਿਆਂ, ਉੱਥੇ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇਹਨੇ ਬੰਦੇ ਦੀ ਹਰ ਤਰ੍ਹਾਂ ਦੀ ਗੁਲਾਮੀ ਤੋਂ ਉਹਨੂੰ ਨਜ਼ਾਦ ਦਵਾਈ ਹੈ, ਮੁਕਤੀ ਦਵਾਈ ਹੈ। ਧਰਮ ਅੱਜ ਇਸ ਕਹਿੰਦੇ ਹਾਂ, ਧਰਮ ਸੇ ਸਿਆਸਤ ਇਕੱਠੇ ਨੇ, ਪਰ ਮੈਂ ਉਹਨਾਂ ਵੀਰਾਂ ਦੇ ਚਰਨਾਂ ਚ ਇੱਕ ਬੇਨਤੀ ਜ਼ਰੂਰ, ਵੈਸੇ ਤੇ ਮੈਂ ਕਹਿਣੇ ਨਹੀਂ, ਮੈਂ ਸੋਚਿਆ ਵੀ ਕੋਈ ਲੋੜ ਨਹੀਂ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਇਹ ਕੋਈ ਇਹਨਾਂ ਨੂੰ ਕਹੇਗਾ ਨਹੀਂ ਵੀ ਤੁਸੀਂ ਆਪਣੇ ਅੱਗੇ ਢੱਕੋ, ਕਿੰਨੇ ਕਹਿਣਾ ਕਿਸੇ ਨੇ। ਪਰ ਇੱਕ ਗੱਲ ਚੇਤੇ ਰੱਖਿਓ, ਹਰਿਮੰਦਰ ਪਹਿਲਾਂ ਹੈ, ਤਖ਼ਤ ਬਾਅਦ ਵਿੱਚ ਬਣਿਆ। ਅਕਾਲ ਤਖ਼ਤ ਦੇ ਸਾਹਮਣੇ ਝੰਡੇ ਬੁੰਗੇ ਨੇ, ਪੀਰੀ ਦਾ ਝੰਡਾ ਉੱਚਾ ਹੈ ਤੇ ਮੀਰੀ ਦਾ ਨੀਵਾਂ ਹੈ। ਧਰਮ ਉੱਚਾ ਹੈ, ਸਿਆਸਤ ਧਰਮ ਦੇ ਅਧੀਨ ਹੈ। ਇਸ ਗੱਲ ਨੂੰ ਕਦੀ ਭੁੱਲਿਓ ਨਾ, ਜਦੋਂ ਧਰਮ ਨੂੰ ਨੀਵਾਂ ਦਿਖਾਇਆ ਜਾਏ, ਸਿਆਸਤ ਨੂੰ ਉੱਤੇ ਰੱਖਿਆ ਜਾਏ, ਉਸ ਕੌਮਾਂ, ਉਹ ਮਜ਼ਹਬ, ਉਹ ਧਰਮ, ਉਹ ਸਿਧਾਂਤ ਕੁਝ ਦਿਨਾਂ ਦੀ ਖੇਡ ਬਣ ਜਾਂਦੇ ਨੇ, ਉਹਨਾਂ ਦੀ ਕਹਾਣੀ ਮੁੱਕ ਜਾਂਦੀ ਹੈ। ਮੈਂ ਇੱਕ ਸੂਫੀ ਦਾ ਬਚਨ ਪੜ੍ਹਿਆ, ਉਹ ਕਹਿੰਦਾ ਹੈ, ਮੁਸੱਲਾ ਵਿਛਾ ਕੇ ਕੋਈ ਰੱਬ ਦੀ ਇਬਾਦਤ ਕਰ ਰਿਹਾ ਸੀ ਤੇ ਹਮਲਾਵਰ ਦੁਸ਼ਮਣ ਨੇ ਹਮਲਾ ਕਰ ਦਿੱਤਾ ਤੇ ਕਿਸੇ ਲੰਘਣ ਵਾਲੇ ਨੇ ਕਿਹਾ, ਮੁਸੱਲਾ ਵੇਚ ਕਰ ਖੰਜ਼ਰ ਖਰੀਦ ਐ ਬੇਅਕਲ ਸੂਫੀ। ਗੁਰੂ ਦਾ ਸਿਧਾਂਤ ਕੀ ਹੈ? ਉਹ ਕਹਿੰਦਾ ਮੁਸੱਲਾ ਵੇਚ ਕਰ, ਮੁਸੱਲੇ ਦਾ ਅਰਥ ਤੁਸੀਂ ਸਮਝਦੇ ਹੋ ਉਹ ਕੱਪੜਾ ਜਿਹਦੇ ਤੇ ਨਮਾਜ਼ ਪੜ੍ਹਦੇ ਨੇ ਮੁਸਲਮਾਨ ਵੀਰ। ਮੁਸੱਲਾ ਵੇਚ ਕਰ ਖੰਜ਼ਰ ਖਰੀਦ ਐ ਬੇਅਕਲ ਸੂਫੀ, ਐ ਅਕਲ ਤੋਂ ਹੀਣੇ ਸੂਫੀ, ਇਸ ਕੱਪੜੇ ਨੂੰ ਵੇਚ ਕੇ ਖੰਜ਼ਰ ਖਰੀਦ ਕੇ ਲਿਆ, ਸ਼ਸਤਰ ਖਰੀਦ ਕੇ ਲਿਆ, ਕਿਉਂ? ਕਿਉਂਕਿ ਟਕਰਾਨੇ ਕੋ ਹੈ ਤੇਰੀ ਫਕੀਰੀ ਸੇ ਸ਼ਹਿਨ ਸ਼ਾਹੀ। ਤੂੰ ਫਕੀਰੀ ਕਮਾਨਾ ਪਿਆ, ਆ ਸ਼ਹਿਨ ਸ਼ਾਹ ਮੁਸੱਲੇ ਤੇ ਬਹਿਣ ਵਾਲਿਆ ਤੇਰੇ ਨਾਲ ਟੱਕਰ ਲੈਣ ਆ ਰਿਹਾ, ਵੇਚ ਮੁਸੱਲਾ ਤੇ ਖੰਜ਼ਰ ਖਰੀਦ ਕੇ ਲਿਆ। ਮੇਰੇ ਗੁਰੂ ਨਾਨਕ ਦੇ ਘਰ ਇਹ ਨਹੀਂ ਕਿ ਮੁਸੱਲੇ ਨੂੰ ਵੇਚ ਕੇ ਖੰਜ਼ਰ ਖਰੀਦਿਆ ਜਾਏ। ਚੇਤੇ ਰੱਖੋ, ਇੱਥੇ ਮੀਰੀ ਦੀ ਪਾਣ ਤੋਂ ਪਹਿਲਾਂ ਗੁਰੂ ਨੇ ਪੀਰੀ ਦੀ ਪਾਈ। ਧਰਮ ਨੂੰ ਛੱਡਿਆ ਨਹੀਂ, ਮੁਸੱਲੇ ਨੂੰ, ਰੂਹਾਨੀਅਤ ਨੂੰ ਛੱਡਿਆ ਨਹੀਂ। ਤੇ ਇਹ ਗੱਲ ਕਦੀ ਭੁੱਲਿਓ ਨਾ, ਇਕਬਾਲ ਨੇ ਬੜੀ ਸੋਹਣੀ ਗੱਲ ਕਹੀ ਸੀ। ਉਹ ਕਹਿੰਦਾ, ਭਾਵੇਂ ਪੁਸ਼ਤੈਨੀ ਰਾਜ ਹੋਵੇ ਤੇ ਭਾਵੇਂ ਲੋਕਤੰਤਰ ਹੋਵੇ, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ, ਭਾਵੇਂ ਰਾਜਾ ਸ਼ਾਹੀ ਰਜਵਾੜਾ ਹੋਵੇ ਤੇ ਭਾਵੇਂ ਵੋਟਾਂ ਨਾਲ ਚੁਣੇ ਹੋਏ ਲੋਕ ਹੋਣ, ਜਿਨ੍ਹਾਂ ਸਿਆਸੀ ਬੰਦਿਆਂ ਦੇ ਅੰਦਰੋਂ ਧਰਮ ਖਤਮ ਹੋ ਜਾਏਗਾ, ਉਹ ਕਦੀ ਵੀ ਮਨੁੱਖਤਾ ਦਾ ਭਲਾ ਨਹੀਂ ਕਰਨਗੇ, ਉਹਨਾਂ ਦਾ ਰਾਜ ਚੰਗੇਜ਼ ਦਾ ਰਾਜ ਬਣ ਜਾਏਗਾ। ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿਣ ਲੱਗਾ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਭਾਵੇਂ ਸੀਨਾ ਬਸੀਨਾ ਕਿਸੇ ਨੂੰ ਰਾਜ ਮਿਲਦਾ ਹੋਵੇ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ, ਜੁਦਾ ਹੋ ਦੀ ਸਿਆਸਤ ਸੇ। ਜਿਸ ਦਿਨ ਧਰਮ ਨੂੰ ਸਿਆਸਤ ਤੋਂ ਵੱਖ ਕਰ ਦਿਓਗੇ, ਧਰਮ ਅੰਦਰੋਂ ਖਤਮ ਕਰ ਦਿਓਗੇ, ਧਰਮ ਦੇ ਨਾਂ ਤੇ ਸਿਆਸਤ ਕਮਾਓਗੇ, جدا ہو دین سیاست تے تو رہ جاتی ہے چنگیزی، باقی صرف ظالمانہ برتی رہ جاندی ہے جلالے پادشاہی ہو جا جمہوری تماشا، جدا ہو دین سیاست سے تو رہ جاتی ہے چنگیزی۔ تن گرو ہرگوبند صاحب کرپالو جی نے اج آواز دتی، کہن لگے کہ ہرمندر صاحب دے اندر سویرے آسا کی وار دا کیرتن ہوے گا، یہ نہیں کیا مسلح پھوک دیو، یہ نہیں کیا کیرتن بند کرو، کیونکہ بانی سکھ دے اندر دی روحانیت دی ریڑھ دی کھٹی ہے۔ جیڑا بندہ بانی تو نام تو سمرن تو ٹٹ گیا، جن مرضی راج دیاں گلاں کری جائے کھما کر دیو، او دا راج بھی کل نو آوے گا تے ظلم دی انتہا کرے گا۔ جس بندے دے اندر ترم نہیں او دا راج بھی کیول مایا دی خوش ہے۔ ایتھے میں ایک دو پرمان عرض کرنے چاہنا ہوں۔ ترم پہلا ہے، پائی گرداس نو آپ جی نے پڑھیا سنیا، ترو دی گل بڑی وری ہوئی، ترو ماں دے کول آیا تے جس دن اونوں ٹھوکر بجی اونوں تخت تو تھلے لایا گیا سی، پیو تخت تے بیٹھا سی، ترو پیو دی گود وچ بیٹھا تے مترئی نے آندیاں سار ترو نوں باہوں پکڑ کے باہر کڈ کے کہا اس گود وچ تو نہیں بیٹھ سکدا، تے اونے ماں نوں آندیاں سارے ہی کہا سی جدوں تختاں تو دھکے پین تے کیویں تخت حاصل کیتا جائے، اونے پچھیا کس ادم تے راج ملے شترو تے سب خوون میتا، ماں میری یہ راج کیویں مل سکدا ہے؟ تے سیانی ماں نے کہا جے پتر کلا راج دی منگ لے کے تریا تے بھی ظالم بن سکے گا۔ پہلی گل اے دھرم کمائے، کہن لگی پتر پرمیشر آرادیاں جدوں ہوئی ہے پت پنیتا، دھرم نو کما تاں تینوں راج ملے گا، تے جے کلا راج دیاں گلاں کردے رہے۔ گرو جی نے بانی وچ کہا دانگ پرا پوربین پوچنتے مخیپتے، سلوک سہسکرتی، پوربلے دان کر کے تینوں پدوی مل گئی، اور راجیا کوئی بھی راجا ہووے، دانگ پرا پوربین پوچنتے مخیپتے بپریپت بدھیانگ، گدی تے بیٹھ کے اکڑ ماری گئی، مت ماری گئی۔ گرو ارجن دیو کہہ رہے نے مارت لوکے اپنے ہاتھ چکن لگ پے، مارت لوکے نانک چرنکال دکھ بھوگتے، ایہو جے راجے مرن تو بعد دکھ بھوگ دے۔ گرو ارجن صاحب نے اج دو کرپانا منگائیاں گئیاں، بابا بڈھا صاحب نے جس ویلے کرپان پائی سی نا گرمخو، اس دن بابا بڈھا صاحب جی دی عمر 100 سال دے قریب سی، 99 سال، تے میرا خیال ہے 7 مہینے دی آپاں کہہ لئیے، 99 سال 6-7 مہینے دے بابا بڈھا جی نے، انہاں نے دو کرپانا اج پائیاں، کیونکہ بابا بڈھا جی ایک او اتہاس دا گرنتھ نے، میں شبد گرنتھ ورتے ہے، جنہیں اپنیا اکھاں نال گربانی دا کیرتن رباب نال بھی سنیا، اکھاں نال دیکھیا، کناں نال سنیا، جنہیں اپنیا اکھاں نال گربانی اچار دیا، گربانی دا جگ بھی دیکھیا، جنہاں نے اکھاں نال قربانی دا جگ بھی دیکھیا، اس بابے نے اج تیجا پڑھا دتا، اپنے ہتھاں نال انہیں شستراں دا جگ بھی شروع کیتا۔ بابا بڈھا صاحب نے دو کرپانا پائیاں، تن گرو ہرگوبند صاحب نے تخت تو پہلا حکم دیتا، او حکم پورے سکھاں لئی سی، او سی اج تو بعد میرے کول سونے گھوڑے لیاندے جان، سونیاں جوانیاں پیٹ کیتیاں جان، سونے شستر لیاندے جان، تے نال جڑی تقریر دے شبد سن، تے شبد سن کیونکہ سنگت بہت اکٹھی سی، گدی نشین سی، میری پیری دیاں کرپانا پائیاں گیاں، تخت رچیا گیا، آواز دتی مت گھبرایو کہ اسی مٹھی پر سکھاں، جتنے بھی دریا تسی ویکھ دیو نکل دے، اے سارے پہاڑاں دے نکے نکے سومیاں وچوں نکل دے نے، ایک وری سوما نکل جائے تے دریاواں نوں کدی پہاڑاں دیاں چٹاناں وی نہیں روک سکدی، ایک نکی جی تیلی پورے جنگل نوں ساڑ کے سوا کر سکدی اے، ٹاڈیاں نوں کیا تسی بلاس دی گان دی تھاں اج تو بعد سورمیاں دیاں واراں گاؤ، تہاڈی سرنگی دی تار وچوں سورمیاں دے خون نوں گرماؤن لئی واراں نکلن۔ اس ویلے سور سنگھ پنڈ دے نوجوان اٹھے، پیاریو انہاں نے خط جوڑ کے کیا گرو ہرگوبند صاحب سچے پاتشاہ ਤੇਰੇ ਚਰਨਾਂ ਚ ਅਰਦਾਸ ਹੈ, ਇੱਕ ਕਿਰਪਾ ਕਰੋ। ਕੀ ਜੀ? ਕਹਿਣ ਲੱਗੇ, 6 ਮਹੀਨੇ ਬਾਅਦ ਤਨ ਢੱਕਣ ਨੂੰ ਬਸਤਰ ਦੇ ਦਿਆ ਜੇ, 2 ਵਕਤ ਦੀ ਰੋਟੀ ਦੇ ਦੇਣੀ। ਅੱਜ ਤੋਂ ਬਾਅਦ ਅਸੀਂ ਘਰ ਨਹੀਂ ਜਾਣਾ, ਜਿੱਥੇ ਲੋੜ ਪਏ ਇਸ ਤਨ ਦੇ ਠੀਕਰੇ ਨੂੰ ਪੰਨ ਲੈਣਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਸਾਹਮਣੇ ਫਿਰ 2 ਢਾਡੀ ਖੜੇ ਹੋਏ, ਇਹ ਵੀ ਦੋਵੇਂ ਭਰਾ ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਸਨ। ਗੁਰਮਖੋ, ਇੰਨਾ ਸੋਹਣਾ ਗਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਨੇ ਹਾਥੀ ਭੇਟ ਕੀਤਾ ਤੇ ਮੇਰੀ ਸੱਚੀ ਸਰਕਾਰ ਨੇ ਹਾਥੀ ਢਾਡੀਆਂ ਨੂੰ ਦੇ ਦਿੱਤਾ। ਕਹਿਣ ਲੱਗੇ, ਤੁਸੀਂ ਸੂਰਮਿਆਂ ਦੀਆਂ ਵਾਰਾਂ ਗਾਉਣ ਵਾਲੇ ਪੈਦਲ ਜਾਓ, ਅੱਜ ਤੋਂ ਬਾਅਦ ਹਾਥੀ ਤੇ ਚੜ ਕੇ ਆਇਆ ਕਰੋ। ਉਹ ਚੜੇ ਜ਼ਰੂਰ, ਪਰ ਉਹਨਾਂ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਸੀ ਤੇ ਗਾਉਣ ਵਾਲੇ ਹਾਂ, ਤੇਰੀਆਂ ਸਿਫਤਾਂ ਕਰਨ ਵਾਲੇ, ਇਹ ਹਾਥੀ ਤੈਨੂੰ ਸ਼ੋਭਦੇ। ਗੁਰੂ ਸਾਹਿਬ ਤਖ਼ਤ ਤੇ ਬੈਠੇ, 2 ਕਿਰਪਾਨਾਂ ਪਾਈਆਂ ਤੇ ਅੱਜ ਜਿਹੜਾ ਜਲਾਲ ਸੀ, ਇਹਨੂੰ ਸੋਹਣ ਕਵੀ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਹੈ ਕਿ ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬੈਠਣ ਨਾਲ ਇਹ ਤਖ਼ਤ ਸ਼ੋਭਾ ਦੇਣ ਲੱਗਾ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸਭ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਦਾ ਜਲਾਲ ਨਹੀਂ ਦੱਸਿਆ ਜਾ ਸਕਦਾ, ਡਲਕਾਂ ਮਾਰਦਾ ਚਿਹਰਾ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸਭ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ। ਰਵ ਸਚ ਭਏ ਮਲੀਨ ਸੋ ਦਰਸ਼ ਦਿਖਾਏ ਕੈ, ਚੰਦਰਮਾ ਤੇ ਸੂਰਜ ਦੋਨੋਂ ਅੱਜ ਮੱਧਮ ਪੈ ਗਏ। ਜਦੋਂ ਮੀਰੀ ਤੇ ਪੀਰੀ ਦਾ ਮਾਲਕ ਤਖ਼ਤ ਉੱਤੇ ਬੈਠਾ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕੈ, ਸ਼ਬ ਵਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ। ਰਵ ਸਚ ਭਏ ਮਲੀਨ ਸੋ ਦਰਸ਼ ਦਿਖਾਏ ਕੈ, ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਏ ਕੈ। ਤਖ਼ਤ ਤੇ ਬੈਠੇ ਪਰ ਪਹਿਲਾਂ ਰੱਬ ਨੂੰ ਚੇਤੇ ਕਰਕੇ। ਹੁਣ ਅਸੀਂ ਤਖ਼ਤ ਤਾਂ ਭਾਲਨੇ ਆ ਸਾਰੇ, ਤੇ ਰੱਬ ਨੂੰ ਚੇਤੇ ਕਿਹੜਾ ਕਰੂਗਾ? ਪਿਛਲੇ ਦਿਨੀ ਜੋ ਕੁਝ ਹੋਇਆ, ਇਸ ਨੂੰ ਕਿਸੇ ਧੜੇ ਚ ਨਾ ਲੈ ਕੇ ਚੱਲਿਓ। ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ, ਕਿਉਂਕਿ ਕਥਾ ਟੀਵੀ ਚ ਕੱਲ ਪਰਸੋ ਚੱਲਣੀ ਹੈ। ਇੱਕ ਅਦੀਬ ਨੇ ਕਿਹਾ, ਮੈਂ ਉਸ ਦਿਨ ਉਦਾਹਰਨ ਵੀ ਦਿੱਤੀ, ਹੋਇਆ ਵੀ ਉਹ ਕੁਛ। ਇਸ ਤਖ਼ਤ ਨੂੰ ਜਿੱਦਣ ਦਾ ਗੁਰੂ ਨੇ ਰਚਿਆ ਨਾ, ਸਾਰਿਆਂ ਦੀਆਂ ਨਜ਼ਰਾਂ ਇਸ ਤਖ਼ਤ ਦੇ ਉੱਤੇ ਸਨ। ਕਦੀ ਘੋੜਿਆਂ ਵਾਲੇ ਢਾਣ ਆਉਂਦੇ ਰਹੇ, ਕਦੀ ਤੋਪਾਂ ਵਾਲੇ ਆਏ, ਕਦੀ ਟੈਂਕਾਂ ਵਾਲੇ ਆਏ, ਕਦੀ ਹੈਲੀਕਾਪਟਰਾਂ ਵਾਲੇ ਆਏ। ਇਹ ਟੱਟਦਾ ਹੋਇਆ ਫਿਰ ਬਣਦਾ ਰਿਹਾ। ਉਸ ਦਿਨ ਇੱਕ ਉਦਾਹਰਨ ਮੈਂ ਦਿੱਤੀ ਸੀ, ਕਿਉਂ ਅੱਜ ਹਰ ਇੱਕ ਸਿੱਖ ਦੀ ਅੱਖ ਵਿੱਚ ਪਾਣੀ ਹੈ। ਧੜੇ ਤੋਂ ਉੱਪਰ ਉੱਠ ਕੇ ਚੱਲੋ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਕਹਿੰਦੇ ਹਾਂ, ਸਤਿਗੁਰ ਜਾਗਤਾ ਹੈ ਦਿਓ ਕਹਿੰਦੇ ਹਾਂ, ਤੇ ਵੀ ਮਤ ਸਮਝੋ ਵੀ ਸ਼ਾਇਦ ਅੱਗ ਲਾਉਣ ਲਈ ਮੈਂ ਸ਼ਬਦ ਵਰਤ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਜੇ ਸੱਚੀ ਮੁੱਚੀ ਅਸੀਂ ਗੁਰੂ ਸਮਝਿਆ ਹੋਵੇ, ਜੱਜ ਕੁਰਸੀ ਤੇ ਬੈਠਾ ਹੋਵੇ, ਕਿਸੇ ਦੀ ਯੂਰਤ ਨਹੀਂ ਉੱਚੀ ਸਾਹ ਲੈ ਸਕੇ, ਪਿਆਰਿਓ ਸਮਰੱਥ ਗੁਰੂ ਬੈਠਾ ਹੋਵੇ ਤੇ ਆਪ ਉਧਰੀਆਂ ਸਾਰੇ ਕਰਨ, ਇਹਦਾ ਮਤਲਬ ਸਭ ਪਖੰਡ ਪੈ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਤਿਆਰ ਕੋਈ। ਉਹ ਇਸ ਕਰਕੇ ਮੰਨਣੇ ਪਏ ਕਿਉਂਕਿ ਤੇਰੇ ਕਰਕੇ ਸਾਨੂੰ ਗੋਲਕ ਮਿਲਣੀ, ਤੇਰੇ ਕਰਕੇ ਸਾਨੂੰ ਵੋਟਾਂ ਮਿਲਣੀਆਂ ਨੇ। ਜੇ ਕਿਸੇ ਦੂਜੇ ਨੇ ਕੀਤਾ ਹੁੰਦਾ ਸੀ, ਮਰਨ ਮਰਾਣ ਤੱਕ ਜਾਂਦੇ, ਉਹ ਹੱਦ ਹੋ ਗਈ, ਸਰਾਪੇ ਗਏ। ਗੁਰੂ ਅਸੀਂ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਬਜਾਈਏ ਫੂਕ। ਮੈਂ ਬੇਨਤੀ ਕੀਤੀ ਕਿ ਇੱਕ ਰੁੱਖ ਸੀ ਉਸ ਦਿਨ, ਸੱਚੀ ਮੁੱਚੀ ਇਹ ਕਹਿ ਕੇ ਆਇਆ ਜਿਹਨਾਂ ਸੁਣਿਆ ਹੋਣਾ, ਰੁੱਖ ਤੂਫਾਨ ਆਇਆ ਡਿੱਗਾ, ਪਹਿਲੇ ਦਿਨ ਡਿੱਗਾ, 5ਵੇਂ 6ਵੇਂ ਦਿਨ ਫਿਰ ਸ਼ਖਾਵਾਂ ਕਰੀਆਂ, ਫਿਰ ਖਲੋ ਗਿਆ, ਹੜ੍ਹ ਆਇਆ, ਜੜ੍ਹਾਂ ਹਿੱਲੀਆਂ, ਪਰ ਪਰਤ ਕੇ ਫਿਰ ਪੱਕਾ ਹੋ ਕੇ ਡਿੱਗਦਾ ਡਿੱਗਦਾ ਫਿਰ ਖਲੋ ਗਿਆ। ਲੂ ਚੱਲੀ, ਪੱਤੇ ਮੁਰਝਾਏ, ਪਰਤ ਕੇ ਫਿਰ ਇੱਕ ਦੀ ਥਾਂ 5-5 ਪੱਤੇ ਨਿਕਲ ਆਏ। ਟਾਹਣੀਆਂ ਟੁੱਟੀਆਂ, ਟਾਹਣੀਆਂ ਆਈਆਂ, ਡਿੱਗਿਆ, ਢੱਠਾ ਖਲੋਤਾ, ਫਿਰ ਖਲੋਤਾ, ਫਿਰ ਢੱਠਾ, ਫਿਰ ਖਲੋਤਾ। ਪਰ ਅੱਜ ਕਿਸੇ ਨੇ ਤਿੱਖਾ ਕੁਹਾੜਾ ਲਿਆ ਤੇ ਉਸ ਰੁੱਖ ਦੇ ਤਣੇ ਤੇ ਜ਼ੋਰ ਨਾਲ ਵਾਰ ਕੀਤਾ ਤੇ ਰੁੱਖ ਦੇ ਤਣੇ ਵਿੱਚੋਂ, ਟਾਹਣੀਆਂ ਚੋਂ ਪਾਣੀ ਸਿਮਿਆ ਤੇ ਪੁੱਛਣ ਵਾਲੇ ਪੁੱਛਿਆ, ਤੂਫਾਨਾਂ ਦਾ ਮੁਕਾਬਲਾ ਕਰਨ ਵਾਲਿਆ, ਬਰਸਾਤਾਂ ਦਾ, ਖੜਾਂ ਦਾ ਮੁਕਾਬਲਾ ਕਰਨ ਵਾਲਿਆ, ਲੂਮਾਂ ਕੱਕਰ ਤੇ ਬਰਫ਼ ਦਾ ਮੁਕਾਬਲਾ ਕਰਨ ਵਾਲਿਆ, ਅੱਜ ਇਹ ਨਿੱਕੇ ਜਿਹੇ ਲੋਹੇ ਦੇ ਟੁਕੜੇ ਕਹਾੜੇ ਦੀ ਵਾਰ ਪਈ ਤੇ ਤੇਰੀਆਂ ਅੱਖਾਂ ਸਿਮਾਈਆਂ ਕਿਉਂ? ਉਹ ਕਹਿੰਦਾ, ਤੂਫਾਨਾਂ ਦੀ, ਲੂਆਂ ਦੀ, ਬਰਫ਼ਾਂ ਦੀ, ਸੀਤ ਦੀ ਮੈਂ ਕਦੀ ਪਰਵਾਹ ਨਹੀਂ ਕਰਦਾ। ਮੈਨੂੰ ਦੁੱਖ ਇਸ ਚੀਜ਼ ਦਾ ਲੱਗਾ ਹੈ ਕਿ ਕੱਲਾ ਕੁਹਾੜਾ ਨਹੀਂ, ਮੇਰੀ ਲੱਕੜ ਦੇ ਬਣੇ ਦਸਤੇ ਹੀ ਮੈਨੂੰ ਕੱਟਣ ਵਾਸਤੇ ਆ ਗਏ। ਪਿਆਰਿਓ, ਕਿਸੇ ਤੋਪ ਨੇ ਨੀ ਢਾਣਾ ਢਾਇਆ ਤਾਂ ਆਪਾਂ ਉਦਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਬੈਠੇ, ਇੱਕ ਉਰਦੂ ਦਾ ਅਦੀਬ ਕਹਿੰਦਾ, ਅਗਰ ਕਿਸ਼ਤੀ ਤੂਫਾਨ ਮੇਂ ਹੋ, ਸਿਆਣੇ ਤੁਸੀਂ ਸਮਝਦੇ ਸ਼ੇਰ ਨੂੰ, ਅਗਰ ਕਿਸ਼ਤੀ ਤੂਫਾਨ ਮੇਂ ਹੋ ਤੋ ਕਾਮ ਆਤੀ ਹੈ ਤਦਬੀਰੇ, ਸਲਾਵਾਂ ਤਰੀਕੇ ਵਿਧੀਆਂ, ਇਹਦੇ ਅਰਥ ਸਮਝਿਓ। ਅਗਰ ਮੰਨ ਲਓ ਇੱਕ ਬੇੜੀ ਤੂਫਾਨ ਦੇ ਵਿੱਚ ਫਸ ਜਾਏ, ਤੂਫਾਨ ਬਾਹਰ ਹੋਵੇ, ਬੇੜੀ ਕਿਤੇ ਤੂਫਾਨ ਵਿੱਚ ਫਸ ਜਾਏ, ਤੇ ਬੇੜੀ ਵਿੱਚ ਬੈਠੇ ਹੋਏ ਸਲਾਹ ਕਰਨਗੇ ਵੀ ਕਿਵੇਂ ਤੂਫਾਨ ਤੋਂ ਬਚ ਕੇ ਜਾਈਏ, ਤੇ ਪਿਆਰਿਓ ਜੇ ਬੇੜੀ ਦੇ ਵਿੱਚ ਹੀ ਤੂਫਾਨ ਉੱਠ ਜਾਏ ਫਿਰ ਸਲਾਹਾਂ ਕਿੰਨੇ ਕਰਨੀਆਂ। ਫਿਰ ਬੇਨਤੀ ਸਮਝਿਓ, ਅਗਰ ਕਿਸ਼ਤੀ ਤੂਫਾਨ ਮੇਂ ਹੋ ਤੋ ਕਾਮ ਆਤੀ ਹੈ ਤਦਬੀਰੇ, ਅਗਰ ਤੂਫਾਨ ਕਿਸ਼ਤੀ ਮੇਂ ਹੋ ਤੋ ਮਿਟ ਜਾਤੀ ਹੈ ਤਕਦੀਰੇ, ਜੇ ਕਿਸ਼ਤੀ ਵਿੱਚ ਤੂਫਾਨ ਉੱਠ ਜਾਏ ਤੇ ਮੱਥੇ ਦੇ ਲੇਖ ਵੀ ਸੜ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜਿਸ ਦਿਨ ਬੈਠੇ, ਉਸ ਦਿਨ ਦੋਨਾਂ ਭਰਾਵਾਂ ਨੇ ਗਾਇਆ, ਕਹਿਣ ਲੱਗੇ, ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰੂ ਪਾਏ ਕਹਿ, ਸਭ ਵਰਨੀ ਨੇ ਜਾਏ ਕਹੂੰ ਕਿਆ ਗਾਏ ਕਹਿ, ਰਬ ਸਸ ਭਏ ਮਲੀਨ ਸੋ ਦਰਸ਼ ਦਿਖਾਏ ਕਹਿ, ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ, ਮੀਰ ਅਬਦੁੱਲ ਔਰ ਨਥ ਜਸ ਕਹੋ ਬਣਾਏ ਕਹਿ। ਕੀ ਜਸ ਬਣਾ ਕੇ ਕਿਹਾ? ਕਹਿਣ ਲੱਗੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਤੇ ਇੱਥੇ ਮੈਂ ਬੇਨਤੀ ਕਰਾਂ, ਮੀਰ ਦੀ ਤਲਵਾਰ ਤਾਂ ਹੈ, ਪਰ ਪੀਰ ਦੀ ਤਲਵਾਰ ਕਿਉਂ? ਰੂਹਾਨੀਅਤ ਦੀ ਤਲਵਾਰ ਕਿਉਂ? ਅਸੀਂ ਕਹਾਂਗੇ ਵੀ ਕਿਰਪਾਨ ਨਾਲ ਬਾਹਰ ਦੇ ਦੁਸ਼ਮਣ ਨੂੰ ਤਾਂ ਕੀਤੇ ਜਾ ਸਕਦਾ ਫਤਿਹ, ਤਾਕਤ ਲਈ ਸ਼ਕਤੀ ਲਈ ਤਲਵਾਰ ਚਾਹੀਦੀ ਏ, ਪਰ ਪੀਰੀ ਲਈ ਰੂਹਾਨੀਅਤ ਲਈ ਕਿਰਪਾਨ ਕਿਉਂ? ਕਿਉਂਕਿ ਗੁਰਮੁਖੋ, ਮੀਰੀ ਦੀ ਕਿਰਪਾਨ ਉਹੀ ਪਕੜੇਗਾ ਜਿਹੜਾ ਪਹਿਲਾਂ ਅੰਦਰ ਪੀਰੀ ਦੀ ਰੂਹਾਨੀਅਤ ਦੀ ਧਾਰ ਤੇ ਚੱਲਿਆ ਹੋਵੇਗਾ। ਇਸ ਪੀਰੀ ਦੀ ਕਿਰਪਾਨ ਨੂੰ ਬਾਬੇ ਫਰੀਦ ਨੇ ਕਿਹਾ ਕਿ ਵਾਟ ਹਮਾਰੀ ਖਰੀ ਉਡੀਣੀ, ਥੰਨਿਓ ਤਿੱਖੀ ਬਹੁਤ ਪਈਣੀ, ਉਸ ਉਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਇਸ ਪੀਰੀ ਦੀ ਕਿਰਪਾਨ ਨੂੰ ਗੁਰੂ ਅਮਰਦਾਸ ਨੇ ਕਿਹਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਸ ਪੀਰੀ ਦੀ ਕਿਰਪਾਨ ਨੂੰ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ। ਦੋ ਤਲਵਾਰਾਂ ਬੱਤੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗਰ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾ ਕਰੇ ਤਗੀਰ ਦੀ। ਤੇ ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਨੂੰ ਦੇਖ ਕੇ ਦੋਨਾਂ ਭਰਾਵਾਂ ਨੇ ਕਿਹਾ, ਪੱਗ ਤੇਰੀ ਕੀ ਜਹਾਂਗੀਰ ਦੀ, ਜਹਾਂਗੀਰ ਦੀ ਖਸਤੀ ਕੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਦਾ ਮੁਕਾਬਲਾ ਕਰ ਜਾਏ। ਹਜ਼ੂਰ ਤਖ਼ਤ ਤੇ ਬੈਠੇ, ਦੋ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਕਾਲ ਵਿੱਚ ਰਹੇ ਨੇ, ਇੱਕ ਜਹਾਂਗੀਰ ਤੇ ਦੂਸਰਾ ਸ਼ਾਹਜਹਾਂ। ਮੈਂ ਸਿਰਫ ਇੱਕ ਨਿੱਕੀ ਜਿਹੀ ਉਦਾਹਰਨ ਦੇਖ ਕੇ ਸਮਾਪਤੀ ਕਰਨਾ, ਦੋ ਘੰਟੇ ਹੋ ਚੱਲੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਫਿਰ ਵੇਖਿਓ ਹੁਣ ਤਖ਼ਤ ਦਾ ਅਸਰ ਕੀ ਹੁੰਦਾ ਹੈ। ਜੀਵਨ ਹੋਵੇਗਾ ਬੇਦਾਗ ਤੇ ਤੁਹਾਡੀਆਂ ਅੱਖਾਂ ਭਰ ਕੇ ਦੇਖਿਆ ਹੀ ਸਾਰਿਆਂ ਦੀਆਂ ਅੱਖਾਂ ਨੀਵੀਆਂ ਪੈ ਜਾਣਗੀਆਂ, ਤੇ ਜਦੋਂ ਆਪਣਾ ਜੀਵਨ ਕਲੰਕੀ ਹੋਵੇਗਾ ਫਿਰ ਅੱਖਾਂ ਉੱਠਦੀਆਂ ਨਹੀਂ, ਆਪਣੀਆਂ ਅੱਖਾਂ ਲੋਕਾਂ ਸਾਹਮਣੇ ਨੀਵੀਆਂ ਪੈ ਜਾਂਦੀਆਂ। ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਸਿੱਖਾਂ ਵਿੱਚ ਨਵੀਂ ਰੂਹ ਫੂਕੀ ਗਈ। ਜਹਾਂਗੀਰ ਅਜੇ ਆਪਣੇ ਤਖ਼ਤ ਤੇ ਹੈ, ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਦੀ ਮੁਲਾਕਾਤ ਹੋਈ, ਆਪਸ ਚ ਮਿਲੇ। ਹੁਣ ਦੇਖਿਓ ਸਿੱਖ ਦਾ ਕਿਰਦਾਰ ਕੀ, ਤਖ਼ਤ ਨੂੰ ਮੰਨਣ ਵਾਲੇ ਦਾ ਕਿਰਦਾਰ ਕੀ, ਪਾਤਸ਼ਾਹ ਮੰਨਣ ਵਾਲੇ ਦਾ ਕਿਰਦਾਰ ਕੀ। ਕਿਉਂਕਿ ਸਿੱਖ ਨੇ ਤਿੰਨਾਂ ਨੂੰ ਪਾਤਸ਼ਾਹ ਮੰਨਿਆ। ਥੋੜੀ ਜੀ ਮੈਂ ਬੇਨਤੀ ਇਹ ਵੀ ਕਰਦੇ ਹਾਂ, ਪਹਿਲੀ ਗੱਲ, ਗੁਰਮਤ ਪਾਤਸ਼ਾਹ ਮੰਨਦੀ ਏ ਪਰਮਾਤਮਾ ਨੂੰ, ਰੱਬ ਤੋਂ ਬਿਨਾਂ ਅਸੀਂ ਕਿਸੇ ਨੂੰ ਪਾਤਸ਼ਾਹ ਨਹੀਂ ਮੰਨਦੇ। ਦੂਸਰਾ, ਅਸੀਂ ਪਾਤਸ਼ਾਹ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਨੁਸਾਰ ਪੂਰੇ ਗੁਰੂ ਨੂੰ, ਤੇ ਤੀਜਾ ਅਸੀਂ ਪਾਤਸ਼ਾਹ ਉਹਨੂੰ ਵੀ ਕਹਿੰਦੇ ਹਾਂ ਜਿਹੜਾ ਗੁਰੂ ਦੇ ਰੰਗ ਚ ਰੱਤਾ ਹੋਇਆ, ਗੁਰੂ ਦਾ ਰੂਪ ਹੋ ਗਿਆ, ਸਿੱਖ ਹੈ। ਕਦੀ ਪੜਿਓ ਤਿੰਨੇ ਬਚਨ ਨੇ ਨਾ ਕਿ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀ ਤੁਕ, ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ, ਪਰਮਾਤਮਾ ਪਾਤਸ਼ਾਹ। ਸੱਜਣ ਸੱਚਾ ਪਾਤ ਸ਼ਾਹ, ਸਿਰ ਸ਼ਾਹਾਂ ਦੇ ਸ਼ਾਹ ਪਰਮਾਤਮਾ ਪਾਤਸ਼ਾਹ। ਉਸ ਤੋਂ ਅੱਗੇ ਗੁਰੂ ਨੂੰ ਵੀ ਅਸੀਂ ਪਾਤਸ਼ਾਹ ਕਹਿੰਦੇ ਹਾਂ। ਹੋਵੇ ਸਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਦਿੱਥੇ ਸੱਚੇ ਪਾਤਸ਼ਾਹ। ਸਾਡੇ ਲਈ ਪਰਮਾਤਮਾ ਪਾਤਸ਼ਾਹ, ਗੁਰੂ ਪਾਤਸ਼ਾਹ, ਤੁਧ ਦਿੱਥੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਤੇ ਕੱਲਾ ਗੁਰੂ ਤੇ ਰੱਬ ਪਾਤਸ਼ਾਹ ਨਹੀਂ। ਜਿਸ ਸਿੱਖ ਦੇ ਵਿੱਚ ਗੁਰੂ ਦਾ ਸ਼ਬਦ ਰਚ ਜਾਏ ਉਹਨੂੰ ਬਾਬਾ ਜੀ ਨੇ ਕਿਹਾ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਛੇਤੀ ਰਾਤੇ। ਅਕਾਲ ਤਖਤ ਦਾ ਕੰਸੈਪਟ ਕੇਵਲ ਦੁਨੀਆਂ ਦੇ ਰਾਜ ਦੀ ਖਵਸ਼ ਨਹੀਂ। ਅਕਾਲ ਤਖਤ ਉਹ ਸਿਧਾਂਤ ਹੈ ਜਿਹੜਾ ਕਹਿ ਰਿਹਾ ਕੋਈ ਹਰ ਸਮਾਨ ਨਹੀਂ ਰਾਜਾ, ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾਂ। ਅਕਾਲ ਤਖਤ ਦਾ ਸਿਧਾਂਤ ਹੈ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਨ ਬਾਜ਼ਾਰ ਹੁਕਮੀ ਢਹਿਸੀਓ। ਅਕਾਲ ਤਖਤ ਇੱਕ ਪਾਤਸ਼ਾਹ ਨੂੰ, ਇੱਕ ਪਰਮਾਤਮਾ ਨੂੰ, ਇੱਕ ਗੁਰੂ ਨੂੰ, ਸਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸਿਰਫ ਇੱਕ ਉਦਾਹਰਨ ਆਖਰੇ ਮਿਲੇ ਨੇ। ਕੋਈ ਦਿੱਲੀ ਦੀ ਉਦਾਹਰਨ ਦਿੰਦੇ ਨੇ, ਗੱਲ ਸਿਰਫ ਅਸੀਂ ਤੱਤ ਦੀ ਲੈਣੀ ਹੈ। ਸਿੱਖ ਕਈ ਦਿਨਾਂ ਦਾ ਇੱਕ ਟਕਾ ਸਾਂਭ ਕੇ ਬੈਠਾ ਸੀ ਤੇ ਇੱਕੋ ਸੀ ਮੈਂ ਗਰੀਬ ਹਾਂ ਤੂੰ ਪਾਤਸ਼ਾਹ ਹੈ, ਚੱਲ ਕੇ ਤੇਰੇ ਕੋਲ ਨਹੀਂ ਆ ਸਕਦਾ, ਕਦੀ ਸੁਲੱਖਣੀ ਘੜੀ ਹੋਵੇ ਪਾਤਸ਼ਾਹ ਤੂੰ ਦਰਸ਼ਨ ਦੇ, ਇਹਨਾਂ ਦੀਦਿਆਂ ਨਾਲ ਤੇਰੇ ਦਰਸ਼ਨ ਕਰਾਂ, ਆ ਟਕਾ ਤੇਰੇ ਚਰਨਾਂ ਦੀ ਭੇਟਾ ਹੈ ਮੈਂ ਸਾਂਭ ਕੇ ਰੱਖਿਆ, ਮੇਰੇ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਆਪਣੀ ਅਮਾਨਤ ਲੈ ਲੈ। ਧੰਨ ਗੁਰੂ ਹਰਗੋਬਿੰਦ ਸਾਹਿਬ ਗਏ, ਇਸ ਘਾਹ ਖੋਤਰਨ ਵਾਲੇ ਸਿੱਖ ਨੂੰ, ਘਾਹ ਵੇਚ ਕੇ ਗੁਜ਼ਾਰਾ ਕਰਨ ਵਾਲੇ ਸਿੱਖ ਨੂੰ ਕਿਹਾ ਉਹ ਸਿੱਖਾ ਅੱਜ ਖਬਰ ਮਿਲੀ ਇਹਦੇ ਕੰਨਾਂ ਵਿੱਚ ਕਿ ਤੇਰੇ ਦਿਲ ਦਾ ਸੁਲਤਾਨ, ਤੇਰੇ ਅੰਦਰ ਦੇ ਤਖ਼ਤ ਦਾ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਆਇਆ ਹੈ, ਚੱਲ ਦਰਸ਼ਨ ਕਰ ਲੈ। ਕਹਿੰਦੇ ਨੇ ਮਨ ਤਨ ਖਿੜ ਗਿਆ, ਅੱਖਾਂ ਸੇਜਲ ਸਨ। ਕਹਿੰਦਾ ਸਤਿਗੁਰੂ ਜੀ ਲਈ ਟਕਾ ਤੇ ਗੁਰੂ ਦੇ ਘੋੜੇ ਲਈ ਸੋਹਣਾ ਘਾਹ ਖੋਤਰ ਕੇ ਛਾਂਟ ਕੇ ਬਣਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲਿਆਂਦਾ। ਇਤਿਹਾਸ ਕਹਿੰਦਾ ਭੁਲੇਖੇ ਨਾਲ ਉਹਨੇ ਪਾਤਸ਼ਾਹ ਪੁੱਛਿਆ ਤੇ ਸੰਤਰੀਆਂ ਨੇ ਜਹਾਂਗੀਰ ਦੇ ਕੈਂਪ ਵੱਲ ਉਹਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ, ਚਲਾ ਗਿਆ। ਟਕਾ ਰੱਖ ਕੇ ਤੇ ਘਾਹ ਦੀ ਗਟੜੀ ਰੱਖ ਕੇ ਇੱਕੋ ਗੱਲ ਕਹੀ, ਕਹਿਣ ਲੱਗਾ ਜਨਮ ਮਰਨ ਕੱਟ ਦਿਓ, ਦਾਤਾ ਮੌਤ ਦਾ ਭੈ ਖਤਮ ਕਰ। ਜਹਾਂਗੀਰ ਕੰਬ ਗਿਆ, ਉਹਨੇ ਆਪਣੀ ਜ਼ਬਾਨ ਤੋਂ ਕਿਹਾ ਸਿੱਖਾਂ ਮੈਂ ਬਾਦਸ਼ਾਹ ਵਾਂ, ਸੱਚਾ ਪਾਤਸ਼ਾਹ ਨਾਲ ਦੇ ਕੈਂਪ ਵਿੱਚ ਹੈ। ਸਿੱਖ ਨੇ ਟਕਾ ਚੁੱਕਿਆ, ਘਾਹ ਦੀ ਗੱਠ ਚੁੱਕੀ। ਬਸ ਇੰਨੀ ਕੁ ਗੱਲ ਅਸੀਂ ਸਾਰੇ ਸਮਝ ਆਈਏ ਤਖਤਾਂ ਤੇ ਬਹਿਣ ਵਾਲੇ, ਤਖਤਾਂ ਨੂੰ ਮੰਨਣ ਵਾਲੇ। ਉਹ ਗੁਰਮਖੋ ਅਸੀਂ ਤਖਤ ਨੂੰ ਇਸ ਕਰਕੇ ਵਰਤਨੇ ਸਾਨੂੰ ਜਹਾਂਗੀਰ ਮਿਲ ਜਾਏ, ਧਿਆਨ ਦਿਆ ਜੇ, ਤੇ ਜਹਾਂਗੀਰ ਦੇ ਸਾਹਮਣੇ ਰੱਖਿਆ ਹੋਇਆ ਟਕਾ ਤੇ ਘਾਹ ਦੀ ਗੱਠ ਚੁੱਕੀ। ਉਹਨੇ ਹੱਥ ਪਕੜ ਕੇ ਕਿਹਾ ਤੈਨੂੰ ਪਤਾ ਨਹੀਂ ਕਿ ਸੁਲਤਾਨ ਦੇ ਅੱਗੇ ਟਕਾ ਤੇ ਘਾਹ ਰੱਖ ਕੇ ਚੁੱਕਣਾ ਇਹਦੀ ਤੋਹੀਨ ਹੈ। ਤੇ ਉਸ ਗਰੀਬ ਜਿਹੇ ਸਿੱਖ ਨੇ ਘਾਈ ਨੇ ਕਿਹਾ ਚੇਤੇ ਰੱਖੀ ਮੈਂ ਪਾਤਸ਼ਾਹ ਨੂੰ ਮੰਨਣ ਵਾਲਾ ਵਾਂ, ਮੈਂ ਬਾਦਸ਼ਾਹ ਦੇ ਰਾਜ ਨਹੀਂ ਰਹਿੰਦਾ, ਮੈਂ ਪਾਤਸ਼ਾਹ ਦੇ ਰਾਜ ਚ ਰਹਿੰਦਾ। ਉਹਨੇ ਕਿਹਾ ਮੈਂ ਇਹਦੇ ਬਦਲੇ ਸੋਨੇ ਦੀਆਂ ਮੋਹਰਾਂ ਸਭ ਕੁਝ ਦੇ ਦਿਆਂਗਾ, ਟਕਾ ਤੇ ਘਾਹ ਦੀ ਗੱਠ ਨਾ ਚੁੱਕ। ਕਹਿਣ ਲੱਗਾ ਚੇਤੇ ਰੱਖੀ ਜਿਹਦਾ ਰਾਜ ਹੋਵੇ ਸਿੱਕੇ ਵੀ ਉਹਦੀ ਚੱਲਦੇ ਨੇ, ਤੇਰਾ ਰਾਜ ਕੂੜਾ ਹੈ, ਕੂੜੇ ਰਾਜ ਦੇ ਸਿੱਕੇ ਸੱਚੇ ਪਾਤਸ਼ਾਹ ਦੇ ਰਾਜ ਵਿੱਚ ਨਹੀਂ ਚੱਲਣੇ। ਆ ਟਕਾ ਜਿਹੜਾ ਹੈ ਬੜੇ ਸਾਲਾਂ ਦਾ ਸਾਂਭ ਕੇ ਰੱਖਿਆ, ਇਹ ਟਕੇ ਨੂੰ ਮਤ ਸਮਝੀ ਤੇਰੀ ਕਿਤੇ ਮੋਰ, ਇਸ ਟਕੇ ਵਿੱਚ ਕੇਵਲ ਪ੍ਰੇਮ ਦੀ ਟਕਸਾਲ ਦਾ ਠੱਪਾ ਲਗਾ, ਇਹ ਘਾਹ ਦੀਆਂ ਤੰਦਾਂ ਪ੍ਰੇਮ ਦੀਆਂ ਨੇ। ਚੇਤੇ ਰੱਖੀ ਪਾਤਸ਼ਾਹਾਂ ਦੇ ਦਰਬਾਰ ਵਿੱਚ ਪ੍ਰੇਮ ਦੇ ਸਿੱਕੇ ਚੱਲਦੇ ਨੇ, ਉਹਦੇ ਰਾਜ ਵਿੱਚ ਕੂੜਿਆਂ ਰਾਜਿਆਂ ਦੇ ਸਿੱਕੇ ਨਹੀਂ ਚੱਲਦੇ। ਚੁੱਕ ਕੇ ਘਾਹ ਦੀ ਗੱਠ ਤੇ ਟਕਾ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਅੱਗੋ ਲੈਣ ਆਏ, ਕਹਿਣ ਲੱਗੇ ਲਿਆ ਘਾਹ ਦੀ ਗੱਠ ਮੈਨੂੰ ਚੁਕਾ। ਜਹਾਂਗੀਰ ਦੰਗ ਸੀ, ਕਹਿੰਦਾ ਮਨਾ ਪਾਤਸ਼ਾਹ ਵੀ ਤਾਂ ਹੀ ਫਿਰ ਸਿੱਖ ਮੰਨਦੇ ਨੇ ਜਦੋਂ ਪਾਤਸ਼ਾਹ ਵੀ ਸੰਘਾਸਨ ਛੱਡ ਕੇ ਆਪਣੇ ਪਿਆਰੇ ਨੂੰ ਅੱਗੋਂ ਲੈਣ ਵਾਸਤੇ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਬੈਠੇ ਤਖ਼ਤ ਤੇ, ਇਸੇ ਗਏ ਬਚਨ ਨੱਥੇ ਤੇ ਅਬਦੁੱਲਾ ਜੀ ਨੇ, ਭਾਈ ਗੁਰਦਾਸ ਨੇ ਕਲਮ ਚੁੱਕੀ। ਉਹ ਪੌੜੀ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ, ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਤੇ ਧੀਰਜ, ਇਹ ਪੰਜ ਗੁਣਾਂ ਦੇ ਪਿਆਲੇ। ਪੰਜ ਪਿਆਲੇ ਪੰਜ ਪੀਰ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਤੱਕ ਉਹਨਾਂ ਨੇ ਇਹਨਾਂ ਗੁਣਾਂ ਦਾ ਅਭਿਆਸ ਕੀਤਾ, ਗੁਣਾਂ ਦੇ ਧਣੀ ਨੇ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਹੁਣ ਛੱਠਮ ਪੀਰ ਗੁਰ ਭਾਰੀ ਕਿਵੇਂ? ਇੱਥੇ ਸਿਆਣੇ ਲੋਕ ਇਹ ਗੱਲ ਕਹਿੰਦੇ ਆ, ਦੇਖੋ ਅਸੀਂ ਕਿਉਂ ਕਹਿੰਦੇ ਪਏ ਮੀਰੀ ਪੀਰੀ ਦਾ ਮਾਲਕ ਆਂਗੇ, ਵੀ ਦੂਜੇ ਗੁਰੂਆਂ ਨਾਲੋਂ ਵਿਤਕਰਾ ਨਹੀਂ। ਇੱਕ ਨਦੀ ਦੀ ਧਾਰਾ ਪਹਾੜ ਤੋਂ ਜੰਮੀ ਕੋਈ ਚਮਕਦੀ ਪੱਥਰ ਵਿੱਚੋਂ ਨਿਰਮਲ ਪਾਣੀ ਨਿਕਲਦਾ, ਧਾਰਾ ਬਣ ਕੇ ਤੁਰਿਆ, ਕਈ ਉਹ ਮਾਨੋ ਉਸ ਧਰਤੀ ਤੇ ਤੁਰਿਆ ਜਾਂਦਾ, ਸਾਹਮਣੇ ਇੱਕ ਚਟਾਨ ਆ ਜਾਏ ਉਹਦੇ ਨਾਲ ਪਾਣੀ ਟਕਰਾਇਆ, ਟਕਰਾਉਣ ਤੋਂ ਬਾਅਦ ਉਸ ਚਟਾਨ ਨੂੰ ਥੱਲੇ ਰੱਖ ਕੇ ਉਹਦੇ ਉੱਤੋਂ ਦੀ ਹੋ ਕੇ ਜਦੋਂ ਆਬਸ਼ਾਰ ਬਣ ਕੇ ਝਾਲ ਬਣ ਕੇ ਡਿੱਗਿਆ, ਪਾਣੀ ਤਾਂ ਪਿਛਲਾ ਵੀ ਸਾਰਾ ਚੰਗਾ ਉਹਦੇ ਕਰਕੇ ਆਬਸ਼ਾਰ ਬਣੀਏ, ਪਰ ਜਿੱਥੇ ਆਬਸ਼ਾਰ ਬਣਦੀ ਉੱਥੇ ਲੋਕੀ ਖਲੋ ਕੇ ਦੇਖਦੇ ਨੇ ਕਿ ਟਕਰਾਉਣ ਵਾਲੇ ਦੇ ਉੱਤੋਂ ਦੀ ਪਾਣੀ ਟੱਪ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਭਾਰੀ ਗੁਰੂ ਤਾਂ ਹੈ। ਜੇ ਸਾਈ ਮੀਆਂ ਮੀਰ ਨੂੰ ਪੁੱਛੋ, ਉਹਨੂੰ ਪੁੱਛਿਆ ਭਾਰੀ ਗੁਰੂ ਕਿਵੇਂ, ਉਹਦੇ ਮੁਰੀਦਾਂ ਨੇ ਕਹਿੰਦਾ ਸੱਚ ਜਾਣੂ ਅੱਲਾ ਦੇ ਤਖ਼ਤ ਉੱਤੇ ਇਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਬੈਠਾ ਹੁੰਦਾ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਪਿਆਰਿਓ ਅੱਜ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ, ਬੜ ਜੋਧਾ ਬੋ ਪਾਰੂ ਪਕਾਰੀ। ਹੁਣ ਅੱਗੇ ਪ੍ਰਕਰਨ ਹੋਰ ਸ਼ੁਰੂ ਹੋ ਜਾਂਦਾ ਹੈ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਾਰੂ ਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਤੁਸੀਂ ਛੇ ਪਾਤਸ਼ਾਹਾਂ ਤੱਕ ਅਸੀਂ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ, ਅੱਗੇ ਕਿੰਨੀਆਂ ਪਾਤਸ਼ਾਹਾਂ ਦੇ ਦਰਸ਼ਨ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਛੀਆਂ ਦੇ ਦਰਸ਼ਨ ਕੀਤੇ ਜੇ ਤੇ ਚਾਰ ਹੋਰ ਦੇਖੋਗੇ ਜਿਹਦੇ ਨਾਲ ਅੰਦਰ ਨੂੰ ਸ਼ਾਂਤੀ ਮਿਲੇਗੀ। ਆਓ ਅੱਜ ਉਸ ਮੀਰੀ ਪੀਰੀ ਦੇ ਮਾਲਕ ਦਾ ਆਗਮਨ ਪੁਰਬ ਹੈ, ਬਸ ਇੱਕੋ ਹੀ ਅੱਜ ਅਰਦਾਸ ਕਰੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਸਮਤ ਬਖਸ਼ੋ, ਕਿਰਪਾ ਕਰੋ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੋ, ਤਾਂ ਜੋ ਤੇਰੇ ਸਿਧਾਂਤ ਤੇ ਪਹਿਰਾ ਦੇ ਸਕੀਏ, ਅਸੀਂ ਕਿਤੇ ਤੇਰੀ ਉਸ ਸਿੱਖੀ ਨੂੰ ਕਮਾ ਸਕੀਏ ਜਿਹੜੀ ਪਿਤਾ ਗੁਰੂ ਦੇ ਤੱਤੀ ਤਵੀ ਬਹਿਣ ਤੋਂ ਬਾਅਦ ਤੂੰ ਸਾਨੂੰ ਲਲਕਾਰ ਦਿੱਤੀ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਪ ਸਭ ਸੰਗਤ ਦਾ ਧੰਨਵਾਦ। ਕੱਲ ਦੇ ਸ਼ਬਦ ਵਿੱਚ ਪ੍ਰਧਾਨ ਦੀ ਵਿਆਖਿਆ, ਕਿਹੜੇ ਨੇ ਜਿਹੜੇ ਰੱਬ ਦੀ ਦਰਗਾਹ ਵਿੱਚ ਪ੍ਰਧਾਨ ਬਣਦੇ ਨੇ, ਇਹਦੀ ਵਿਚਾਰ ਕੀਤੀ ਜਾਏਗੀ। ਅੱਜ ਸਮਾਂ ਜ਼ਿਆਦਾ ਤਾਂ ਲਾਇਆ ਕਿਉਂਕਿ ਸੱਚੇ ਪਾਤਸ਼ਾਹ ਦਾ ਪੁਰਬ ਸੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ।